Yeah. ਕਾਰੋਬਾਰ ਸੰਕੋਚਦੇ ਹੋਏ ਆ। ਮਾਘ ਦੇ ਮਹੀਨੇ ਦੀ ਸੰਗਰਾਂਦ ਨੂੰ ਮਨਾਉਣ ਵਾਸਤੇ ਦੂਰ ਦਰਾਜ ਤੋਂ ਚੱਲ ਕੇ ਕਾਰੋਬਾਰਾਂ ਨੂੰ ਪਿੱਠ ਦਿੰਦੇ ਹੋਏ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਪ ਮਹਾਰਾਜ ਦੇ ਹਜ਼ੂਰ ਸੁਸ਼ੋਭਿਤ ਹੋਏ ਹੋ ਤੇ ਕੁਛ ਆ ਰਹੇ ਨੇ ਪ੍ਰੇਮੀ। ਸੋ ਬੇਨਤੀ ਕੀਤੀ ਹੈ ਕਿ ਦਰਸ਼ਨ ਹੋਣ ਦੇ ਨਾਲ ਸੰਸਾ ਉਤਰ ਗਿਆ। ਸੰਸਾ ਹੀ ਸਾਰੀਆਂ ਰੁਕਾਵਟਾਂ ਹੈ ਦੁਨੀਆਂ ਦੇ ਅੰਦਰ। ਜਿੰਨਾ ਦੇਰ ਤੱਕ ਸੰਸਾ ਦੂਰ ਨਹੀਂ ਹੁੰਦਾ ਓਨੀ ਦੇਰ ਤੱਕ ਜਪਾਂ ਤਪਾਂ ਨੂੰ ਫਲ ਨਹੀਂ ਲੱਗਿਆ ਕਰਨਾ। ਫਲ ਲੱਗਣ ਦੀ ਨਿਸ਼ਾਨੀ ਹੈ ਕਿ ਸੰਸਾ ਉਤਰ ਜਾਵੇ। ਜੇ ਸੰਸਾ ਬਣਿਆ ਰਿਹਾ ਫੇਰ ਤਾਂ ਕੋਈ ਗੱਲ ਨਾ ਬਣੀ, ਫੇਰ ਲੰਮਾ ਹੋਰ ਸਫ਼ਰ ਤੈਅ ਕਰਨਾ ਪਵੇ। ਛੋਟੀ ਜਿਹੀ ਗੱਲ ਹੈ, ਸਿੱਧੀ ਜਿਹੀ ਗੱਲ ਕਿ ਸੰਸਾ ਇਹ ਹੈ, ਸੰਸਾਰ ਨਜ਼ਰ ਆਉਂਦਾ ਹੈ ਸੰਸੇ ਚ, ਭਰਮ ਪੈ ਗਿਆ, ਭੁਲੇਖਾ ਪੈ ਗਿਆ, ਇਗਨੋਰੈਂਸ ਹਨੇਰਾ ਪੈ ਗਿਆ ਮਨ ਦੇ ਅੰਦਰ। ਸੀਗਾ ਤਾਂ ਪਰਮੇਸ਼ੁਰ ਹੈ ਹਰ ਥਾਂ ਦੇ ਉੱਤੇ, ਪਰ ਹਰੇਕ ਨੂੰ ਇਹ ਭੁਲੇਖਾ ਪੈ ਗਿਆ ਕਿਉਂਕਿ ਵਾਹਿਗੁਰੂ ਦੀਆਂ ਸ਼ਕਤੀਆਂ ਅਨੰਤ ਅਨੰਤ ਸ਼ਕਤੀਆਂ ਹੋਣ ਕਰਕੇ ਕੁਛ ਕਹਿ ਨਹੀਂ ਸਕਦੀ। ਉਹਦੀ ਮਾਇਆ ਐਡੀ ਪਰਵਲ ਹੈ ਕਿ ਜੋ ਅਸਲੀ ਚੀਜ਼ ਆ ਉਹ ਦਿਖਾਈ ਨਹੀਂ ਦਿੰਦੀ, ਨਕਲੀ ਚੀਜ਼ ਦਿਖਾਈ ਦੇ ਰਹੀ ਹੈ। ਅਸਲੀ ਚੀਜ਼ ਹੈ ਇੱਥੇ ਪਰਮੇਸ਼ੁਰ, ਆਪ ਹੀ ਅਨੇਕਾਂ ਰੰਗਾਂ ਚ ਖੇਡ ਰਿਹਾ। ਕਥੋਂ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀ ਹੋ, ਕਥੋਂ ਚਿੰਤ ਹੋਏ ਕਹਿ ਸੋਤ ਅਚੇਤ ਹੋ, ਕਥੋਂ ਭਿਖਾਰੀ ਹੋਏ ਕਹਿ ਮੰਗਤ ਫਿਰਤ ਪੀ, ਕਹੂੰ ਮਾਂ ਦਾਨ ਹੋਏ ਕਹਿ ਮੰਗਿਓ ਤਨ ਦੇ, ਕਹੂੰ ਮਹਾਰਾਜਨ ਕੋ ਦੀਜਤਾ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਚਲੇ ਤੋ, ਕਹੂੰ ਬੇਦਰੀਤ, ਕਹੂੰ ਤਾਂਸਿਓ ਵਿਪਰੀਤ, ਕਹੂੰ ਤਿਰਗੁਣੋ ਅਤੀਤ, ਕਹੂੰ ਸਰਗੁਣ ਸਮੇਤ। ਹੁਣ ਅਸਲੀਅਤ ਤਾਂ ਇਹ ਹੈ, ਨਕਲੀ ਕੀ ਹੈ? ਆ ਜੋ ਕੁਛ ਆਪਾਂ ਸੋਚਦੇ ਹਾਂ, ਜੋ ਕੁਛ ਪੜ੍ਹਦੇ ਹਾਂ, ਜੋ ਕੁਛ ਵਿਚਾਰਦੇ ਹਾਂ, ਜੋ ਕੁਛ ਕਰਦੇ ਹਾਂ, ਇਹ ਸਭ ਨਕਲੀ ਹੈ। ਜਿਹਨੂੰ ਅਸਲੀ ਦਿਸ ਗਿਆ ਉਹਦਾ ਸੰਸਾ ਉਤਰ ਗਿਆ। ਸੰਸਾ ਉਤਰ ਗਿਆ, ਉਤਰਦੀ ਸਾਰ ਮੈਂ ਨਹੀਂ ਰਹਿੰਦੀ ਹੈ, ਮੈਂ ਬਦਲ ਜਾਂਦੀ ਹੈ, ਤੂੰ ਬਣ ਜਾਂਦੀ ਹੈ। ਤੂੰ ਬਣ ਕੇ ਫਿਰ ਆਵਾਜ਼ ਹਿਲਤੇ ਚੋਂ ਗੂੰਜਦੀ ਹੈ ਇਸ ਤਰ੍ਹਾਂ, ਤੁਸੀਂ ਤੁਸੀਂ ਮੋਹਿਲਾ। ਦਿਖਾਇਓ ਦੋਹਿਲਾ ਇਤੈ ਉਤੈ ਘਟ 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 ਤੂੰ ਤੁਈ ਮੋਇਨਾ ਅੱਖ ਉਹੀ ਹੈ ਆਦਮੀ ਉਹੀ ਹੈ ਦ੍ਰਿਸ਼ਟੀ ਬਦਲ ਜਾਂਦੀ ਹੈ ਹਨੇਰੇ ਦੇ ਅੰਦਰ ਕੁਛ ਹੋਰ ਨਜ਼ਰ ਆਉਂਦਾ ਸੀ ਜਾਂ ਚਾਨਣਾ ਹੋ ਗਿਆ ਹੋਰ ਨਜ਼ਰ ਆਉਣ ਲੱਗ ਗਿਆ ਮਟਕ ਚਾਨਣੇ ਦੇ ਅੰਦਰ ਰੱਸੀ ਪਈ ਹੈ ਨਜ਼ਰ ਕੀ ਆ ਰਿਹਾ ਹੈ ਕਿ ਸੱਪ ਪਿਆ ਹੈ ਸੱਪ ਤੋਂ ਡਰ ਰਿਹਾ ਸੋਟੀ ਟੋਲ ਰਿਹਾ ਬਚ ਕੇ ਲੰਘਣ ਦਾ ਯਤਨ ਕਰਦਾ ਇਹਨਾਂ ਕਰਦੇ ਕਰਦੇ ਹੌਲੀ ਹੌਲੀ ਚਾਨਣਾ ਹੋ ਗਿਆ ਜਦ ਫੇਰ ਆ ਕੇ ਦੇਖਦਾ ਸੱਪ ਹੈ ਹੀ ਨਹੀਂ ਸੱਪ ਕਿੱਥੇ ਗਿਆ ਇਹ ਤਾਂ ਰੱਸੀ ਓ ਸੀ ਐਵੇਂ ਮੈਨੂੰ ਭਰੇਖਾ ਪੈ ਗਿਆ ਭਰਮ ਪੈ ਗਿਆ ਇਹ ਸ਼ੰਕਾ ਪੈ ਗਿਆ ਸੰਸਾ ਹੋ ਗਿਆ ਮੇਰੇ ਮਨ ਚ ਇਹਨੂੰ ਸੰਸਾ ਕਹਿੰਦੇ ਨੇ ਅਸਲੀ ਚੀਜ਼ ਨੂੰ ਨਕਲੀ ਸਮਝ ਰਿਹਾ ਇਹ ਉਤਰਦਾ ਕਰਦਾ ਕਹਿੰਦੇ ਜਦ ਤੇਰੀ ਸ਼ਰਨ ਚ ਆ ਗਏ ਉਤਰ ਗਏ ਉਹ ਮੇਰੇ ਮਨ ਕਾ ਸੰਸਾ ਜਦ ਤੇ ਦਰਸ਼ਨ ਪਾਏ ਜਦ ਤੋਂ ਤੇਰਾ ਦਰਸ਼ਨ ਕਰ ਲਿਆ ਸਾਰੇ ਸੰਸਾਰ ਦੇ ਅੰਦਰ ਇਹ ਸੰਸਾ ਮੇਰਾ ਉਤਰ ਗਿਆ ਜਿਹਦਾ ਸੰਸਾ ਉਤਰ ਜਾਂਦਾ ਹੈ ਤੇ ਉਹ ਫੇਰ ਪਰਮੇਸ਼ਰ ਵਿੱਚ ਹੀ ਰਹਿੰਦਾ ਆਪਣੀ ਹੋਂਦ ਨੂੰ ਮੰਨਦਾ ਨਹੀਂ ਹੈ ਉਹ ਵੀ ਮੈਂ ਵੀ ਹੈਗਾ ਮੈਂ ਉਹਦੀ ਮਰ ਜਾਂਦੀ ਹੈ ਤੂੰ ਇਹ ਤੂੰ ਰਹਿ ਜਾਂਦਾ ਜਿਹੜੀ ਇਸ ਅਵਸਥਾ ਦਾ ਹੋਇਆ ਕਰਦਾ ਉਹਨੂੰ ਸੰਤ ਕਹਿੰਦੇ ਨੇ ਉਹ ਸਾਧੂ ਹੋਇਆ ਕਰਦਾ ਇਸ ਤਰ੍ਹਾਂ ਪੜ੍ਹ ਲਓ
ਪੂਰੇ ਉਹ ਸਾਧੂ ਜੀ ਬਿਸਰੇ ਨਾ ਨਾਮ ਜਿਨਾਂ ਨੂੰ ਸਾਡੇ
ਜਿਸ ਨੂੰ ਇੱਕ ਦੇ ਦਰਸ਼ਨ ਹੋ ਗਏ, ਜਿਸ ਦੀ ਦੁਜੈਗੀ ਮਰ ਕੇ ਤੂੰ ਹੀ ਤੂੰ ਹੋ ਗਿਆ, ਆਪਣੇ ਅੰਦਰ ਦੇਖਦਾ ਤਾਂ ਵੀ ਉਹ, ਬਾਹਰ ਦੇਖਦਾ ਤਾਂ ਵੀ ਉਹ, ਬਾਹਰ ਭੀਤਰ ਇੱਕੋ ਜਾਨਾ ਹੈ। ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਇਹ ਜਿਸਦਾ ਨੇਚਾ ਪ੍ਰਪੱਕ ਹੋ ਗਿਆ, 24 ਘੰਟੇ ਇਸ ਨੇਚੇ ਚ ਰਹਿੰਦਾ। ਮਹਾਰਾਜ ਕਹਿੰਦੇ ਇਹ ਹੀ ਚੀਜ਼ ਨੂੰ ਨਾਮ ਕਹਿੰਦੇ ਨੇ, ਇਹੀ ਜੋ ਅਨੁਭਵ ਹੈ ਇਹ ਨਾਮ ਹੋਇਆ ਕਰਦਾ। ਇਹਨੂੰ ਕਹਿੰਦੇ ਹੁਣ ਇਹਨੂੰ ਨਾਮ ਪ੍ਰਾਪਤ ਹੋ ਗਿਆ, ਨਾਮ ਇਹਦੇ ਹਿਰਦੇ ਚ ਵਸ ਗਿਆ, ਨਾਮ ਦੀ ਸ਼ਕਲ ਬਦਲਦੀ ਜਾਂਦੀ ਹੈ। ਸੋ ਜਿਹੜਾ ਨਾਮ ਅੰਦਰ ਵਸਦਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਨਾਦ ਕਹਿਣ ਨਾ ਜਾਈ ਚਰਜ ਵਿਸਮਾਦ। ਉਹ ਅੰਦਰੋਂ ਹੀ ਪ੍ਰਾਪਤ ਹੋ ਗਿਆ, ਮੈਂ ਨੇ ਠਗਿਆ ਹੋਇਆ ਸੀ, ਜਦ ਮੈਂ ਮਰ ਗਈ ਨਾਮ ਪ੍ਰਗਟ ਹੋ ਗਿਆ, ਫੇਰ ਕੀ ਹੋਇਆ ਤੂੰ ਇਹ ਤੂੰ ਚ ਰਹਿ ਗਿਆ। ਉਹਨੂੰ ਖਾਲਸਾ ਕਹਿੰਦੇ ਨੇ ਗੁਰੂ ਮਹਾਰਾਜ। ਆਤਮ ਰਸ ਜੇ ਜਾਨ ਹੀ ਸੋਹ ਹੈ ਖਾਲਸ ਦੇ, ਬ੍ਰਹਮ ਹੈ ਮੋਹ ਹੈ ਤਾਸ ਮੈਂ ਰੰਚਕ ਨਾਹੀ ਪੇ, ਪੂਰਨ ਜੋਤ ਜਗੈ ਘਟਮੇ ਤਬ ਖਾਲਸਾ ਤਾਹਿਨ ਖਾਲਸ ਜਨ। ਆ ਜਿਹੜੇ ਨਖਾਲਸ ਦੁਨੀਆ ਫਿਰਦੀ ਹੈ, ਇਹਦੇ ਵਿੱਚੋਂ ਫੇਰ ਉਹ ਜਿਹਦੇ ਅੰਦਰ ਜੋਤ ਜਾਗੀ, ਹਰ ਵਕਤ ਉਸ ਜੋਤੀ ਦਾ ਦਰਸ਼ਨ ਘੱਟ ਘੱਟ ਚੋਂ ਹੋ ਰਿਹਾ, ਉਸ ਨੂੰ ਕਹਿੰਦੇ ਉਹ ਖਾਲਸਾ ਹੋਇਆ ਕਰ। ਸੋ ਉਸੇ ਨੂੰ ਸੰਤ ਕਹਿੰਦੇ ਨੇ, ਉਸੇ ਨੂੰ ਸਾਧੂ ਕਹਿੰਦੇ ਨੇ, ਉਸੇ ਨੂੰ ਗੁਰਮੁਖ ਕਹਿੰਦੇ ਨੇ। ਵਿਆਧੀਆਂ ਅੱਖਰਾਂ ਦੇ ਰੌਲੇ ਚ ਅਸੀਂ ਲੜੀ ਜਾਂਦੇ ਹਾਂ, ਕਿਉਂਕਿ ਬਾਜੀ ਵਾਰੀ ਬਹੁਤ ਵੱਡਾ ਅੱਖਰ ਹੁੰਦਾ, ਬਹੁਤ ਵੱਡਾ। ਉਹ ਹੌਲੀ ਹੌਲੀ ਉਹਦਾ ਜਿਹੜਾ ਮਤਲਬ ਹੈ ਉਹ ਇੰਨਾ ਕਮਜ਼ੋਰ ਹੋ ਜਾਂਦਾ ਹੈ, ਉਹ ਹੰਡ ਜਾਂਦਾ, ਘਸ ਜਾਂਦਾ ਅੱਖਰ। ਗੁਰੂ ਮਹਾਰਾਜ ਤੋਂ ਪਹਿਲਾਂ ਆਤਮਾ ਦਾ ਪ੍ਰਚਾਰ ਕਰ ਚੱਲਦਾ ਸੀ, ਉਹ ਇੰਨਾ ਜ਼ਿਆਦਾ ਹੋ ਗਿਆ ਸੀ, ਘਸ ਗਿਆ ਸੀ ਅੱਖਰ, ਕਿ ਉਹਦੇ ਅਰਥਾਂ ਦਾ ਹੋਰ ਹੀ ਕੁਛ ਬਣ ਗਿਆ ਸੀ। ਮਹਾਰਾਜ ਨੇ ਆਤਮਾ ਦਾ ਅੱਖਰ ਛੱਡ ਦਿੱਤਾ, ਹੋਰ ਅੱਖਰ ਲੈ ਲਏ ਉਹਦੀ ਥਾਂ ਦੇ ਉੱਤੇ। ਸੋ ਇਸ ਤਰ੍ਹਾਂ ਦੇ ਨਾਲ ਫਰਕ ਪੈਂਦਾ। ਜਿਸ ਵਕਤ ਗੁਰੂ ਮਹਾਰਾਜ ਸਰੀਰ ਵਿੱਚ ਸੰਸਾਰ ਦਾ ਆਧਾਰ ਕਰਦੇ ਸੀ, ਉਸ ਵੇਲੇ ਜਿਹਤੋਂ ਜਿਹਦੇ ਉੱਤੇ ਅੱਤ ਪ੍ਰਸੰਨ ਹੋਇਆ ਕਰਦੇ ਸੀ, ਕਿਉਂਕਿ ਵਿਆਧੀਆਂ ਅੱਖਰਾਂ ਦੇ ਮਹਿਨੇ ਤਾਂ ਕੋਈ ਬਦਲ ਨਹੀਂ ਸਕਦਾ, ਅੱਖਰ ਤਾਂ ਅੱਖਰਾਂ ਦਾ ਤਾਂ ਮਤਲਬ ਉਹੀ ਰਹਿੰਦਾ, ਚਾਹੇ ਸਮਾਂ ਬਦਲ ਜਾਵੇ, ਨਵੇਂ ਨਵੇਂ ਮਤਲਬ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਅਸਲੀ ਮਤਲਬ ਨਹੀਂ ਬਦਲਦਾ। ਆਦ ਜਗ੍ਹਾ ਤੋਂ ਸਾਧੂ ਦਾ ਤੇ ਸੰਤ ਦਾ ਭਗਤ ਕਹਿ ਲਓ, ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਕਿਆ ਅਪਰਾਧ ਸੰਤ ਹੈ ਕਿੰਨਾ, ਬਾਂਦ ਕੋਟ ਕੁੰਚਰ ਕੋ ਕਿੰਨਾ। ਮਹਾਰਾਜ ਨੇ ਅੱਖਰ ਪ੍ਰਵਾਨ ਕਰਿਆ ਵੀ ਕੀ ਅਪਰਾਧ ਕਰਿਆ ਸੰਤ ਨੇ, ਗਠੜੀ ਬੰਨ ਕੇ ਹਾਥੀ ਦੇ ਅੱਗੇ ਰੱਖਤਾ। ਸੰਤ ਪ੍ਰਹਲਾਦ ਜ਼ਿਕਰ ਆਉਂਦਾ, ਸੰਤ ਪ੍ਰਹਲਾਦ ਉਹਦੇ ਚ ਫਰਕ ਇਹ ਪੈ ਗਿਆ ਵੀ ਜਿੱਥੇ ਮੁਕਤਾ ਸੰਤ ਹੈ ਉੱਥੇ ਤਾਂ ਗੁਰੂ ਸਾਹਿਬ ਦਾ ਅਰਥ ਹੈ, ਜਿੱਥੇ ਔਂਕੜ ਹੈ ਉਹ ਬਹੁ ਵਚਨ ਹੋ ਜਾਂਦਾ। ਐਸਾ ਵਿਆਹ ਕਰਨ ਵਾਲਿਆਂ ਦੇ ਖਿਆਲ ਨੇ, ਲੇਕਿਨ ਜੋ ਸਤਿਗੁਰੂ ਹੈ, ਸਤਿਗੁਰੂ ਤਾਂ ਆਪ ਅਕਾਲ ਪੁਰਖ ਦਾ ਰੂਪ ਹੋਇਆ ਕਰਦਾ, ਆਪ ਇਹ ਨਿਰੰਕਾਰ ਹੋਇਆ ਕਰਦੇ ਨੇ, ਉਹਨਾਂ ਨੂੰ ਕਦੇ ਅਗਿਆਨ ਨਹੀਂ ਹੋਇਆ ਕਰਦਾ। ਸੰਤ ਜੋ ਹੈ ਇਹ ਸਾਧਨਾ ਦੇ ਨਾਲ ਬਣਦਾ। ਜੇ ਗੁਰੂ ਨੂੰ ਅਸੀਂ ਸੰਤ ਕਹੀਏ ਫਿਰ ਕੁਛ ਜੀ ਜਿਹਾ ਨਹੀਂ ਲੱਗਦਾ ਵੀ ਹੈ, ਗੁਰੂ ਤਾਂ ਆਪ ਹੀ ਅਕਾਲ ਪੁਰਖ ਦਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਹੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ ਤੂੰ ਗੁਰੂ ਪਰਮੇਸ਼ਰ, ਕੋਈ ਨਾ ਥੰਮੇ ਸਾਧ ਬਿਨ ਸਾਧਨਾ ਦਿਸੈ ਜਗ ਵਿੱਚ ਕੋਆ। ਇਹ ਗੱਲ ਜ਼ਰੂਰ ਸੀ, ਸਾਧਾਂ ਦਾ ਕਾਲ ਪੈ ਗਿਆ ਸੀ, ਇਹ ਸਤਿਗੁਰੂ ਸਾਧੂ ਪੈਦਾ ਕਰਨ ਵਾਸਤੇ ਆਏ ਸੀ ਸੰਸਾਰ ਚ, ਤਾਂ ਕਿ ਸਾਧੂਆਂ ਦੇ ਸਿਰ ਤੇ ਧਰਤੀ ਖੜ ਜਾਵੇ, ਡਾਵਾਂ ਡੋਲ ਹੋ ਰਿਹਾ ਕਰਮ, ਸਾਧੂ ਪੈਦਾ ਕਰਨ ਆਏ ਸੀ ਮਹਾਰਾਜ। ਸੋ ਇਹ ਪਹਿਲਾਂ ਵੀ ਸੀ, ਜੇ ਸਾਡੀ ਬਾਣੀ ਸੰਤ ਪੈਦਾ ਨਹੀਂ ਕਰ ਸਕਦੀ, ਐਸਾ ਇੱਕ ਵੀ ਬੰਦਾ ਨਹੀਂ ਆ ਸਕਦਾ ਜਿਹਦੇ ਵਿੱਚ ਸੰਤ ਦੇ ਲੱਛਣ ਹੋਣ, ਜਿਹਨਾਂ ਸਵਾਸ ਗਿਲਾਸ ਨਾ ਮਿਸਰੈ, ਹਰ ਨਾਮਾ ਮਨਮੰਤ, ਧੰਨ ਸਸਈ ਨਾਨਕਾ ਪੂਰਨ ਸਹੀ ਸੰਤ। ਤਾਂ ਇਹਦਾ ਮਤਲਬ ਹੈ ਵੀ ਸਾਡੀ ਤਾਲੀਮ ਦੇ ਵਿੱਚ ਕੁਛ ਅਧੂਰਾ ਪਾਣੇ, ਕਿਉਂਕਿ ਇਹ ਸੰਤ ਪਦਵੀ ਤਾਂ ਕਿਸੇ ਨੂੰ ਪਹੁੰਚਾ ਨਹੀਂ ਸਕਦੀ, ਹੋਰਾਂ ਦੇ ਵਿੱਚ ਹੈਗਾ। ਸੰਤ ਕਬੀਰ ਹੈ, ਸੰਤ ਸਭਾ ਕਰ ਆਸਣ ਵੈਸੋ, ਸੰਤਾਂ ਦੀ ਸਭਾ ਬੈਠ ਗਈ ਆਸਣ ਕਰਕੇ, ਉਹ ਸੰਤਾਂ ਦੀ ਸਭਾ ਹੀ ਹੋਣੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਅੱਖਰਾਂ ਦੇ ਵਾਦ ਵਿਵਾਦ ਚ ਪੈ ਕੇ ਅਸੀਂ ਕੁਛ ਹੋਰ ਇਹ ਹੋ ਜਾਂਦੇ ਹਾਂ। ਇਹ ਗੱਲ ਜ਼ਰੂਰ ਹੈ ਕਿ ਅੱਖਰ ਗਲਤ ਹੋ ਜਾਂਦਾ, ਘਸ ਜਾਂਦਾ, ਉਹਦਾ ਮਤਲਬ ਓਨਾ ਉੱਚਾ ਨਹੀਂ ਰਹਿੰਦਾ। ਉਸ ਵੇਲੇ ਗੁਰੂ ਸਾਹਿਬ ਨੇ ਜਿਹੜੇ ਪੂਰਨ ਪੁਰਸ਼ ਸੀਗੇ ਉਹਨਾਂ ਨੂੰ ਐਡੀ ਵੱਡੀ ਪਦਵੀ ਦਿੱਤੀ ਕਿ ਉਹਨਾਂ ਨੂੰ ਭਾਈ ਕਿਹਾ, ਬਹੁਤ ਵੱਡੀ ਪਦਵੀ ਜਦ ਦਿੰਦੇ ਸੀ ਉਸ ਵੇਲੇ ਭਾਈ ਕਹਿੰਦੇ, ਹੁਣ ਅਸੀਂ ਜਣੇ ਖੜੇ ਨੂੰ ਭਾਈ ਕਹਿੰਦੇ, ਭਾਈ ਸਾਹਿਬ ਕਹਿ ਦਿੰਦੇ ਹਾਂ, ਸਾਹਿਬ ਅਸੀਂ ਇੱਕ ਹੋਰ ਵਾਧੂ ਦਾ ਅੱਖਰ ਲਾ ਲਿਆ ਗੁਰੂ ਸਾਹਿਬ ਤੋਂ ਬਾਅਦ ਚ। ਉਹ ਤਾਂ ਇੱਕ ਪਦਵੀ ਸੀ ਜਿਹਨੂੰ ਗੁਰੂ ਸਾਹਿਬ ਕਿਸੇ ਕਿਸੇ ਨੂੰ ਦਿਆ ਕਰਦੇ ਸੀ, ਭਾਈ ਕਹਿ ਕੇ, ਭਾਈ ਦਾ ਮਤਲਬ ਸੀ ਵੀਰ ਜੀ, ਭਰਾ ਜੀ, ਭਾਊ ਜੀ, ਯਾਨੀ ਆਪਣੇ ਬਰਾਬਰ ਦਾ ਹੀ ਕਰ ਲੈਣਾ ਭਾਈ ਕਹਿ ਕੇ। ਹੌਲੀ ਹੌਲੀ ਇਹ ਭਾਈ ਅੱਖਰ 200-300-500 ਸਾਲ ਚ ਇੰਨਾ ਘੱਟ ਗਿਆ, ਪੁਲਿਸ ਵਾਲੇ ਚੋਰ ਨੂੰ ਇਹ ਭਾਈ ਕਹਿਣ ਲੱਗ ਗਏ, ਉਹ ਦੂਜਿਆਂ ਨੂੰ ਇਹ ਮਾੜਾ ਲੱਗਣ ਲੱਗ ਗਿਆ ਵੀ ਹੈ ਇਹ ਤਾਂ ਅੱਖਰ ਦਾ ਮੰਤਵ ਹੀ ਬਹੁਤ ਘੱਟ ਗਿਆ, ਐਵੇਂ ਸੰਤ ਦਾ ਐਵੇਂ ਸਾਧੂ ਦਾ, ਗੱਲਾਂ ਹੀ ਹੋਰ ਬਣ ਜਾਂਦੀਆਂ ਸਮੇਂ ਸਿਰ ਆ ਕੇ। ਫਿਰ ਅਸੀਂ ਕਿੰਤੂ ਕਰਨ ਲੱਗ ਜਾਂਦੇ ਹਾਂ ਵੀ ਆਹ ਨਹੀਂ ਹੈ, ਉਹ ਨਹੀਂ ਹੈ, ਉਹਨਾਂ ਗੱਲਾਂ ਦੇ ਵਿੱਚ ਪੈ ਕੇ ਫਿਰ ਅਸੀਂ ਆਪਣਾ ਵਕਤ ਬਰਬਾਦ ਕਰਕੇ ਸਾਡੇ ਅੰਦਰ ਸ਼ੰਕਾ ਪੈਦਾ ਹੋ ਜਾਂਦਾ। ਫਿਰ ਸਤਰਕ ਵਾਲੇ ਬੰਦੇ ਇਸ ਗੱਲ ਤੇ ਆਉਂਦੇ ਨੇ, ਨਿੱਤਰਦੇ ਨੇ, ਉਹ ਕਹਿੰਦੇ ਜਿਹੜਾ ਧਰਮ ਸੰਤ ਦੇ ਪਦਵੀ ਤੇ ਪਹੁੰਚਾਏ ਨਾ ਸਕਦਾ ਹੋਵੇ ਤਾਂ ਉਹ ਧਰਮ ਅਧੂਰਾ ਹੈ, ਕਿਉਂਕਿ ਬੰਦਾ ਪਹੁੰਚ ਹੀ ਨਹੀਂ ਸਕਦਾ ਉੱਥੇ। ਜੇ ਇੱਕ ਵੀ ਬੰਦਾ ਸਾਧੂ ਤੇ ਸੰਤ ਦੀ ਪਦਵੀ ਤੇ ਜਾ ਨਹੀਂ ਸਕਦਾ ਤਾਂ ਫਾਇਦਾ ਕੀ ਉਸ ਧਰਮ ਦਾ। ਤੇ ਸੰਤ ਦਾ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ ਚ ਵਾਰ ਵਾਰ, ਫੇਰ ਤਾਂ ਇਹ ਕੋਈ ਐਸੀ ਅਸਮਾਨੀ ਚੀਜ਼ ਹੋ ਗਈ ਜਿਹੜੀ ਸਾਡੇ ਹੱਥ ਚ ਨਹੀਂ ਆ ਸਕਦੀ, ਜਿਹਦੇ ਨਾਲ ਸਾਡਾ ਸੰਪਰਕ ਨਹੀਂ ਹੋ ਸਕਦਾ। ਨਿਸ਼ਾਨੀਆਂ ਥਾਂ ਥਾਂ ਤੇ ਮਿਲਦੀਆਂ। ਸੰਤ ਰਹਿਤ ਸੁਣੋ ਮੇਰੇ ਭਾਈ, ਸੰਤਾਂ ਦੀ ਰਹਿਤ ਸੁਣੋ ਕੀ ਹੈ, ਵਾਹ ਕੀ ਮਹਿਮਾ ਕਥਨ ਨਾ ਜਾਈ। ਸੰਤ ਮੰਡਲ ਦਾ ਜ਼ਿਕਰ ਆਉਂਦਾ ਵਾਰ ਵਾਰ, ਇੱਥੇ ਵੀ ਦਰਗਾਹ ਵਿੱਚ ਵੀ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਛੱਡ ਕੇ ਪੂਰਨ ਮਹਾਂਪੁਰਸ਼ ਜਿਹੜੇ ਹੁੰਦੇ ਨੇ ਪਰਮੇਸ਼ਰ ਨਾਲ ਮਿਲੇ ਹੋਏ, ਉਹਨਾਂ ਦੀਆਂ ਨਿਸ਼ਾਨੀਆਂ ਤਾਂ ਹੁੰਦੀਆਂ, ਭੇਗ ਨਹੀਂ ਹੁੰਦਾ। ਅਸੀਂ ਭੇਗ ਚਾਹੁੰਦੇ ਹਾਂ, ਕੋਈ ਭਗਵਾਨ ਭੇਗ ਧਾਰਿਆ ਹੋਵੇ, ਕਾਲੇ ਭੇਗ ਦਾ ਹੋਵੇ, ਕੋਈ ਹੋਰ ਭੇਗ ਹੋਵੇ, ਦਸਤਾਰ ਹੋਰੇ ਤਰ੍ਹਾਂ ਬੰਨੀ ਹੋਵੇ, ਕੱਪੜੇ ਹੋਰੇ ਤਰ੍ਹਾਂ ਦੇ ਪਾਏ ਹੋਣ, ਜਾਂ ਨੰਗੇ ਪੈਰੀਓ ਘੁੰਮਦਾ ਹੋਵੇ, ਕੱਪੜਾ ਪਾਵੇ ਹੀ ਨਾ। ਇਹੋ ਜਿਹੀਆਂ ਨਿਰਾਰਥਕ ਸਿਫਤਾਂ ਸਾਡੇ ਅੰਦਰ ਆਉਣ ਕਰਕੇ ਸਾਡੇ ਕੋਲੋਂ ਇਹ ਪਵਿੱਤਰ ਸ਼ਬਦ ਦਾ ਸਤਿਕਾਰ ਜਾਂਦਾ ਰਿਹਾ। ਤੇ ਮਹਾਰਾਜ ਇਹ ਕਹਿੰਦੇ ਨੇ ਵੀ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀ ਹੈ, ਜਿਹਦੇ ਨਾਲ ਮਿਲ ਕੇ ਤਰ ਜਾਈਏ ਉਹ ਨਿਸ਼ਾਨੀ ਹੋਇਆ ਕਰਦੀ ਹੈ। ਜਮ ਕੰਕਰ ਨੇੜੇ ਨਾ ਆਵੇ ਫਿਰ ਮੌੜ ਨਾ ਮਰੀਏ, ਜਮ ਜਿਹੜੇ ਨੇ ਨੇੜੇ ਨਾ ਆਉਣ। ਭਾਵ ਸਾਗਰ ਸੰਸਾਰ ਵਿਕਸੋ ਪਾਰ ਉਤਰੀਏ, ਜਿਹੜਾ ਵਿਓ ਰੂਪੀ ਸੰਸਾਰ ਹੈ ਇਹਨੂੰ ਪਾਰ ਤਰ ਜਾਈਏ। ਹਰ ਗੁਣ ਗੁੰਫੋ ਮਨਮਾਲ, ਹਰ ਸਭ ਮਲ ਭਰਿਆ। ਜਦੋਂ ਨਾਮ ਅੰਦਰ ਜਮਾ ਹੋਣ ਲੱਗ ਗਿਆ ਉਸ ਵੇਲੇ ਸਾਰੀ ਮੈਲ ਜਾਂਦੀ ਰਹੀ। ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀ, ਉਸ ਵੇਲੇ ਪ੍ਰੀਤਮ ਮਿਲ ਜਾਇਆ ਕਰਦਾ ਉਹ ਇਹ ਸਾਧੂ ਨਾਲ ਮਿਲ ਕੇ। ਸੋ ਅੱਜ ਦਾ ਜੋ ਹੁਣ ਅੱਜ ਦਿਨ ਸ਼ੁਰੂ ਹੁੰਦਾ ਹੈ ਜਿਸਨੂੰ ਮਾਘ ਦੀ ਸੰਗਰਾਂਦ ਕਹਿੰਦੇ ਨੇ, ਮਾਘ ਦਾ ਪਹਿਲਾ ਦਿਨ ਹੈ, ਇਹਦਾ ਅਸਰ ਵਾਤਾਵਰਨ ਦੇ ਉੱਤੇ ਬਹੁਤ ਜ਼ਬਰਦਸਤ ਹੈ। ਉਹ ਇਹ ਹੈ ਕਿ ਸੂਰਜ ਦੀ ਚਾਲ ਬਦਲਦੀ ਹੈ। ਸੂਰਜ ਅੱਜ ਦੇ ਦਿਨ ਨਿੱਘ ਦੇ ਘਰ ਨੂੰ ਚੱਲ ਪੈਂਦਾ, ਠੰਡ ਤੋਂ ਵਾਪਸ ਮੁੜ ਪੈਂਦਾ। ਉਹਦੇ ਨਾਲ ਕੀ ਹੁੰਦਾ, ਇੱਕ ਜ਼ਿੰਦਗੀ, ਸਾਡਾ ਸੰਬੰਧ ਜ਼ਿੰਦਗੀ ਦਾ ਸੂਰਜ ਨਾਲ ਬੜਾ ਜ਼ਬਰਦਸਤ ਹੈ। ਜੇ ਸੂਰਜ ਨਾ ਨਿਕਲੇ 3-4 ਮਹੀਨੇ 5 ਮਹੀਨੇ, ਆ ਸਾਰੀਆਂ ਫਸਲਾਂ ਖਤਮ ਹੋ ਜਾਂਦੀਆਂ। ਕਿੰਨਾ ਹੀ ਖਾਦ ਪਾਈ ਜਾਓ, ਕਿੰਨਾ ਹੀ ਪਾਣੀ ਦੇ ਜਾਓ, ਨਹੀਂ ਹੁੰਦੀ ਫਸਲ, ਕਿਉਂਕਿ ਸੰਬੰਧ ਜ਼ਿੰਦਗੀ ਸੂਰਜ ਵਿੱਚ ਹੈ, ਧਰਤੀ ਦੀ। ਉਹ ਜਦੋਂ ਸੂਰਜ ਬਦਲਦਾ ਹੈ ਤੇ ਰੋਜ਼ 2-2 ਮਿੰਟ ਉੱਪਰ ਨੂੰ ਆ ਕੇ ਨਿੱਘ ਵਧਾਉਂਦਾ ਜਾਂਦਾ, ਤਾਂ ਉਹਦੇ ਨਾਲ ਕੀ ਹੁੰਦਾ, ਆਹ ਜਿਹੜੇ ਹੁਣ ਪੱਤੇ ਨੇ, ਦਰਖਤ ਨੇ, ਉਦਾਸ ਹੋ ਗਏ ਤੇ ਪੱਤੇ ਝੜਨੇ ਨੇ ਇਹਨਾਂ ਦੇ, ਉਹ ਪੱਤੇ ਝੜਦੇ ਜਾਣੇ ਨੇ, ਨਵੀਂ ਨਵੀਂ ਲਹਿਰ ਇਹਦੇ ਅੰਦਰ ਆਉਂਦੀ ਹੈ। ਪਹਿਲਾਂ ਜਿਹੜਾ ਹੈਗਾ ਉਹ ਝੜ ਜਾਣਾ, ਸਾਰਾ ਸਾਫ਼ ਹੋ ਜਾਣਾ, ਸਾਰਾ ਸਾਫ਼ ਹੋ ਕੇ ਮੁੜ ਕੇ ਨਵੇਂ ਨਵੇਂ ਸ਼ਗੂਫੇ, ਨਵੇਂ ਨਵੇਂ ਪੱਤੇ, ਨਵੇਂ ਨਵੇਂ ਦਰਖਤ, ਅੱਖਾਂ ਨੂੰ ਵੀ ਸੋਹਣੇ ਲੱਗਦੇ ਆ। ਇਹਦੇ ਬਰਾਬਰ ਨਾਲ ਆਹ ਜਿਹੜਾ ਮੌਸਮ ਹੈ, ਹਵਾ ਹੈ, ਇਹਦੇ ਵਿੱਚ ਵੀ ਫਰਕ ਪੈਂਦਾ, ਆਦਮੀ ਦੇ ਖੂਨ ਵਿੱਚ ਵੀ ਫਰਕ ਪੈਂਦਾ। ਤੇ ਮੱਲੋ ਮੱਲੀ ਜੀ ਕਰਦਾ ਵੀ ਭਜਨ ਕਰੀਏ, ਨਾਮ ਜਪੀਏ। ਇਹਨੂੰ ਪਿਆਰਾਂ ਦੀ ਰੁੱਤ ਕਹਿੰਦੇ ਨੇ, ਆਹ ਜਿਹੜੀ ਬਸੰਤ ਰੁੱਤ ਹੁੰਦੀ ਹੈ। ਕੁਦਰਤੀ ਆਦਮੀ ਦੇ ਅੰਦਰ ਪਿਆਰ ਲਹਿਰੇ ਮਾਰਨ ਲੱਗ ਜਾਂਦਾ, ਪਿਛਲਾ ਸਾਲ ਯਾਦ ਆਉਣ ਲੱਗ ਜਾਂਦਾ, ਹੋਰੇ ਕੁਛ ਹੁੰਦਾ। ਇਹ ਜਿਉਂਦਿਆਂ ਬੰਦਿਆਂ ਦਾ, ਜਿਹੜੇ ਮਰ ਗਏ ਉਹਨਾਂ ਨੂੰ ਤਾਂ ਨਹੀਂ ਪਤਾ ਲੱਗਦਾ, ਜਿਉਂਦਿਆਂ ਦੇ ਅੰਦਰ ਰੌ ਰੁਮਕਦੀ ਹੈ। ਸੋ ਇਹ ਜੋ ਮਹੀਨਾ ਹੈ, ਇਸ ਕਰਕੇ ਹੀ ਇਸ ਨੂੰ ਕੁਛ ਵਿਸ਼ੇਸ਼ਤਾ ਹੀ ਦਿੱਤੀ ਗਈ ਹੈ, ਵਿਸ਼ੇਸ਼ ਗਿਣਿਆ ਗਿਆ ਪੁੰਨਦਾਨ ਵਾਸਤੇ, ਨਾਮ ਜਪਣ ਵਾਸਤੇ। ਪੁਰਾਣਾ ਰਿਵਾਜ ਇਹ ਹੁੰਦਾ, ਮੈਂ ਜਦ ਛੋਟਾ ਜਿਹਾ ਹੁੰਦਾ, ਪਿੰਡ ਦੇ ਵਿੱਚ 2 ਵਜੇ ਹੀ ਰੌਲਾ ਪੈਣ ਲੱਗ ਜਾਂਦਾ ਸੀ ਗਲੀਆਂ 'ਚ। ਬੀਬੀਆਂ ਨੇ ਹਾਕਾਂ ਮਾਰੀ ਜਾਣੀਆਂ ਵੀ ਹੋ ਜਾ, ਜਲਦੀ ਤਿਆਰ ਹੋ ਜਾ। ਤਿਆਰ ਹੋ ਕੇ ਜਾਣਾ ਕਿੱਥੇ, ਕੋਲ ਦੀ ਨਹਿਰ ਜਾਂਦੀ ਸੀ, ਠੰਡਾ ਪਾਣੀ ਵਰ ਵਰਗਾ, ਉੱਥੇ ਜਾ ਕੇ ਗੋਤੇ ਲਾ ਕੇ ਆਉਣੇ, ਪਰਨ ਕਰ ਲੈਣਾ ਮਹੀਨੇ ਮਹੀਨੇ ਦਾ, ਵੀ ਮਾਘ ਦਾ ਮਹੀਨਾ ਜ਼ਰੂਰ ਇਸ਼ਨਾਨ ਕਰਨਾ। ਉਹਦੇ ਨਾਲ ਕੀ ਹੁੰਦਾ, ਜਾਂਦੇ ਵੀ ਵਾਹਿਗੁਰੂ, ਆਉਂਦੇ ਵੀ ਵਾਹਿਗੁਰੂ। ਭਜਨ ਕਰਨ ਨੂੰ ਕੁਛ ਜੀ ਕਰਦਾ ਸੀ, ਪੋਹ ਵਿੱਚ ਕਿਉਂ ਨਾ ਕਰਿਆ, ਪੋਹ ਵਿੱਚ ਖੂਨ ਸੁੰਗੜਦਾ ਜਾਂਦਾ ਸੀ। ਮਾਘ ਵਿੱਚ ਆ ਕੇ ਇਹਨੂੰ ਥੋੜੀ ਨਿੱਘ ਮਿਲੀ, ਖੂਨ ਬਦਲਣ ਲੱਗਿਆ, ਸਾਰੇ ਸੈਲਾਂ ਦੇ ਅੰਦਰ ਕੋਈ ਲਹਿਰ ਚੱਲੀ, ਲਹਿਰ ਚੱਲਣ ਨਾਲ ਕੁਛ ਖੇੜਾ ਵਧਣ ਲੱਗਿਆ। ਸੋ ਮਹਾਰਾਜ ਕਹਿੰਦੇ ਇਸ ਮਹੀਨੇ ਦੇ ਅੰਦਰ ਤੁਸੀਂ ਸੰਤਾਂ ਦੀ ਸੰਗਤ ਕਰੋ, ਸੰਤਾਂ ਦੇ ਵਚਨ ਸੁਣੋ। 2 ਤਰ੍ਹਾਂ ਦੀ ਧੂੜੀ ਹੁੰਦੀ ਹੈ ਸੰਤਾਂ ਦੀ, ਇੱਕ ਤਾਂ ਉਹਨਾਂ ਦਾ ਸਰੀਰ ਨਾਮ ਜਪਣ ਕਰਕੇ ਪਵਿੱਤਰ ਹੋ ਗਿਆ ਹੁੰਦਾ, ਜਿਸ ਥਾਂ ਦੇ ਉੱਤੇ ਉਹਨਾਂ ਦਾ ਚਰਨ ਰੱਖਿਆ ਜਾਵੇ ਉਹ ਤੀਰਥ ਬਣ ਜਾਇਆ ਕਰਦਾ, ਉਹ ਧੂੜੀ ਜਿਹੜੀ ਹੈ ਪਵਿੱਤਰ ਹੋ ਜਾਇਆ ਕਰਦੀ ਹੈ। ਨਾਮ ਦੀ ਰੌ ਇੰਨੀ ਰੁਮਕ ਕੇ ਰੋਮ ਰੋਮ ਚ ਚੱਲਦੀ ਹੈ ਕਿ ਜਦੋਂ ਧਰਤੀ ਨੂੰ ਲੱਗਦੀ ਹੈ, ਉਸ ਥਾਂ ਦੀ ਧਰਤੀ ਪਵਿੱਤਰ ਹੋ ਜਾਏਗੀ। ਜਿੱਥੇ ਬੈਠ ਜਾਣਗੇ ਜਿੱਥੇ ਬੈਠਣ ਸਾਧਜਨ ਸੋ ਥਾਂ ਸਵਾਂਦਾ, ਉਹ ਥਾਂ ਸਾਫ ਹੋ ਜਾਏਗਾ। ਦੂਸਰੀ ਧੂੜੀ ਜਿਹੜੀ ਇਸ ਤੋਂ ਵੀ ਉੱਤਮ ਹੈ, ਉਹ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਗੁਰਸਿੱਖ ਨੂੰ ਦੱਸਿਆ ਸੀ, ਜਦ ਉਹਨੇ ਪੁੱਛਿਆ ਵੀ ਮਹਾਰਾਜ ਸੰਤਾਂ ਦੀ ਧੂੜੀ ਦਾ ਬੜਾ ਹੀ ਮਹਾਤਮਾ ਆਉਂਦਾ, ਆਪ ਕਿਰਪਾ ਕਰਕੇ ਇਸ ਦਾ ਨਿਰਣਾ ਕਰਕੇ ਦੱਸੋ। ਇਤਿਹਾਸ ਦੱਸਦਾ ਹੈ, ਉਹ ਇਹ ਦੱਸਦੇ ਨੇ ਕਿ ਸੰਤਾਂ ਦੀ ਜੋ ਧੂੜੀ ਹੈ, ਮੁੱਖ ਦੀ ਧੂੜੀ, ਜੋ ਬਚਨ ਹੋਇਆ ਕਰਦੇ ਨੇ ਉਹ ਹੈ। ਇਹਦੇ ਵਿੱਚ ਇਸ਼ਨਾਨ ਕਿਵੇਂ ਹੁੰਦਾ ਮੁੱਖ ਦੀ ਧੂੜੀ ਚ? ਕਹਿੰਦੇ ਇਹਦੇ ਵਿੱਚ ਮਨ ਦਾ ਇਸ਼ਨਾਨ ਹੁੰਦਾ, ਸਰੀਰ ਦਾ ਇਸ਼ਨਾਨ, ਸਰੀਰ ਨੂੰ ਪਵਿੱਤਰ ਕਰਦੀ ਹੈ ਸੰਤਾਂ ਦੀ ਧੂੜੀ। ਜੋ ਉਹਨਾਂ ਦੇ ਮੁੱਖ ਦੇ ਬਚਨ ਨੇ ਉਹ ਅੰਤਸ਼ਕਰਨ ਨੂੰ ਪਵਿੱਤਰ ਕਰਦੇ ਨੇ, ਮੈਲ ਗਵਾਉਂਦੇ ਨੇ ਸਾਰੇ ਸਾਰੀ ਜਨਮਾਂ ਜਨਮਾਂਤਰਾਂ ਦੀ। ਐਸਾ ਗੁਰੂ ਸਾਹਿਬ ਦਾ ਮਤ ਹੈ ਸਾਧ ਸਿੰਘ ਜੀ, ਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਪੜ੍ਹੋ ਪਿਆ ਨਾ
ਕਰ ਲੈ ਇਸ਼ਨਾਨ ਜੀ ਸੰਤਾਂ ਦੀ ਧੂੜੀ ਅੰਦਰ, ਕਰ ਲੈ ਇਸ਼ਨਾਨ
ਇਸ਼ਨਾਨ। ਮਾਘ ਦੇ ਮਹੀਨੇ ਲੋਕ ਇਸ਼ਨਾਨ ਕਰਨ ਜਾਂਦੇ ਨੇ, ਪ੍ਰਾਗਰਾਜ, ਕਾਸ਼ੀ ਆਦਿ ਬੜੇ ਬੜੇ ਤੀਰਥਾਂ ਤੇ, ਦਰਿਆਵਾਂ ਦੇ ਕੰਢਿਆਂ ਤੇ ਜਾ ਕੇ ਇਸ਼ਨਾਨ ਕਰਦੇ ਆ। ਮਹਾਰਾਜ ਕਹਿੰਦੇ ਤੈਨੂੰ ਬਹੁਤ ਹੀ ਵਧੀਆ ਅਸੀਂ ਗੱਲ ਦੱਸਦੇ ਹਾਂ ਕਿ ਜਿਹਦਾ ਫਲ ਕਰੋੜਾਂ ਗੁਣਾ ਜ਼ਿਆਦਾ, ਉਹ ਹੈ ਕਿ ਤੂੰ ਇਸ ਮਹੀਨੇ ਸੰਤਾਂ ਦੀ ਸੰਗਤ ਕਰ ਤੇ ਉਹਨਾਂ ਦੇ ਬਚਨਾਂ ਦੇ ਨਾਲ ਮਨ ਦਾ ਇਸ਼ਨਾਨ ਕਰਾ, ਉਹਦੇ ਨਾਲ ਤੈਨੂੰ ਬਹੁਤ ਬੜਾ ਲਾਭ ਪ੍ਰਾਪਤ ਹੋਏਗਾ। ਕਿਉਂਕਿ ਧੂੜੀ ਨੂੰ ਵੱਡੇ ਵੱਡੇ ਦੇਵਤਾ, ਵੱਡੇ ਵੱਡੇ ਤੀਰਥ, ਜੇ ਤੀਰਥ ਤੇ ਜਾ ਕੇ ਇਸ਼ਨਾਨ ਕਰਦਾ, ਤੀਰਥ ਆਪ ਹੀ ਸੰਤਾਂ ਦੀ ਧੂੜੀ ਨੂੰ ਲੋਚਦੇ ਨੇ,
ਤੀਰਥ ਵੀ ਲੋਚਦੇ ਸੰਤਾਂ ਦੀ ਸੰਤਾਂ ਦੀ ਧੂੜੀ ਆਈ, ਤੀਰਥ ਦੀ ਲੋਚ ਦੇ ਸੰਤਾਂ ਦੀ ਧੂੜੀ ਆਈ, ਤੀਰਥ ਦੀ ਲੋਚ
ਗੋਦਾਵਰੀ ਸਰੁਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਉਂ ਕਰਦੇ ਨੇ ਇਹ ਤੀਰਥਾਂ ਦੇ ਦੇਵਤੇ ਸਾਧੂ ਦੀ ਧੂੜ ਵਾਸਤੇ ਉਦਮ? ਉਹ ਕਹਿੰਦੇ ਵੀ ਸਾਡੇ ਵਿੱਚ ਮੈਲ ਪੈ ਜਾਂਦੀ ਹੈ, ਕਿਲ ਵੇਖ ਮੈਲ ਪਰੇ ਪਰੇ ਹਮਰੇ ਵਿੱਚ। ਫਿਰ ਸਾਡੀ ਮੈਲ ਕੌਣ ਗਜਾਉਂਦਾ? ਕਹਿੰਦੇ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਤੀਰਥ 68 ਮੱਜਨ ਨਾਈ, 68 ਤੀਰਥਾਂ ਦਾ ਇਸ਼ਨਾਨ ਕਰਦਾ ਆਦਮੀ। ਕਹਿੰਦੇ ਸਤਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਏ। ਸਤਸੰਗ ਦੀ ਜੇ ਧੂੜ ਉੜ ਕੇ ਪੈ ਜਾਵੇ ਕਿਸੇ ਦੇ ਨੇਤਰਾਂ ਦੇ ਅੰਦਰ, ਕਹਿੰਦੇ ਉਹਦੀ ਖੋਟੀ ਮਤ ਦੂਰ ਹੋ ਜਾਇਆ ਕਰਦੀ। ਐਸਾ ਮਹਾਤਮ ਧੂੜੀ ਦਾ ਮਹਾਰਾਜ ਜੀ ਨੇ ਫਰਮਾਨ ਕਰਿਆ। ਇੱਕ ਵਾਰੀ ਇੱਕ ਕਰਮਕਾਂਡੀ ਬੰਦਾ ਕੋਈ ਗੰਗਾ ਜੀ ਦਾ ਇਸ਼ਨਾਨ ਕਰਨ ਵਾਸਤੇ ਆ ਰਿਹਾ। ਦੇਵਤਿਆਂ ਦੇ ਥਾਪੇ ਹੋਏ ਨੇ ਇਹ, ਤੇ ਜਦੋਂ ਇਹਨਾਂ ਨੇ ਪੁਕਾਰ ਕਰੀ ਦੇ ਗੰਗਾ ਨੂੰ ਲਿਆਉਣ ਲੱਗੇ ਵੈਕੁੰਠ ਧਾਮ ਤੋਂ, ਉਸ ਵੇਲੇ ਦੇ ਕੁਛ ਬਚਨ ਨੇ ਕਿਹਾ ਕਿ ਭਗੀਰਥ ਤਪ ਕਰ ਰਿਹਾ, ਆਪਣੇ ਮਾਂ ਬਾਪ ਦੀ ਕਲਿਆਣ ਕਰਨੀ ਹੈ, ਤੇ ਪਵਿੱਤਰ ਧਾਰਾ ਸੰਸਾਰ ਦੇ ਅੰਦਰ ਵਗੇ ਤਾਂ ਉਹਨਾਂ ਦੀ ਕਲਿਆਣ ਹੋਏਗੀ, ਉਹਨਾਂ ਦਾ ਇਸ਼ਨਾਨ ਕਰਾ ਕੇ। ਉਸ ਵੇਲੇ ਬੜਾ ਤਪ ਕਰਿਆ ਤੇ ਗੰਗਾ ਨੂੰ ਹੁਕਮ ਆਉਂਦਾ ਹੈ, ਦੇਵਤਾ ਇਹਦਾ ਗੰਗਾ ਸੀ, ਬਈ ਤੂੰ ਜਾ ਸੰਸਾਰ ਦੇ ਉੱਤੇ। ਕਹਿਣ ਲੱਗੀ ਮੈਂ ਜਾਵਾਂ ਤਾਂ ਸਹੀ, ਪਰ ਮੇਰੇ ਵਿੱਚ ਬਲ ਨਹੀਂ ਹੈ ਕਲਯੁਗ ਦੇ ਬੰਦਿਆਂ ਦੇ ਪਾਪਾਂ ਨੂੰ ਦੂਰ ਕਰਨ ਦਾ। ਕਹਿਣ ਲੱਗੇ ਕੋਈ ਨੀ, ਤੇਰੇ ਨਾਲ ਸ਼ਿਵ ਜੀ ਦਾ ਬਲ ਵੀ ਜਾਏਗਾ, ਉਹਦੀਆਂ ਜਟਾਵਾਂ ਚ ਹੀ ਹੋ ਕੇ ਨੰਗੇਗੀ, ਚੰਦਰਮਾ ਵੀ ਉਸ ਥਾਂ ਦੇ ਉੱਤੇ ਇਸ਼ਨਾਨ ਕਰੇਗਾ। ਤੇ ਉਹ ਗੰਗਾ ਕਹਿਣ ਲੱਗੀ ਵੀ ਇਹ ਤਾਂ ਸਭ ਠੀਕ ਹੈ, ਜਦੋਂ ਇਸ਼ਨਾਨ ਕਰਿਆ ਪਾਪੀਆਂ ਨੇ ਮੇਰੇ ਅੰਦਰ ਮੈਲ ਆ ਜਾਣੀ ਹੈ, ਮੈਲ ਆ ਗਈ ਬੇਚੈਨੀ ਮੇਰੇ ਅੰਦਰ ਆ ਜਾਣੀ ਹੈ, ਮੇਰੀ ਮੈਲ ਕੌਣ ਗਊ? ਕਹਿਣ ਲੱਗੇ ਤੇਰੀ ਮੈਲ ਮਹਾਂਪੁਰਸ਼ ਆਉਣਗੇ, ਬੰਦਗੀ ਵਾਲੇ ਮਹਾਂਪੁਰਸ਼ ਆਉਣਗੇ, ਬ੍ਰਹਮ ਗਿਆਨ ਅਵਸਥਾ ਨੂੰ ਪ੍ਰਾਪਤ ਹੋਏ, ਉਹ ਜੇ ਇਸ਼ਨਾਨ ਕਰ ਦਿਆ ਕਰਨਗੇ ਤੇਰੀ ਸਾਰੀ ਮੈਲ ਦੂਰ ਹੋ ਕੇ ਮੁੜ ਕੇ ਉਨੀ ਉਹ ਸ਼ਕਤੀ ਤੇਰੇ ਚ ਫੇਰ ਆ ਗਿਆ ਤੂੰ। ਸੋ ਉਹ ਕਰਮਕਾਂਡੀ ਪੁਰਸ਼ ਨੇ ਇਹ ਪਰਨ ਕਰਿਆ ਹੋਇਆ ਸੀ, ਇਸ਼ਨਾਨ ਕਰਨ ਨੂੰ ਆ ਰਿਹਾ, ਰਾਤ ਨੂੰ ਰਹਿਣਾ, ਪਿੰਡ ਵਿੱਚ ਸਾਰੇ ਫਿਰ ਕੇ ਪੁੱਛੀ ਜਾਣਾ ਵੀ ਭਾਈ ਤੁਹਾਡੇ ਪਿੰਡ ਚ ਕਿਸੇ ਨੇ ਗੰਗਾ ਦਾ ਇਸ਼ਨਾਨ ਕਰਿਆ, ਮੈਂ ਉਹਦੇ ਘਰ ਪ੍ਰਸ਼ਾਦਾ ਛਕਣਾ, ਕਿਤੇ ਲੱਭ ਜਾਣਾ ਕਿਤੇ ਭੁੱਖਾ ਹੀ ਰਹਿ ਜਾਣਾ। ਚਲਦੇ ਚਲਦੇ ਗੰਗਾ ਦੇ ਕਿਨਾਰੇ ਪਹੁੰਚ ਗਿਆ, ਉੱਥੇ ਮਹਾਂਪੁਰਸ਼ਾਂ ਦਾ ਆਸ਼ਰਮ ਸੀ, ਜਿੱਥੇ ਦਿਨ ਰਾਤ ਹਰੀ ਦਾ ਜਸ ਬਰਮ ਵਿਚਾਰ ਚੱਲਦੀ ਸੀ, ਜਿਸ ਥਾਂ ਦੇ ਉੱਤੇ ਸੇਵਾ ਤੇ ਸਿਮਰਨ ਦਾ ਕੁੰਭ ਹਰ ਵਕਤ ਚੱਲਦਾ ਸੀ। ਉੱਥੇ ਗਿਆ ਤੇ ਮਹਾਂਪੁਰਸ਼ਾਂ ਨੂੰ ਮਿਲਿਆ, ਪੁੱਛਣ ਲੱਗਿਆ, ਲੇਕਿਨ ਚੁੱਪ ਕਰ ਗਿਆ ਵੀ ਮਹਾਂਪੁਰਸ਼ਾਂ ਤੋਂ ਤਾਂ ਮੈਨੂੰ ਪੁੱਛਣਾ ਨਹੀਂ ਚਾਹੀਦਾ, ਇਹ ਤਾਂ ਗੰਗਾ ਦੇ ਕਿਨਾਰੇ ਰਹਿੰਦੇ ਨੇ, ਰੋਜ਼ ਇਸ਼ਨਾਨ ਕਰਦੇ ਹੋਣੇ, ਭੁੱਖ ਲੱਗੀ ਹੋਈ ਸੀ। ਉਸ ਵੇਲੇ ਲੰਗਰ ਦੇ ਵਿੱਚ ਪੰਗਤ ਚ ਬੈਠਿਆ, ਪ੍ਰਸ਼ਾਦਾ ਛਕ ਲਿਆ, ਲੇਕਿਨ ਧੁੱਕ ਧੁੱਕ ਹੀ ਲੱਗੀ ਰਹੀ ਮਨ ਦੇ ਅੰਦਰ, ਸੰਸਾ ਪਿਆ ਰਿਹਾ ਬਈ ਮਨਾ ਸਾਰੀ ਜ਼ਿੰਦਗੀ ਤੂੰ ਪਰਨ ਨਹੀਂ ਤੋੜਿਆ, ਅੱਜ ਤੂੰ ਬਿਨਾਂ ਪਰਨ ਬਿਨਾਂ ਪੁੱਛੇ ਤੇ ਪ੍ਰਸ਼ਾਦਾ ਛਕ ਲਿਆ ਤਾਂ ਪਰਨ ਤੋੜਦਾ। ਜੇ ਭਲਾ ਸੰਤਾਂ ਨੇ ਨਾ ਇਸ਼ਨਾਨ ਕਰਿਆ ਹੋਇਆ ਗੰਗਾ ਚ, ਫੇਰ ਕੀ ਬਣੂਗਾ? ਮੇਰਾ ਤਾਂ ਪਰਨ ਟੁੱਟ ਗਿਆ, ਮੈਂ ਤਾਂ ਗਲਤ ਹੋ ਗਿਆ, ਪ੍ਰਤੱਗਿਆ ਮੇਰੀ ਭੰਗ ਹੋ ਗਈ, ਮਹਾਂਪਾਪ ਹੋ ਗਿਆ ਮੇਰੇ ਤੇ। ਅੱਜ ਵਰਗੇ ਬੰਦੇ ਨਹੀਂ ਸੀ, ਫੇਰ ਵੀ ਕੁਛ ਬੰਦੇ ਅਸੂਲ ਦੇ ਸੀ, ਚਾਹੇ ਕਰਮ ਕਾਂਡੀ ਸੀ। ਅਸੀਂ ਤਾਂ ਪ੍ਰਤੱਗਿਆ ਕਰਕੇ ਸੈਕਿੰਡ ਚ ਤੋੜ ਦਿੰਦੇ ਹਾਂ, ਪਤਾ ਹੀ ਨਹੀਂ ਰਹਿੰਦਾ। ਲਿਖਤ ਲਿਖ ਕੇ ਵੀ ਕਚਹਿਰੀ ਜਾ ਕੇ ਮੁੱਕਰ ਜਾਂਦੇ, ਮੇਰੀ ਨਹੀਂ ਹੈ ਇਹ, ਤਾਂ ਦਸਖਤ ਕਿਤੇ ਹੋਰ ਦੇ ਨੇ। ਪ੍ਰਤੱਗਿਆ ਦੀ ਗੱਲ ਤਾਂ ਦੁਆਪਰ ਯੁੱਗ ਤੱਕ ਰਹਿ ਗਈ, ਪਿੱਛੇ ਗਾਹ ਨਹੀਂ ਆਈ, ਕਿਤੇ ਕਿਤੇ ਰਹਿ ਗਈ ਹੈ, ਲੇਕਿਨ ਸਾਰੇ ਨਹੀਂ ਹੈ। ਸੋ ਮਨ ਚ ਸੰਸਾ ਹੋਣ ਕਰਕੇ ਜਦ ਮਹਾਂਪੁਰਸ਼ ਇਕੱਲੇ ਹੋਏ, ਨਮਸਕਾਰ ਕਰੀ, ਦੂਜੇ ਢੰਗ ਨਾਲ ਪੁੱਛਣ ਲੱਗ ਗਿਆ, ਕਹਿੰਦਾ ਮਹਾਰਾਜ ਤੁਹਾਨੂੰ ਤਾਂ ਬਹੁਤ ਮੌਜਾਂ ਨੇ, ਗੰਗਾ ਜੀ ਦੇ ਕੰਢੇ ਤੁਹਾਡਾ ਆਸ਼ਰਮ ਹੈ, ਤੁਸੀਂ ਤਾਂ ਰੋਜ਼ ਹੀ ਇਸ਼ਨਾਨ ਕਰਦੇ ਹੋਵੋਗੇ। ਮਹਾਂਪੁਰਸ਼ ਉਹਦੇ ਚਿਹਰੇ ਵੱਲ ਦੇਖਣ ਲੱਗ ਗਏ, ਸਮਝ ਗਏ ਕੋਈ ਕਰਮ ਕਾਂਡੀ ਬੰਦਾ ਹੈ, ਕੋਈ ਸ਼ਰ੍ਹਾ ਦੀ ਕੈਦ ਵਿੱਚ ਬੰਦ ਹੋਇਆ ਹੋਇਆ ਬੰਦਾ, ਮਹਾਂਪੁਰਸ਼ਾਂ ਦੀ ਮਹਿਮਾ ਨੂੰ ਜਾਣਦਾ ਨਹੀਂ ਹੈ। ਸੋ ਉਹਨਾਂ ਨੇ ਕਿਹਾ ਭਾਈ ਅਸੀਂ ਤਾਂ ਅੱਜ ਤੱਕ ਕਦੇ ਵੀ ਗੰਗਾ ਚ ਨਹੀਂ ਇਸ਼ਨਾਨ ਕਰਿਆ। ਇੰਨੀ ਜਲਦ ਗੱਲ ਹੋਈ, ਸਿਰ ਹਿਲਾਉਣ ਲੱਗ ਗਿਆ, ਅੰਦਰੋਂ ਆਵਾਜ਼ ਆਵੇ, ਉਹ ਮਨਾ ਤੂੰ ਤਾਂ ਇੱਕ ਨਾਸਤਕ ਸਾਧੂ ਦੇ ਆਸ਼ਰਮ ਚ ਆ ਗਿਆ, ਰੋਟੀ ਖਾ ਲਈ ਇਹਦੀ, ਇਹਨੇ ਤਾਂ ਕਦੇ ਗੰਗਾ ਦੇ ਵਿੱਚ ਇਸ਼ਨਾਨ ਹੀ ਨਹੀਂ ਕਰਿਆ, ਬੜਾ ਮਾੜਾ ਬੰਦਾ ਇਹ, ਕੋਲ ਰਹਿ ਕੇ ਮਹਿਮਾ ਨਹੀਂ ਜਾਣਦਾ ਗੰਗਾ ਦੇ ਇਸ਼ਨਾਨ ਦੀ। ਉਸ ਵੇਲੇ ਆਪਣੇ ਆਪ ਨੂੰ ਕੋਸਦਾ ਹੋਇਆ, ਮਹਾਂਪੁਰਸ਼ਾਂ ਨਾਲ ਨਫ਼ਰਤ ਕਰਦਾ ਹੋਇਆ ਬਾਹਰ ਚਲੇ ਗਿਆ। ਰਾਤ ਦਾ ਸਮਾਂ ਸੀ, ਚੰਦ ਚਾਨਣੀ ਸੀ, ਇੱਕ ਟਿੱਬੇ ਦੇ ਉੱਤੇ ਜਾ ਕੇ ਪੈ ਗਿਆ। ਹੁਣ ਨੀਂਦ ਨਹੀਂ ਆਉਂਦੀ, ਵਾਰ ਵਾਰ ਸੋਚ ਜਾਂਦਾ ਵੀ ਮੇਰੀ ਤਾਂ ਸਾਰੀ ਜ਼ਿੰਦਗੀ ਦੀ ਕਮਾਈ ਰੁੜ ਗਈ, ਮੇਰਾ ਪਰਨ ਟੁੱਟ ਗਿਆ। ਜਦ 2 ਵਜੇ ਕੀ ਦੇਖਦਾ, 3 ਝੌਲੇ ਜੇ ਕਾਲੇ ਕਾਲੇ ਕੋਲ ਦੀ ਲੰਘੇ ਜਾ ਰਹੇ ਨੇ, ਤੇ ਨਜ਼ਰ ਆਉਂਦਾ ਜਿਵੇਂ 3 ਗਊਆਂ ਨਜ਼ਰ ਲੰਘਦੀਆਂ ਆਉਂਦੀਆਂ। ਉਹਦੇ ਬਾਅਦ ਦੇਖਦਾ ਰਿਹਾ ਵੀ ਉਹ ਕਿੱਥੇ ਜਾਂਦੀਆਂ, ਜਾ ਕੇ ਉਹ ਸੰਤਾਂ ਦੇ ਆਸ਼ਰਮ ਦੇ ਬਾਹਰ ਜਿੱਥੇ ਇਸ਼ਨਾਨ ਕਰਨ ਵਾਲਿਆਂ ਦਾ ਪਾਣੀ ਖੜਦਾ ਹੁੰਦਾ, ਉਹ ਸਾਂ ਤੇ ਜਾ ਕੇ ਉਹ ਉਸ ਡੂੰਘੇ ਥਾਂ ਚ ਮਲ ਮਲ ਕੇ ਨਹਾਉਂਦੀਆਂ ਨੇ। ਉਹਦੇ ਬਾਅਦ ਜਦ ਦੁਬਾਰਾ ਇਹਦੇ ਕੋਲ ਦੀ ਲੰਘਣ ਲੱਗੇ ਉਹ ਝੌਲੇ ਜਿਹੇ, ਤਾਂ ਉਹ ਚਿੱਟੇ ਨੇ ਬਿਲਕੁਲ। ਇਹਦੇ ਮਨ ਚ ਜਿਗਿਆਸਾ ਆਈ ਵੀ ਮੈਂ ਪੁੱਛਾਂ ਤਾਂ ਸਹੀ, ਆਵਾਜ਼ ਦਿੱਤੀ ਤੁਸੀਂ ਕੌਣ? ਕਹਿਣ ਲੱਗੇ ਅਸੀਂ 3 ਅਭਿਮਾਨੀ ਦੇਵਤੇ ਆ, ਗੰਗਾ ਦੇ, ਜਮਨਾ ਦੇ ਤੇ ਸੁਰਸਤੀ ਦੇ। ਕਹਿਣ ਲੱਗੇ ਤੁਸੀਂ ਜਾਂਦੇ ਹੋਏ ਕਾਲੇ ਤੇ ਹੁਣ ਚਿੱਟੇ? ਉਹ ਕਹਿੰਦੇ ਪ੍ਰੇਮੀਆ, ਪਾਪੀ ਲੋਕ ਆ ਕੇ ਸਾਡੇ ਵਿੱਚ ਮੈਲ ਛੱਡ ਜਾਂਦੇ ਨੇ, ਤੇ ਅਸੀਂ ਅਰਦਾਸ ਕਰਦੇ ਹਾਂ ਹੇ ਪ੍ਰਭੂ ਕਿਸੇ ਆਪਣੇ ਪਿਆਰੇ ਨੂੰ ਭੇਜ, ਉਹ ਆ ਕੇ ਨਾਲੇ ਤਾਂ ਸਾਡੇ ਕੰਢੇ ਬੈਠ ਕੇ ਹਰੀ ਦਾ ਜਸ ਸੁਣਾਵੇ ਤੇ ਨਾਲੇ ਸਾਡੇ ਵਿੱਚ ਇਸ਼ਨਾਨ ਕਰੇ। ਬੜੀ ਦੇਰ ਤੋਂ ਕੋਈ ਪੂਰਨ ਮਹਾਂਪੁਰਸ਼ ਨਹੀਂ ਆਇਆ, ਤੇ ਅੱਜ ਅਸੀਂ ਇਹਨਾਂ ਮਹਾਂਪੁਰਸ਼ਾਂ ਦੇ ਆਸ਼ਰਮ ਚ ਆ ਕੇ ਜਿੱਥੇ ਸੰਗਤਾਂ ਨੇ ਇਸ਼ਨਾਨ ਕੀਤਾ ਉਸ ਜਲ ਚ ਅਸੀਂ ਇਸ਼ਨਾਨ ਕਰਕੇ ਆਪਣੇ ਪਾਪ ਲਾ ਕੇ ਤੁਰੇ। ਸ਼ੰਕਾ ਨਿਵਿਰਤ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਨੇ ਕਿ ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਤੇ ਕਰੇ ਉਦਮ, ਉਦਮ ਕਰਦੀਆਂ ਨੇ, ਉਦਮ ਕਰਕੇ ਹੀ ਆਈਆਂ ਨਾ, ਕਾਹਦੇ ਵਾਸਤੇ? ਧੂਰ ਸਾਧੂ ਕੀਤਾ ਕਿਉਂ ਕਰਦੀਆਂ ਨੇ? ਕਿਲ ਵਿੱਚ ਮੈਲ ਭਰੇ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਇਹ ਐਵੇਂ ਗੱਲਾਂ ਨਹੀਂ ਸਾਧ ਸਿੰਘ ਜੀ ਵੀ ਕਹਾਣੀ ਲਿਖੀ ਹੋਈ ਹੈ, ਨਾ ਪ੍ਰਤਿਆ ਕੇ ਦੇਖਿਆ। ਆਹ ਤੁਹਾਡੇ ਬੀਬੀ ਜੀ ਦਾ ਜਦ ਅਸੀਂ ਯੂਪੀ ਚ ਸੀ, ਬੜਾ ਹੀ ਮੂੰਹ ਦੁਖਦਾ ਸੀ, ਬਹੁਤ ਦੁਖਦਾ ਸੀ, ਲਸਣਾਂ ਪੈ ਗਈਆਂ, ਕੋਈ ਇਲਾਜ ਨਾ ਹੋਵੇ ਡਾਕਟਰਾਂ ਦੇ। ਅਸੀਂ ਚਾਂਦਨੀ ਚੌਕ ਆ ਗਏ ਦਿੱਲੀ, ਮੈਂ ਜਿਹੜਾ ਇੱਕ ਪਾਸੇ ਹੋਇਆ, ਇਹਨਾਂ ਨੇ ਜਿਹੜਾ ਚਿੱਕ ਵਰਗਾ ਪਾਣੀ ਸੀ ਨਾ ਚਰਨਾਂ ਨਾਲ ਲੱਗਿਆ ਹੋਇਆ, ਮੈਲਾ ਹੋਇਆ ਪਾਣੀ, ਉਹਦੀਆਂ ਕੁਰਲੀਆਂ ਕਰਨੀਆਂ ਸ਼ੁਰੂ ਕਰਤੀਆਂ। ਹੈਰਾਨੀ ਹੋ ਗਈ ਕਿ ਨਾ ਕੋਈ ਦਵਾਈ, ਨਾ ਕੋਈ ਬਾਤ, ਮੂੰਹ ਬਿਲਕੁਲ ਨੰਬਰ ਨਾ ਹੋ ਗਿਆ। ਉਹਦੇ ਚ ਚਰਨ ਧੂੜ ਦੀ ਬਰਕਤ ਸੀ ਸਾਧ ਸਿੰਘ ਜੀ, ਭਾਵੇਂ ਮੈਲਾ ਪਾਣੀ ਸੀ। ਐਸੀਆਂ ਗੱਲਾਂ ਆ ਤੁਹਾਡੇ ਇੱਥੇ ਹੀ ਐਸ ਆਸ਼ਰਮ ਚ, ਜਰਨੈਲ ਸਿੰਘ ਉਹਨਾਂ ਦੇ ਹੱਥ ਫਟ ਗਏ ਸੀ। ਇਹ ਬੀਬੀ ਜੀ ਕਹਿਣ ਲੱਗੀ, ਕਹਿੰਦੀ ਤੂੰ ਐਂ ਕਰ, ਅੱਜ ਇੱਥੇ ਇਸ਼ਨਾਨ ਕਰਦੇ ਨੇ ਨਾ ਸਿੰਘ, ਬਾਣੀ ਪੜ੍ਹਦੇ ਨੇ, ਕਿਉਂਕਿ ਇਸ਼ਨਾਨ ਕਰੂ ਵਾਹਿਗੁਰੂ ਵਾਹਿਗੁਰੂ ਏਕ ਓਂਕਾਰ ਸਤਨਾਮ ਜ਼ਰੂਰ ਹੋ। ਜੇ ਕਿਸੇ ਦਾ ਮਨ 1 ਸੈਕਿੰਡ ਵਾਸਤੇ ਵੀ ਟਿਕ ਗਿਆ ਨਾ ਬਾਣੀ ਪੜ੍ਹਦੇ ਦਾ, ਉਹਦਾ ਫਲ ਕੀ ਹੋਣਾ ਕਿ ਸਾਰਾ ਥਾਂ ਪਵਿੱਤਰ ਹੋ ਜਾਣਾ, ਜਿਹੜਾ ਜਲ ਉੱਪਰ ਦੀ ਲੰਘਣਾ ਉਹ ਵੀ ਪਵਿੱਤਰ ਹੋ ਜਾਣਾ। ਕਹਿੰਦੇ ਉਹ ਜਿੱਥੇ ਜਲ ਗਿਰਦਾ ਨਾ ਉੱਥੇ ਤੂੰ ਹੱਥ ਜਿਹੜੀ ਉਹ ਗਾਰਾ ਜਿਹਾ ਉਹ ਮਲਦਾ ਹੱਥਾਂ ਨੂੰ। ਹੁਣ ਡਾਕਟਰ ਨੂੰ ਕਿਸੇ ਨੂੰ ਕਹੋ, ਡਾਕਟਰ ਕਹੇਗਾ ਐਲਰਜੀ ਹੋ ਜੀ, ਉਹਦਾ ਸਾਬਣ ਦਾ ਪਾਣੀ ਆਉਂਦਾ, ਮੈਲਾ ਪਾਣੀ ਆਉਂਦਾ, ਉਹ ਤਾਂ ਚੰਗਾ ਨਹੀਂ ਹੁੰਦਾ, ਉਹਨੂੰ ਤਾਂ ਹੱਥ ਵੀ ਨਹੀਂ ਲਾਉਣਾ ਚਾਹੀਦਾ, ਐਲਰਜੀ ਹੋ ਜੂ। ਉਹ ਤਿੰਨ ਦਿਨਾਂ ਦੇ ਵਿੱਚ ਉਹਦੇ ਹੱਥ ਬਿਲਕੁਲ ਨੌਂਬਰ ਨੌ ਉਹ ਜਿਹੇ ਹੋ। ਇਹ ਸਾਧੂ ਦੀ ਧੂੜ ਦਾ ਫਰਕ ਹੁੰਦਾ ਸਾਧ ਸਿੰਘ ਜੀ, ਜਿਹਦੀ ਮਹਿਮਾ ਵਾਰ ਵਾਰ ਬਾਣੀ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ। ਇੱਕ ਐਸੀ ਸਾਖੀ ਆਉਂਦੀ ਹੈ ਕਿ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇੱਕ ਸਵਾਲ ਕਰਕੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ, ਗੱਲ ਤਾਂ ਕਰਮਾਂ ਦੀ ਪੁੱਛੀ ਸੀ। ਮਹਾਰਾਜ ਕਹਿਣ ਲੱਗੇ, ਪੁਰਖਾ ਇੱਕ ਕੋਈ ਸਾਧੂ ਬੈਠਾ ਸੀ ਮੋਨੀ, ਉਹ ਸਾਧੂ ਨੇ ਨਾ ਬੋਲਣ ਦਾ ਪ੍ਰਣ ਕਰਿਆ ਹੋਇਆ ਸੀ। ਉਹਦੇ ਸਾਹਮਣੇ ਦੀ ਇੱਕ ਕਸਾਈ ਗਊ ਨੂੰ ਬੰਨੀ ਲਈ ਜਾਂਦਾ, ਹੱਥ ਵਿੱਚ ਛੁਰਾ ਨੰਗਾ ਹੈ, ਤੇ ਸੰਤਾਂ ਨੇ ਦੇਖ ਲਿਆ ਵੀ ਗਊ ਮਾਰੂਏ। ਉਹ ਨੇੜੇ ਜਿਹੇ ਜਾ ਕੇ ਪਰਲੇ ਪਾਸੇ ਗਊ ਮਾਰਨ ਲੱਗ ਗਿਆ, ਗਊ ਨੇ ਰੱਸਾ ਤੜਾ ਲਿਆ ਤੇ ਉਹ ਨੱਠ ਕੇ ਆ ਗਈ। ਆ ਕੇ ਸੰਤ ਜਿੱਥੇ ਬੈਠੇ ਸੀ ਉਹਨਾਂ ਦੇ ਪਿਛਲੇ ਪਾਸੇ ਡੂੰਘਾ ਥਾਂ ਸੀ, ਉਹਦੇ ਚ ਲੁੱਕ ਕੇ ਖੜ ਗਈ ਨਾਲ ਲੱਗ ਕੇ। ਕਸਾਈ ਨੇ ਪੁੱਛਿਆ, ਕਹਿੰਦਾ ਮਹਾਂਪੁਰਸ਼ੋ ਇੱਥੇ ਗਊ ਆਈ ਸੀ। ਉਹ ਕਹਿਣ ਲੱਗੇ, ਬੋਲੇ ਤਾਂ ਹੈ ਨਾ, ਦੋਵੇਂ ਹੱਥ ਪਿੱਛੇ ਨੂੰ ਮੋਢੇ ਤੋਂ ਆਏ, ਉੱਪਰ ਨੂੰ ਕਰਕੇ ਕਰਦੇ ਆਏ, ਬਈ ਮੇਰੇ ਮਗਰਲੇ ਪਾਸੇ ਆ। ਵਿਚਾਰ ਨਹੀਂ ਕਰੀ ਵੀ ਮੈਂ ਚੁੱਪੇ ਕਰਨਾ, ਦੱਸਾਂ ਹੀ ਨਾ, ਜ਼ਿੰਦਗੀ ਦਾ ਸਵਾਲ ਹੈ। ਉਹਨੇ ਗਊ ਫੜੀ, ਉਹ ਮਰ ਗਿਆ, ਮਾਰਤੀ। ਇਹਨੇ ਨੂੰ ਇੱਕ ਸ਼ੇਰ ਆਇਆ, ਉਹਨੇ ਉਹਨੂੰ ਵੀ ਮਾਰਤਾ, ਦੋਹਾਂ ਦੀਆਂ ਹੱਡੀਆਂ ਉੱਥੇ ਪਈਆਂ ਰਹਿ ਗਈਆਂ। ਨੇੜੇ ਹੀ ਕੋਈ ਆਸ਼ਰਮ ਸੀ ਮਹਾਂਪੁਰਸ਼ਾਂ ਦਾ, ਉਸ ਆਸ਼ਰਮ ਦੇ ਵਿੱਚ ਮਹਾਂਪੁਰਸ਼ ਇਸ਼ਨਾਨ ਕਰਿਆ ਕਰਦੇ ਸੀ ਤੇ ਉਸ ਥਾਂ ਦੇ ਉੱਤੋਂ ਦੀ ਲੰਘਿਆ ਕਰਦੇ ਸੀ। ਪੂਰਨ ਬੀਤਰਾਗੀ ਬ੍ਰਹਮ ਗਿਆਨੀ ਮਹਾਂਪੁਰਸ਼ ਸੀਗੇ, ਉਹ ਚਰਨਾਂ ਦੀ ਹਵਾ ਦੇ ਨਾਲ ਧੂੜ ਉਹਨਾਂ ਦੀ ਉੜ ਕੇ ਉਹਦੇ ਉੱਤੇ ਪੈ ਗਈ। ਉਹਦਾ ਫਲ ਕੀ ਹੋਇਆ ਕਿ ਅਗਲੇ ਜਨਮ ਦੇ ਅੰਦਰ ਜਿਹੜੀ ਗਊ ਸੀ ਉਹ ਤਾਂ ਰਾਜੇ ਦੀ ਲੜਕੀ ਬਣ ਗਈ, ਜਿਹੜਾ ਕਸਾਈ ਸੀ ਉਹ ਰਾਜੇ ਦਾ ਲੜਕਾ ਬਣ ਗਿਆ, ਜਿਹੜੇ ਇਹ ਮਹਾਤਮਾ ਸੀ ਇਹ ਅਗਲੇ ਜਨਮ ਚ ਫੇਰ ਮਹਾਤਮਾ ਬਣ ਗਿਆ। ਮਹਿਲਾਂ ਦੇ ਕੋਲ ਰਹਿਣਾ ਸ਼ੁਰੂ ਕਰਤਾ, 20 ਸਾਲ ਉੱਥੇ ਰਹਿੰਦੇ ਨੂੰ ਹੋ ਗਏ। ਇਹਨੇ ਨੂੰ ਰਾਜੇ ਦਾ ਲੜਕਾ ਜਵਾਨ ਹੋਇਆ। ਰਾਜੇ ਨੇ ਜਿੱਥੇ ਸਾਧੂ ਇਸ਼ਨਾਨ ਕਰਿਆ ਕਰਦੇ ਸੀ ਉਸ ਥਾਂ ਦੇ ਉੱਤੇ ਮਹਿਲ ਪਵਾ ਦਿੱਤਾ, ਬਈ ਵਿਆਹ ਕੇ ਲਿਆਊਗਾ ਤੇ ਇੱਥੇ ਇਹਨਾਂ ਨੂੰ ਅੱਡ ਕਰ ਦੇਣਾ। ਸੋ ਮਹਿਲ ਦੇਤਾ, ਵਿਆਹ ਸ਼ਾਦੀ ਹੋ ਗਈ। ਪਹਿਲੀ ਰਾਤ ਲੜਕੇ ਨੂੰ ਨੀਂਦ ਆ ਗਈ, ਲੜਕੀ ਨੂੰ ਨੀਂਦ ਨਾ ਆਈ। ਉਹ ਸ਼ਸਤਰ ਚੱਕ ਕੇ ਹਿਲਾਉਣ ਲੱਗ ਗਈ, ਕਦੇ ਕਮਾਨ ਚੱਕ ਲੈਂਦੀ ਹੈ, ਕਦੇ ਚੱਕਰ ਚੱਕ ਲੈਂਦੀ ਹੈ, ਕਦੇ ਗਿਟਾਰ ਚੱਕ ਲੈਂਦੀ ਹੈ। ਇੱਕ ਤਲਵਾਰ ਬਹੁਤ ਹੀ ਵਧੀਆ ਸੀ, ਉਹਨੂੰ ਘੁਮਾਉਣ ਲੱਗ ਗਈ ਪੂਰੇ ਜ਼ੋਰ ਨਾਲ, ਵੀ ਐਂ ਯੁੱਧ ਕਰਦੇ ਹੋਣੇ। ਘੁਮਾਉਂਦੇ ਘੁਮਾਉਂਦੇ ਹੱਥ ਚੋਂ ਛੁੱਟੀ, ਸਿੱਧੀ ਉਹ ਗਰਦਨ ਤੇ ਲੱਗੀ, ਉਹਨੇ ਗਰਦਨ ਕੱਟ ਦਿੱਤੀ ਰਾਜਕੁਮਾਰ ਦੀ। ਰੌਲਾ ਪੈ ਗਿਆ ਉਸ ਕੋਲ, ਬਹੁਤ ਅਫਸੋਸ ਹੋਇਆ ਵੀ ਕੀ ਕਰਿਆ ਜਾਵੇ। ਦਿਨ ਹੋ ਚੜਿਆ, ਦਿਨ ਚੜ੍ਹਦੀ ਸਾਰ ਪਤਾ ਕਰਦਾ ਕਰਨ ਲੱਗੇ। ਰਾਜੇ ਨੂੰ ਬੜਾ ਅਫਸੋਸ ਹੋਇਆ ਵੀ ਮੇਰਾ ਇੱਕੋ ਇੱਕ ਲੜਕਾ ਮਰ ਗਿਆ, ਵੀ ਹੁਣ ਕੀ ਹੋਏਗਾ, ਕਿਹਨੇ ਮਾਰਿਆ। ਔਰ ਉਹ ਕਹਿਣ ਲੱਗੀ ਵੀ ਇੱਥੇ ਕੋਈ ਨਹਾਉਣ ਆਇਆ ਸੀ, ਉਹਨੇ ਮਾਰਿਆ। ਹੁਣ ਨਹਾਉਣ ਸੰਤ ਆਉਂਦੇ ਸੀ, ਸੰਤਾਂ ਨੂੰ ਫੜ ਲਿਆ। ਰਾਜਾ ਜਾਣਦਾ ਸੀ ਵੀ ਸੰਤਾਂ ਨੂੰ ਕੀ ਲੋੜ ਹੈ ਮੇਰੇ ਲੜਕੇ ਨੂੰ ਮਾਰਨ ਦੀ, ਕੋਈ ਗੱਲ ਹੋਰ ਹੈ, ਅਸਲੀ ਗੱਲ ਨਿਕਲ ਨਹੀਂ ਰਹੀ। ਲੇਕਿਨ ਗਵਾਹੀ ਸੀਗੀ ਉਹਦੀ, ਉਹਨੇ ਸਜ਼ਾ ਦੇ ਦਿੱਤੀ, ਸੰਤਾਂ ਦੇ ਦੋਵੇਂ ਹੱਥ ਕੱਟ ਦਿੱਤੇ। ਸੰਤ ਘਬਰਾਉਣ ਫਿਰਦੇ ਹੋਏ ਇਸ ਗੱਲ ਦੇ ਉੱਤੇ ਇਹਨਾਂ ਨੂੰ ਰੰਜ ਹੋ ਗਿਆ ਵੀ ਮੇਰੇ ਹੱਥ ਕੱਟੇ ਗਏ, ਜੋਤਸ਼ੀ ਕੋਲ ਚਲੇ ਗਏ, ਕਾਸ਼ੀ ਚਲੇ ਗਏ। ਬੜੇ ਸਾਧੂ ਸੰਤਾਂ ਨੂੰ ਪੁੱਛਿਆ, ਉਹ ਕਹਿੰਦੇ ਕਾਸ਼ੀ ਚਲੇ ਜਾ, ਉੱਥੇ ਹਿਸਾਬ ਕਿਤਾਬ ਨਾਲ ਤੈਨੂੰ ਦੱਸ ਦੇਣਗੇ। ਉੱਥੇ ਜਾ ਕੇ ਹਿਸਾਬ ਕਿਤਾਬ ਜੋੜਿਆ, ਉਹ ਕਹਿਣ ਲੱਗੇ ਸੰਤ ਜੀ ਇਹ ਤਾਂ ਗੱਲੇ ਹੀ ਹੋਰ ਨਿਕਲਦੀ ਆ, ਉਹ ਜਿਹੜੀ ਲੜਕੀ ਸੀ ਤੁਸੀਂ ਪਿਛਲੇ ਜਨਮ ਚ ਵੀ ਸੰਤ ਸੀ, ਉਹ ਲੜਕੀ ਸੀ ਗਊ ਤੇ ਇਹ ਸੀਗਾ ਕਸਾਈ ਰਾਜੇ ਦਾ ਲੜਕਾ, ਤੇ ਗਊ ਛੁੱਟਿਆ ਹੀ ਸੀ, ਉਹ ਛੁੱਟਣ ਦੇ ਨਾਲ ਤੁਹਾਡੇ ਪਿੱਛੇ ਲੁੱਕ ਗਈ, ਤੁਹਾਡੇ ਪੁੱਛਿਆ ਤੁਸੀਂ ਮੌਨੀ ਸੀ, ਤੁਸੀਂ ਦੋਵੇਂ ਹੱਥ ਪਿੱਛੇ ਨੂੰ ਕਰਦੇ, ਕਹਿੰਦੇ ਆਹ ਤਾਂ ਤੁਹਾਡਾ ਗੁਨਾਹ ਹੋ ਗਿਆ। ਉਧਰਲੇ ਪਾਸੇ ਉਹਨੇ ਉਹਦਾ ਸਿਰ ਵੱਢਿਆ ਤੇ ਕਹਿੰਦੇ ਹੁਣ ਕਰਮ ਨੇ ਤੁਹਾਨੂੰ ਫੇਰ ਇਕੱਠੇ ਕਰ ਦਿੱਤਾ ਤੇ ਹਨ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖਾ ਆਵੇ ਭਾਗ। ਸੰਜੋਗ ਤੇ ਵਿਜੋਗ ਤਾਂ ਚਲਾਉਂਦੇ ਨੇ, ਅੱਡ ਕਰਦੇ ਨੇ, ਇਕੱਠੇ ਕਰਦੇ ਨੇ। ਜਿਹੜੀ ਕਿਸਮਤ ਹੁੰਦੀ ਹੈ ਉਹ ਅਦਲੇ ਬਦਲੇ ਲੈਂਦੀ ਰਹਿੰਦੀ ਹੈ। ਸੋ ਕਹਿਣ ਲੱਗੇ ਵੀ ਇਹ ਜਿਹੜਾ ਉਹਨਾਂ ਨੂੰ ਮਨੁੱਖ ਜੂਨੀ ਮਿਲ ਗਈ। ਮਨੁੱਖ ਜੂਨੀ ਇਸ ਕਰਕੇ ਮਿਲ ਗਈ ਕਿ ਕੋਈ ਨੇੜੇ ਹੀ ਕੋਈ ਪੂਰਨ ਮਹਾਤਮਾ ਰਹਿੰਦੇ ਸੀ, ਉਹਨਾਂ ਦੇ ਚਰਨ ਧੂੜ ਉਹਨਾਂ ਤੇ ਉੜ ਕੇ ਪੈ ਗਈ ਤੇ ਇਸ ਦੇ ਬਦੌਲਤ ਇਹਨਾਂ ਦੋਹਾਂ ਨੂੰ, ਹਾਲਾਂਕਿ ਮਨੁੱਖ ਜੂਨੀ ਨਹੀਂ ਸੀ ਮਿਲਣੀ ਚਾਹੀਦੀ, ਪਰ ਫੇਰ ਵੀ ਮਨੁੱਖ ਜੂਨੀ ਪ੍ਰਾਪਤ ਹੋ ਗਈ ਤੇ ਨਾਲ ਕਰਮ ਜਿਹੜਾ ਸੀ ਉਸਨੇ ਇਹ ਕਰਮ ਕਰਾਇਆ। ਸੋ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਚੀਜ਼ ਹੈ ਸਭ ਦੁਰਮਤ ਮੈਲ ਗਵਾਈ, ਮੈਲ ਆਦਮੀ ਦੀ ਖਤਮ ਹੋ ਜਾਇਆ ਕਰਦੀ ਹੈ, ਮਹਿਮਾ ਧੂੜੀ ਦੀ ਉੜ ਕੇ ਪੈਣ ਦੀ। ਸਤਸੰਗਤ ਕੀ ਧੂਰ ਪੜੀ ਉੱਡ ਨੇਤਰੀ, ਜੇ ਉੜ ਕੇ ਵੀ ਪੈ ਜਾਵੇ ਕਿਸੇ ਦੇ ਉੱਤੇ ਉਹਦੀ ਬੁੱਧੀ ਤੇ ਵੀ ਅਸਰ ਪਾ ਦਿੰਦੀ ਹੈ, ਉਹਨੂੰ ਵੀ ਤਪ ਦਾ ਫਲ ਮਿਲ ਜਾਇਆ ਕਰਦਾ, ਕੋਈ ਨਾ ਕੋਈ ਉਹਦਾ ਭਲਾ ਹੋ ਜਾਂਦਾ। ਸੋ ਇਹਦੇ ਅੰਦਰ ਕਰੋੜਾਂ ਪਾਪਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ।
ਪਿਆਰੇ ਬੇਟੇ ਪਾਪ ਕਰੋੜਾਂ ਤੂੜੀ ਸਾਧੂਆਂ
ਅੱਗ ਕੋਟ। ਮਹਾਰਾਜ ਕਹਿੰਦੇ ਕਰੋੜ ਪਾਪ ਦਾ ਨਾਸ਼ ਹੋ ਜਾਂਦਾ। ਸੰਤ ਪ੍ਰਸ਼ਾਦ ਜਨਮ ਮਰਨ ਤੇ ਛੋਟ, ਸੰਤ ਕਾ ਦਰਸ ਪੂਰਨ ਇਸ਼ਨਾਨ, ਪੂਰਾ ਇਸ਼ਨਾਨ ਹੈ ਸਾਧੂ ਦਾ ਦਰਸ਼ਨ ਕਰਨਾ। ਸੰਤ ਕਿਰਪਾ ਤੇ ਜਪੀਐ ਨਾਮ, ਸੰਤ ਕਹਿ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟ ਆਵੈ ਸਭ ਏਕ ਅਹੰਕਾਰ। ਜਦੋਂ ਅਹੰਕਾਰ ਮਿਟ ਗਿਆ ਫਿਰ ਵਾਹਿਗੁਰੂ ਇਹ ਦਿੰਦਾ। ਸੰਤ ਸੌ ਪ੍ਰਸੰਨ ਆਏ ਬਸ ਪੰਚਾ, ਸਾਧੂ ਪ੍ਰਸੰਨ ਹੋ ਗਏ ਪੰਜੇ ਚੋਰ ਬਸ ਵਿੱਚ ਆ ਗਏ। ਅੰਮ੍ਰਿਤ ਨਾਮ ਹਿਰਦੈ ਲੈ ਸੰਚਾ, ਕਹੋ ਨਾਨਕ ਜਾ ਕਾ ਪੂਰਾ ਕਰਮ, ਤਿਸ ਭੇਟੇ ਸਾਧੂ ਕੇ ਚਰਨ। ਸੋ ਇਸ ਤਰ੍ਹਾਂ ਦੇ ਨਾਲ ਇਹਦੀ ਮਹਿਮਾ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਵਰਣ ਕੀਤੀ ਹੈ।
ਲੱਖ ਕੋਟ ਪਰਾਗੇ ਲੱਖ ਕੋਟ ਪਰਾਗੇ ਤ੍ਰਿਗ ਜੀਵਨਾ ਤ੍ਰਿਗ ਜੀਵਨਾ ਤ੍ਰਿਗ ਜੀਵਨਾ ਤੇਰੀ ਪਾਲ
ਪ੍ਰਾਗ ਤੀਰਥ ਦੇ ਵਿੱਚ ਮਹਾਤਮਾ ਹੈ ਇੱਕ ਦੁਨੀਆਂ ਇਸ਼ਨਾਨ ਕਰਨ ਵਾਸਤੇ ਜਾਂਦੀ ਹੈ। ਬੜਾ ਧਨ ਖਰਚ ਹੁੰਦਾ ਹੈ, ਟਾਈਮ ਖਰਚ ਹੁੰਦਾ ਹੈ, ਬਿਮਾਰੀਆਂ ਦਾ ਡਰ ਹੈ, ਚੋਰੀ ਦਾ ਡਰ ਹੈ, ਹੋਰ ਅਨੇਕਾਂ ਕਿਸਮ ਦੇ ਡਰ ਨੇ। ਮਹਾਰਾਜ ਕਹਿੰਦੇ ਜਿਹੜੀ ਸਾਧੂ ਦੀ ਧੂੜ ਹੈ ਨਾ, ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਰਾਗ। ਲੱਖ ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਹੁੰਦਾ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਦੱਖਣ ਦੇ ਵਿੱਚ ਗਏ ਹੋਏ ਨੇ, ਉੱਥੇ ਕੀ ਹੈ ਕਿ ਲੋਕ ਵਾਕ ਗਿਆਨੀ ਸੀ, ਮੂੰਹ ਦੇ ਗਿਆਨੀ, ਮੁੱਖ ਗਿਆਨੀ ਜਿਹਨੂੰ ਕਹਿੰਦੇ ਨੇ, ਮੂੰਹ ਦੇ ਨਾਲ ਗਿਆਨ ਕਰਨਾ, ਚਰਿੱਤਰ ਨਹੀਂ ਸੀ ਉਹਦੇ ਮੁਤਾਬਕ, ਤੇ ਸਾਰਿਆਂ ਦੀ ਉਪਾਧੀ ਪਈ ਹੋਈ ਸੀ ਬ੍ਰਹਮ ਗਿਆਨੀ। ਫਲਾਣਾ ਜੀ ਬ੍ਰਹਮ ਗਿਆਨੀ, ਫਲਾਣਾ ਬ੍ਰਹਮ ਗਿਆਨੀ, ਫਲਾਣਾ ਬ੍ਰਹਮ ਗਿਆਨੀ। ਮਰਦਾਨਾ ਜਦ ਗਿਆ ਉਸ ਵੇਲੇ ਹੈਰਾਨ ਹੋ ਗਿਆ ਵੀ ਇੱਥੇ ਤਾਂ ਬ੍ਰਹਮ ਗਿਆਨੀ ਤੋਂ ਘੱਟ ਕੋਈ ਹੈ ਹੀ ਨਹੀਂ ਹੈ ਸ਼ਹਿਰ ਦੇ ਅੰਦਰ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਬੇਨਤੀ ਕਰੀ, ਪਾਤਸ਼ਾਹ ਮੈਂ ਤਾਂ ਹੈਰਾਨ ਰਹਿ ਗਿਆ, ਇਹ ਸ਼ਹਿਰ ਦੇ ਵਿੱਚ ਤਾਂ ਸਾਰੇ ਹੀ ਬ੍ਰਹਮ ਗਿਆਨੀ ਨੇ। ਮਹਾਰਾਜ ਕਹਿੰਦੇ ਕੋਈ ਨਹੀਂ ਹੈ, ਇੱਕ ਹੈ ਪਾਤਸ਼ਾਹ, ਉਹਦਾ ਸਾਰੇ ਹੀ ਬ੍ਰਹਮ ਗਿਆਨੀ ਬਣੇ ਹੋਏ ਨੇ। ਕਹਿੰਦੇ ਗੱਲਾਂ ਦੇ ਗਿਆਨੀ ਨੇ, ਗੱਲੀ ਗਿਆਨ ਨਾ ਟੂੰਡੀਆ, ਕਥਨਾ ਕਲਾ ਸਾਰ। ਬ੍ਰਹਮ ਦਾ ਗਿਆਨ ਜਿਹਨੂੰ ਹੋ ਗਿਆ ਉਹਦਾ ਤਾਂ ਅਵਸਥਾ ਹੀ ਹੋਰ ਹੁੰਦੀ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਪਾਵੈ, ਤੈਸਾ ਹਰਕ ਤੈਸਾ ਉਹ ਸੋ, ਸਦਾ ਆਨੰਦ ਤੈ ਨਾਹੀ ਵਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਸੋਈ ਜੋਗਤ, ਨਾਨਕ ਉਹ ਪੁਰਖ ਕਹੀਆ ਜੀਵਨ। ਜੀਵਨ ਮੁਕਤੀ ਦੀ ਪਦਵੀ ਬ੍ਰਹਮ ਗਿਆਨ ਦੀ ਹੋਇਆ ਕਰਦੀ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਨਿਤਾਰਾ ਕਰਨ ਵਾਸਤੇ ਉਸ ਦੇਸ਼ ਦੇ ਰਾਜੇ ਨੂੰ, ਜਿਸ ਨੂੰ ਕੋਹੜ ਦੀ ਬਿਮਾਰੀ ਹੋਈ ਹੋਈ ਸੀ, ਉਹਦੇ ਕੋਲ ਸੁਨੇਹਾ ਭੇਜਦਾ ਕਿ ਰਾਜਨ ਜੇ ਤੂੰ ਕੋਈ ਉਪਚਾਰ ਕਰੇ ਉਹਦੇ ਨਾਲ ਤੂੰ ਰਾਜੀ ਹੋ ਸਕਦਾ, ਸੋਨੇ ਵਰਗੀ ਤੇਰੀ ਦੇਹ ਸੁੰਦਰ ਨਿਕਲ ਸਕਦੀ ਹੈ। ਹੁਣ ਰਾਜਾ ਦੁਖੀ ਸੀ, ਸਾਰੇ ਇਲਾਜ ਕਰ ਚੁੱਕਿਆ ਸੀ, ਕੋਹੜ ਬੜਾ ਹੀ ਪੈੜਾ ਸੀ ਲੱਗਿਆ ਹੋਇਆ, ਨਹੀਂ ਹਟਦਾ। ਰਾਜਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਆ ਗਿਆ, ਕਹਿਣ ਲੱਗਿਆ ਪਾਤਸ਼ਾਹ ਮੈਂ ਬੜਾ ਦੁਖੀ ਹਾਂ, ਮੈਂ ਆਪਦੇ ਨੇੜੇ ਆ ਕੇ ਨਮਸਕਾਰ ਨਹੀਂ ਕਰ ਸਕਦਾ ਕਿਉਂਕਿ ਮੇਰੇ ਸਰੀਰ ਚੋਂ ਦੁਰਗੰਧ ਆ ਰਹੀ ਹੈ, ਤੇ ਦੂਰੋਂ ਹੀ ਨਮਸਕਾਰ ਕਰਦਾ, ਆਪ ਕਿਰਪਾ ਕਰੋ, ਮੈਂ ਆਪਦਾ ਸੰਦੇਸ਼ ਸੁਣਿਆ ਜੋ ਢੰਡੋਰੇ ਢੰਡੋਰਾ ਦੇ ਕੇ ਆਖਿਆ ਗਿਆ ਸੀ ਕਿ ਰਾਜੇ ਦਾ ਕੋਹੜ ਹਟ ਸਕਦਾ। ਮਹਾਰਾਜ ਮੈਂ ਆ ਗਿਆ ਤੇ ਕਿਰਪਾ ਕਰੋ ਮੇਰੇ ਤੇ। ਮਹਾਰਾਜ ਕਹਿੰਦੇ ਮਾਮੂਲੀ ਗੱਲ ਹੈ ਰਾਜਨ, ਇੱਕ ਬ੍ਰਹਮ ਗਿਆਨੀ ਦੀ ਮਮਿਆਈ ਚਾਹੀਦੀ ਹੈ ਸਾਨੂੰ। ਜਿਹੜਾ ਬ੍ਰਹਮ ਗਿਆਨੀ ਹੈ ਦੇਹ ਅਧਿਆਸ ਉਹਦਾ ਟੁੱਟਿਆ ਹੁੰਦਾ, ਉਹ ਆਪਣੇ ਆਪ ਨੂੰ ਦੇਹ ਨਹੀਂ ਸਮਝਦਾ ਹੁੰਦਾ, ਦੇਹ ਤੇ ਉੱਪਰਲੇ ਪਾਸੇ ਹੁੰਦਾ। ਪੂਰਨ ਜੋਤ ਜਗ੍ਹਾ ਘਟਵੇਂ ਤਬ ਖਾਲਸਾ ਤਾਏ ਨਿਖਾਲ ਜਾਂਦੇ, ਪੂਰਨ ਜੋਤ ਜਗੀ ਹੁੰਦੀ ਹੈ ਉਹਦੇ ਅੰਦਰ, ਉਹਦੇ ਚ ਮੈਂ ਤਾਂ ਖਤਮ ਹੁੰਦੀ ਹੈ, ਸਰੀਰ ਤੋਂ ਉੱਤੇ ਹੁੰਦਾ, ਨਾ ਉਹ ਸੂਕਸ਼ਮ ਸਰੀਰ ਹੁੰਦਾ ਹੈ, ਨਾ ਉਹ ਕਾਰਨ ਸਰੀਰ ਹੁੰਦਾ, ਨਾ ਸਥੂਲ ਸਰੀਰ ਹੁੰਦਾ, ਉਹ ਆਤਮ ਸਰੀਰ ਕਹਿਣਾ ਉਹਨੂੰ ਗਲਤ ਹੈ, ਆਤਮ ਅਵਸਥਾ ਵਿੱਚ ਹੁੰਦਾ, ਅਨੁਭਵ ਚ ਹੁੰਦਾ ਆਪਣੇ ਆਪ ਦੇ ਚ, ਸਰੀਰ ਨਾਲ ਉਹਦਾ ਵਾਸਤਾ ਨਹੀਂ ਹੁੰਦਾ, ਸਰੀਰ ਨੂੰ ਉਹ ਕੇਵਲ ਸੰਗਤਾਂ ਆਪਣੀ ਪਰਲਵ ਦੇ ਬਸ ਸੰਤਾਂ ਦੇ ਸਰੀਰ ਨੂੰ ਰੱਖਦੀਆਂ ਨੇ, ਸੰਤ ਨਹੀਂ ਸਰੀਰ ਰੱਖਿਆ ਕਰਦੇ, ਸੰਤਾਂ ਦਾ ਤਾਂ ਫੁਰਨਾ ਹੀ ਖਤਮ ਹੋ ਜਾਂਦਾ। ਸੋ ਕਹਿਣ ਲੱਗੇ ਵੀ ਮਾਮੂਲੀ ਗੱਲ ਹੈ, ਇੱਕ ਬ੍ਰਹਮ ਗਿਆਨੀ ਲਿਆਓ ਤੁਸੀਂ, ਮਮਿਆਈ ਕੱਢ ਲਾਂਗੇ ਉਹਦੀ, ਤੁਹਾਨੂੰ ਮਾਲਿਸ਼ ਨੂੰ ਦੇ ਦਾਂਗੇ, ਤੁਸੀਂ ਰਾਜੀ ਹੋ ਜਾਓਗੇ। ਉਸ ਵੇਲੇ ਰਾਜੇ ਨੇ ਕਿਹਾ ਮਹਾਰਾਜ ਮੇਰੇ ਸ਼ਹਿਰ ਦੇ ਅੰਦਰ ਕੀ, ਮੇਰੇ ਰਾਜ ਦੇ ਅੰਦਰ ਤਾਂ ਸਾਰੇ ਹੀ ਬ੍ਰਹਮ ਗਿਆਨੀ ਨੇ, ਤਾਂ ਗੱਲ ਔਖੀ ਨਹੀਂ ਹੈ। ਕਹਿੰਦੇ ਠੀਕ ਹੈ, ਬ੍ਰਹਮ ਗਿਆਨੀ ਆਵੇ ਸਾਡੇ ਕੋਲ। ਬੰਦੇ ਨੇ ਆਉਂਦੇ ਜਿਹਨਾਂ ਜਿਹਨਾਂ ਨੂੰ ਵੱਡੇ ਬ੍ਰਹਮ ਗਿਆਨੀ ਕਹਿੰਦੇ ਸੀ, ਕਹਿੰਦੇ ਜੀ ਇਹ ਸਾਰੇ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ, ਉਹ ਕਹਿੰਦੇ ਨਾ ਮਹਾਰਾਜ ਇਸ ਤਾਂ ਕੋਈ ਨਹੀਂ, ਇਹਨਾਂ ਤਾਂ ਲੋਕ ਕਹਿੰਦੇ ਨੇ, ਅਸੀਂ ਨਹੀਂ ਹੈਗੇ। ਕਹਿੰਦੇ ਰਾਜੇ ਵਾਸਤੇ ਸਰੀਰ ਦੇ ਦਿਓ ਭਾਈ, ਬ੍ਰਹਮ ਗਿਆਨੀ ਨੂੰ ਤਾਂ ਦੇਹ ਦੇ ਆਸ਼ ਹੋਇਆ ਨਹੀਂ ਕਰਦਾ, ਇੱਕ ਨਾ ਨਿਕਲਿਆ। ਕਹਿੰਦੇ ਰਾਜਾ ਢੰਡੋਰਾ ਫਰਾ, ਢੰਡੋਰੇ ਫਰਾ ਤੇ ਇੱਕ ਬੰਦਾ ਵੀ ਸਾਹਮਣੇ ਨਾ ਆਇਆ। ਉਸ ਵੇਲੇ ਮਹਾਰਾਜ ਕੋਲ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਇਹ ਤਾਂ ਸਾਰੇ ਜਿਹੜੇ ਮਜਨੂੰ ਨੇ ਨਾ ਖਾਣ ਪੀਣ ਦੇ ਨੇ, ਅਸਲੀ ਮਜਨੂੰ ਤਾਂ ਇਹਨਾਂ ਚ ਨਿਕਲਿਆ ਹੀ ਕੋਈ ਨਹੀਂ ਹੈ, ਕਿਉਂਕਿ ਲੈਲਾ ਨੇ ਖੂਨ ਮੰਗ ਲਿਆ ਸੀ ਵੀ ਇੰਨੇ ਖੂਨ ਦੀ ਲੋੜ ਹੈ, ਜਿਹੜਾ ਅਸਲੀ ਸੀ ਉਹ ਹੀ ਨੱਠਿਆ ਆਇਆ ਵੀ ਲੈਲਾ ਮੇਰਾ ਸਾਰਾ ਸਰੀਰ ਹਾਜ਼ਰ ਹੈ, ਬਾਕੀ ਜਵਾਬ ਦੇ ਗਏ ਸਾਰੇ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਬਈ ਰਾਜਨ ਹੈ ਤਾਂ ਸਹੀ ਪਰ ਉਹ ਗੁਪਤ ਹੈ। ਕਹਿੰਦੇ ਮਹਾਰਾਜ ਆਪ ਦੱਸ ਦਿਓ। ਕਹਿੰਦੇ ਬ੍ਰਹਮ ਗਿਆਨੀ ਜਿਹੜਾ ਹੁੰਦਾ ਹੈ ਉਹ ਆਪਣੇ ਆਪ ਨੂੰ ਕਦੇ ਨਹੀਂ ਕਹਿੰਦਾ ਮੈਂ ਬ੍ਰਹਮ ਗਿਆਨੀ, ਉਹ ਹੁੰਦਾ ਹੀ ਨਹੀਂ, ਮਾਇਆ ਮਰ ਜਾਂਦੀ ਜਿਹਦੀ, ਉਹਨੇ ਕਹਿਣਾ ਕਹਾਉਣਾ ਕੀ ਹੈ, ਕੁਛ ਵੀ ਨਹੀਂ, ਪਾਤੀ ਲੈਂਦਾ ਨਾ ਸੰਤ ਦੀ ਨਾ ਸਾਧ ਦੀ ਨਾ ਗੁਰਮੁਖ ਦੀ, ਕੋਈ ਪਾਤੀ ਨਹੀਂ ਉਹਦੀ ਹੋਇਆ ਕਰਦੀ ਤੇ ਉਹ ਪਾਤੀ ਤੋਂ ਰਹਿਤ ਹੋਇਆ ਕਰਦਾ। ਕਹਿੰਦੇ ਫਲਾਣੇ ਮੁਹੱਲੇ ਦੇ ਅੰਦਰ ਕਿਰਤੀ ਬੰਦਾ ਹੈ ਉਹ ਪੂਰਨ ਬ੍ਰਹਮ ਗਿਆਨੀ ਆ, ਉਹਨੂੰ ਲਿਆਓ ਤੁਸੀਂ। ਉੱਥੇ ਚਲੇ ਜਾਂਦੇ ਨੇ, ਕਹਿਣ ਲੱਗੇ ਭਾਈ ਜੋ ਮਹਾਂਪੁਰਸ਼ ਆਏ ਨੇ ਉਹਨਾਂ ਨੇ ਤੇਰੀ ਦੱਸ ਪਾਈ ਹੈ। ਉਹ ਕਹਿਣ ਲੱਗਿਆ ਪ੍ਰੇਮੀਓ ਮੈਂ ਬ੍ਰਹਮ ਗਿਆਨੀ ਤਾਂ ਹਾਂ ਨਹੀਂ, ਜੇ ਮੇਰੇ ਸਰੀਰ ਦੇ ਵਿੱਚੋਂ ਮਵਿਆਈ ਰਾਜੇ ਦੇ ਕੰਮ ਆ ਜਾਵੇ ਇਦੋਂ ਬੜੀ ਕਿਹੜੀ ਚੰਗੀ ਗੱਲ ਹੈ। ਚਲੋ ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਨਮਸਕਾਰ ਕੀਤੀ। ਕਹਿੰਦੇ ਰਾਜੇ ਨੇ ਇੱਕ ਚੌਂਕੀ ਬਣਾ, ਚੌਂਕੀ ਬਣਾ, ਚੌਂਕੀ ਉੱਚੀ ਬਣਾਈ ਗਈ ਤੇ ਉਹਦੇ ਚ ਗਲੀ ਕੱਢੀ ਗਈ, ਆਲੇ ਦੁਆਲੇ ਉਹਦੇ ਬੱਟ ਲਾਈ ਗਈ। ਕਹਿੰਦੇ ਇਹਦੇ ਉੱਤੇ ਬਿਠਾਓ ਉਹਨੂੰ, ਉਸ ਪ੍ਰੇਮੀ ਨੂੰ ਉਹਦੇ ਉੱਤੇ ਚੌਂਕੀ ਤੇ ਬਿਠਾ ਤਾ ਤੇ ਰਾਜੇ ਨੂੰ ਥੱਲੇ ਬਿਠਾ ਤਾ ਜਿੱਥੋਂ ਦੀ ਪਾਣੀ ਨੇ ਪੈਣਾ ਸੀ। ਕਹਿੰਦੇ ਆ ਪਾਣੀ ਤੇਰੇ ਸਿਰ ਚ ਪੈਣਾ ਚਾਹੀਦਾ ਸਾਰਾ ਜਿਹੜਾ ਇਹ ਇਸ਼ਨਾਨ ਕਰੇ। ਉਹਨੂੰ ਇਸ਼ਨਾਨ ਕਰਾਉਂਦੇ ਰਹੇ ਤੇ ਉਹ ਪਾਣੀ ਜਿਹੜਾ ਸੀ ਰਾਜੇ ਦੇ ਸਿਰ ਚ ਪੈ ਕੇ ਸਾਰੇ ਸਰੀਰ ਤੇ ਪਾਣੀ ਪੈਂਦਾ ਰਿਹਾ। ਤੇ ਜਿਸ ਵਕਤ ਉਹਨੇ ਇਸ਼ਨਾਨ ਕਰ ਲਿਆ, ਮਹਾਰਾਜ ਕਹਿੰਦੇ ਰਾਜਨ ਤੂੰ ਵੀ ਨਿਕਲਿਆ ਹੁਣ ਕੱਪੜੇ ਪਹਿਨ, ਜਦ ਜਾ ਕੇ ਸਰੀਰ ਪੂੰਜਿਆ ਹੈਰਾਨ ਹੋ ਗਿਆ ਕਿ ਸੋਨੇ ਵਰਗਾ ਸਰੀਰ ਬਣਿਆ ਹੈ। ਸੋ ਮਹਾਰਾਜ ਕਹਿੰਦੇ ਵੀ ਇਹਦੀ ਜਿਹੜੀ ਧੂੜ ਹੁੰਦੀ ਹੈ ਰਾਜਨ ਇੱਕ ਲੱਖਾਂ ਤੀਰਥਾਂ ਦੇ ਬਰਾਬਰ ਹੋਇਆ ਕਰਦੀ ਹੈ ਨਾਮ ਜਪਣ ਵਾਲੇ ਦੀ, ਸਾਧੂ ਦੀ ਧੂੜ, ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪ੍ਰਗਟ। ਇੱਕ ਵਾਰੀ ਇਸੇ ਮਹਿਮਾ ਨੂੰ ਪ੍ਰਗਟ ਕਰਨ ਵਾਸਤੇ ਕ੍ਰਿਸ਼ਨ ਮਹਾਰਾਜ ਨੇ ਐਸਾ ਖੇਲ ਕੀਤਾ ਕਿ ਉਹਨਾਂ ਦੇ ਦਰਦ ਹੋਣ ਲੱਗ ਗਏ, ਦਰਦ ਵੀ ਇੰਨਾ ਹੋਇਆ ਕਿ ਧਰਤੀ ਤੇ ਲੇਟਣ ਲੱਗ ਗਏ, ਘੜੀਆਂ ਸੈਂਤਾਂ ਤੇ ਆ ਗਏ। ਉਸ ਵੇਲੇ ਨਾਰਦ ਜੀ ਵੀ ਆ ਗਏ, ਹੋਰ ਵੀ ਆ ਗਏ, ਸਾਰੇ ਕਹਿਣ ਲੱਗੇ ਮਹਾਰਾਜ ਦਰਦ ਤੁਹਾਡੇ ਕਿਉਂ ਹੁੰਦਾ? ਕਹੇ ਮੈਨੂੰ ਨਹੀਂ ਪਤਾ। ਕਹਿੰਦੇ ਕੋਈ ਇਲਾਜ? ਕਹਿੰਦੇ ਇਲਾਜ ਇਹਦਾ ਇੱਕੋ ਹੀ ਹੈ, ਜਿਹੜਾ ਮੈਨੂੰ ਕੋਈ ਪਿਆਰ ਕਰਦਾ ਹੋਵੇ ਸੱਚੇ ਹਿਰਦੇ ਨਾਲ ਉਹਦੀ ਧੂੜ ਮਿਲ ਜਾਣੀ ਚਾਹੀਦੀ ਹੈ। ਤਾਂ ਉਸ ਵੇਲੇ ਅਨੁਭਵ ਨਾਲ ਦੇਖਣ ਲੱਗ ਗਏ ਵੀ ਇਹਨੂੰ ਪਿਆਰ ਰਾਣੀਆਂ ਕਰਦੀਆਂ ਹੋਣੀਆਂ, ਰਾਣੀਆਂ ਦੇ ਕੋਲ ਗਈਆਂ, ਉਹ ਕਹਿੰਦੀ ਅਸੀਂ ਤੇਰੀ ਧੂੜ ਦਿੰਦੀਆਂ ਆਪਣੀਆਂ, ਸਾਡੀ ਧੂੜ ਚ ਬਰਕਤ ਨਹੀਂ ਹੈ ਤੇ ਨਾਲੇ ਸਾਨੂੰ ਦੋਸ਼ ਲੱਗੇਗਾ। ਉਸ ਵੇਲੇ ਨਾਰਦ ਮਥੁਰਾ ਚਲਿਆ ਗਿਆ, ਉੱਥੇ ਰਾਧਾ ਕ੍ਰਿਸ਼ਨ ਮਹਾਰਾਜ ਦੇ ਪਿਆਰ ਚ ਬੌਰੀ ਹੋਈ ਬੈਠੀ ਸੀ। ਉਹਨੂੰ ਜਾ ਕੇ ਕਿਹਾ, ਕਹਿੰਦੇ ਕ੍ਰਿਸ਼ਨ ਬਿਮਾਰ ਨੇ ਤੇ ਤੂੰ ਚਰਨਾਂ ਦੀ ਧੂੜੀ ਦੇ ਤਾਂ ਰਾਜੀ ਹੋਣਗੇ। ਉਹ ਕਹਿਣ ਲੱਗੀ ਹੈ ਉਹਨਾਂ ਦੇ ਵਾਸਤੇ ਜੋ ਜੀਤ ਕਰਦਾ ਲੋ ਚਰਨਾਂ ਦੀ ਧੂੜੀ। ਉਸੇ ਵੇਲੇ ਚੱਕ ਕੇ ਪੈਰਾਂ ਥੱਲਿਓਂ ਫੜਾਤੀ, ਜਾਂ ਕ੍ਰਿਸ਼ਨ ਮਹਾਰਾਜ ਦੇ ਪੇਟ ਤੇ ਮਲੀ ਰਾਜੀ ਹੋ ਗਏ। ਇਸੇ ਤਰ੍ਹਾਂ ਦੇ ਨਾਲ ਆ ਰਾਮਪੁਰ ਪਿੰਡ ਦੀ ਇੱਕ ਬੀਬੀ ਸੀ, ਬਿਮਾਰ ਹੋ ਗਈ ਤੇ ਉਹਦੇ ਘਰ ਵਾਲਾ ਆਇਆ, ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗਿਆ, ਬਾਬੇ ਅਤਰ ਸਿੰਘ ਜੀ ਨੂੰ ਕਹਿਣ ਲੱਗਿਆ, ਮਹਾਰਾਜ ਬਿਮਾਰ ਹੋ ਗਈ ਹੈ ਤੇ ਗਰਦਨ ਪਿੱਛੇ ਮੁੜ ਕੇ ਲੱਗ ਗਈ ਹੈ, ਪਿੱਠ ਦੇ ਨਾਲ ਮੂੰਹ ਉੱਚਾ ਹੋ ਗਿਆ, ਨਾ ਕੁਛ ਲੰਘਦਾ ਹੈ ਮੂੰਹ ਦੇ ਵਿੱਚ, ਤੇ ਫੋੜਾ ਹੈ ਪਿਛਲੇ ਪਾਸੇ ਤੇ ਗੰਭੀਰ ਦਾ ਫੋੜਾ ਕਹਿੰਦੇ ਨੇ, ਜਿਹਨੂੰ ਕੈਂਸਰ ਦਾ ਕਹਿੰਦੇ ਨੇ ਅੱਜ ਕੱਲ੍ਹ। ਬਈ ਕਿਰਪਾ ਕਰੋ, ਉਹਦੀ ਉਹਦਾ ਦੁੱਖ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਤੇ ਉਹ ਪਾਰ ਹੋ ਜਾਵੇ। ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਉਸ ਵੇਲੇ ਉਹ ਹਵਾਲਦਾਰ ਸੀ, ਫਿਰ ਬਾਅਦ ਚ ਕਪਤਾਨ ਹੋ ਗਿਆ ਸੀ। ਕਹਿਣ ਲੱਗੇ ਪ੍ਰੇਮੀਆਂ, ਗੁਰੂ ਘਰ ਦੇ ਅੰਦਰ ਜ਼ਿੰਦਗੀ ਲੈਣ ਵਾਸਤੇ ਆਈਦਾ ਹੁੰਦਾ, ਇੱਥੋਂ ਕਦੇ ਕਿਸੇ ਦੀ ਮੌਤ ਦੇ ਬਰਾਂਟਾਂ ਤੇ ਦਸਖਤ ਨਹੀਂ ਹੁੰਦੇ। ਕਹਿੰਦੇ ਉਰੇ ਆ, ਹਲਵਾ ਕੇ ਆਏ ਸੀ ਉਹ ਬੇਮਲੂਮੇ ਹੀ, ਉਹਨਾਂ ਨੇ ਜਿਹੜੀ ਮਿੱਟੀ ਲੱਗੀ ਹੋਈ ਸੀ ਲੱਤਾਂ ਦੇ ਨਾਲ ਪੈਰਾਂ ਦੇ ਨਾਲ ਗਾਰਾ ਲੱਗਿਆ ਹੋਇਆ ਸੀ ਥੋੜਾ ਥੋੜਾ, ਉਹ ਲਾਉਣ ਲੱਗ ਗਏ। ਉਹ ਲਾ ਕੇ ਤਲੀ ਦੇ ਉੱਤੇ ਰੱਖ ਲਿਆ ਤੇ ਭੁਲੇਖਾ ਪਾਉਣ ਵਾਸਤੇ ਕੀ ਕਰਿਆ, ਉੱਠ ਕੇ ਹਲ ਕੋਲ ਚਲੇ ਗਏ, ਜਿਹੜੀ ਫਾਲੇ ਨੂੰ ਮਿੱਟੀ ਲੱਗੀ ਹੋਈ ਸੀ ਉਹਨੂੰ ਕਹਿਣ ਲੱਗੇ ਦੇਖ ਇਹ ਮਿੱਟੀ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ, ਇਹ ਲੋਹੇ ਨਾਲ ਲੱਗ ਲੱਗ ਕੇ ਇੱਥੇ ਜਮ੍ਹਾਂ ਹੋਈ ਹੈ, ਲੈ ਆ ਲੈ ਜਾ ਇਹਦਾ ਫਾਹਾ ਬਣਾ ਕੇ ਲਾ ਦੀ। ਉਸੇ ਤਰ੍ਹਾਂ ਕੀਤਾ, ਫਾਹਾ ਬਣਾ ਤਾ ਤੇ ਨਾਲ ਵਚਨ ਕਰਦਾ, ਕਹਿੰਦੇ ਇਹਦੇ ਤਾਂ ਬੜੇ ਲੜਕੇ ਹੋਣੇ ਨੇ, ਬੜਾ ਰਾਜਭਾਗ ਦੇਖਣੇ। ਜਾ ਕੇ ਉਸਦੇ ਫਾਹਾ ਰਚਦਾ, ਰਾਜੀ ਹੋ ਗਈ, ਪਰਿਵਾਰ ਵਧਿਆ ਬਹੁਤ, ਬੜੀ ਅਮੀਰੀ ਆਈ ਪਰਿਵਾਰ ਦੇ ਅੰਦਰ। ਤੇ ਜਿਸ ਵਕਤ ਅੰਤ ਸਮਾਂ ਆਇਆ, ਉਹੀ ਫੋੜਾ ਫੇਰ ਉਭਰੇ ਆਇਆ। 50 ਸਾਲ ਲੰਘੇ ਜਾਂ 60 ਸਾਲ ਲੰਘੇ, ਉਸ ਵੇਲੇ ਉਹ ਮਾਤਾ ਕਹਿਣ ਲੱਗੀ ਵੀ ਹੁਣ ਮੇਰਾ ਕੋਈ ਇਲਾਜ ਨਹੀਂ, ਇਹ ਤਾਂ ਮਹਾਂਪੁਰਸ਼ਾਂ ਦੀ ਚਰਨ ਧੂੜ ਲੱਗੀ ਸੀ, ਉਹਦੇ ਨਾਲ ਮੈਂ 60 ਸਾਲ ਕੱਟ ਲਏ, ਤੇ ਮੇਰਾ ਜਾਣ ਦਾ ਕਾਰਨ ਇਹੀ ਹੈ, ਇਸੇ ਕਾਰਨ ਕਰਕੇ ਜਾਣੇ। ਉਹਦੇ ਬਾਅਦ ਫਿਰ ਉਹ ਚੜ੍ਹਾਈ ਕਰ ਗਈ ਮਹਾਂਪੁਰਸ਼ਾਂ ਨੂੰ ਯਾਦ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ ਮਹਾਰਾਜ ਕਹਿੰਦੇ, ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪ੍ਰਗ, ਧੂੜੀ ਦੀ ਮਹਿਮਾ ਵਰਣਨ ਕੀਤੀ ਹੈ ਵਾਰ ਵਾਰ ਮਹਾਰਾਜ ਜੀ ਨੇ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਕਹਿੰਦੇ,
ਸੰਤਾਂ ਦੀ ਧੂੜੀ ਨੇ ਲੇਖ ਮਚਾਏ ਮਾਰੇ,
ਚਰਨ ਕਮਲ ਸ਼ਰਨਾਗਤੀ ਸਭ ਨਿਦਾਨ ਸਵੇ ਫਲ ਪਾਇਆ, ਲੋਕ ਵੇਦ ਗੁਰ ਗਿਆਨ ਵਿੱਚ ਸਾਧੂ ਧੂੜੀ ਜਗਤ ਤਰਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਚਾਰੇ ਵੇਦਾਂ ਦੇ ਅੰਦਰ, ਗੁਰੂ ਗਿਆਨ ਦੇ ਅੰਦਰ ਇਹ ਵਾਰ ਵਾਰ ਜ਼ਿਕਰ ਆਉਂਦਾ ਹੈ ਕਿ ਸਾਧੂ ਧੂੜੀ ਜਗਤ ਤਰਾਇਆ, ਸਾਧੂ ਦੀ ਧੂੜੀ ਨੇ ਜਗਤ ਨੂੰ ਤਾਰ ਦਿੱਤਾ। ਪਤਤ ਪਨੀਤ ਕਰਾਏ ਕੇ, ਪਤਤਾਂ ਨੂੰ ਪਵਿੱਤਰ ਕਰਕੇ ਪਵਨ ਪਾਵਨ ਪੁਰਖ ਪਵਿੱਤਰ ਕਰਾਏ, ਚਰਨ ਉਹਦੇ ਮਹਿਮਾ ਮਿੱਤ, ਚਰਨਾਂ ਦੀ ਮਹਿਮਾ ਦਾ ਕੋਈ ਗਿਣਿਆ ਮਿਣੀ ਗਿਣੀ ਮਿਣੀ ਗੱਲ ਨਹੀਂ ਕਹਿ ਸਕਦੇ। ਮਿੱਤ ਤੋਂ ਬਾਹਰ ਹੈ ਸ਼ੇਸ਼ ਸਹਿਸ ਮੁਖਾਂਤ ਨਾ ਪਾਇਆ। ਸ਼ੇਸ਼ ਨਾਗ ਨੇ ਵੀ ਜਿਹਦਾ 100,000 ਮੂੰਹ ਹੈ ਉਹਦੇ ਨਾਲ ਉਪਮਾ ਕਰਕੇ ਇਹਦਾ ਅੰਤ ਨਹੀਂ ਮਿਟਾਇਆ। ਧੂੜੀ ਲੇਖ ਮਿਟਾਇਆ, ਚਰਨ ਉਹਦੇ ਮਨ ਬਸ ਗਤਾਇਆ, ਪੈਰੀ ਪੈ ਜਗ ਚਰਨੀ ਲਾਇਆ। ਧੂੜੀ ਦੇ ਨਾਲ ਕਹਿੰਦੇ ਲੇਖ ਮਿਟ ਗਿਆ। ਇੱਕ ਮਹਾਤਮਾ ਲਾਹੌਰ ਦੇ ਕਿਲੇ ਦੇ ਨੇੜੇ ਰਿਹਾ ਕਰਦੇ ਸੀ, ਉੱਥੇ ਆਸ਼ਰਮ ਸੀ, ਸਤਸੰਗ ਹੋਇਆ ਕਰਦਾ ਹਰ ਵਕਤ, ਤੇ ਇੱਕ ਪਰਿਵਾਰ ਸੀ ਬਹੁਤ ਅਮੀਰ, ਉਹ ਵੀ ਦੋਏ ਜਣੇ ਸਾਧੂਆਂ ਦੇ ਹਰ ਵਕਤ ਸਤਸੰਗ ਜਾਣਾ, ਤੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਆਪਣੇ ਲੜ ਲਾ ਲਓ ਦੋਹਾਂ ਜਣਿਆਂ। ਮਹਾਰਾਜ ਮਹਾਤਮਾ ਕਹਿਣ ਲੱਗੇ ਵੀ ਸੇਵਾ ਕਰੋ ਪ੍ਰੇਮੀਓ, ਹਾਲੇ ਸਾਧੂ ਹੌਲੀ ਹੌਲੀ ਅਪਣਾਉਂਦੇ ਨਹੀਂ ਹੁੰਦੇ, ਬਹੁਤ ਦੇਰ ਚ ਅਪਣਾਉਂਦੇ। ਬਾਬੇ ਕਰਮ ਸਿੰਘ ਜੀ ਮਹਾਰਾਜ ਨੇ 101 ਬੰਦੇ ਨੂੰ ਬਣਾਇਆ ਸੀ, 101 ਬ੍ਰਹਮ ਗਿਆਨੀ ਹੋ ਗਿਆ। ਘੱਟ ਨੀ ਕੋਈ ਵੀ ਰਿਹਾ। 101 ਬਰਮ ਗਏ ਜਿੰਨੀਆਂ ਸੰਪਰਦਾਵਾਂ ਨੇ ਇਹ ਹੋਤੀ ਮੈਦਾਨ ਚੋਂ ਨਿਕਲਦੀਆਂ ਸਾਰਿਆਂ ਦੀਆਂ ਸਾਧੂਆਂ ਦੀ, ਥੋੜੇ ਹੀ ਨੇ ਜਿਹੜੇ ਬਾਹਰ ਨੇ। ਸੋ ਕਹਿਣ ਲੱਗੇ ਵੀ ਤੁਸੀਂ ਸੇਵਾ ਕਰੋ, ਜਦ ਸਮਾਂ ਆਏਗਾ ਦੇਖੀ ਜਾਏਗੀ। ਹੌਲੀ ਹੌਲੀ ਸੇਵਾ ਕਰਦੇ ਰਹੇ, ਦਾਨ ਕਰਦੇ ਰਹੇ ਤੇ ਆਪਣੀ ਨਿਤ ਕਿਰਿਆ ਕਰਦੇ ਰਹੇ। ਇੱਕ ਵਾਰੀ ਮਹਾਤਮਾ ਨੇ ਦੇਖ ਲਿਆ ਵੀ ਇਹ ਤਾਂ ਠੀਕ ਹੈ, ਹੁਣ ਮੌਕਾ ਇਹਨਾਂ ਨੂੰ ਇਨੀਸ਼ੀਏਟ ਕਰ ਦਈਏ, ਜਿਵੇਂ ਅੰਮ੍ਰਿਤ ਛਕਾਉਂਦੇ ਹਾਂ ਅਸੀਂ ਇਸ ਤਰ੍ਹਾਂ ਦੇ ਨਾਲ ਵੀ ਹੁਣ ਇਹਨਾਂ ਨੂੰ ਨਾਮ ਦੀ ਦਾਤ ਦੇ ਦਈਏ, ਮੰਤਰ ਦੇ ਦਈਏ। ਦੋਹਾਂ ਨੂੰ ਮੰਤਰ ਦੇ ਤਾ, ਉਹਦੇ ਬਾਅਦ ਜਪਦੇ ਰਹੇ। ਉਹ ਜਿਹੜਾ ਸ਼ਾਹੂਕਾਰ ਸੀ ਉਹਨੇ ਮਹਾਂਪੁਰਸ਼ਾਂ ਕੋਲ ਬੇਨਤੀ ਕੀਤੀ ਕਿ ਮਹਾਰਾਜ ਵਪਾਰ ਦੇ ਸੰਬੰਧ 'ਚ ਮੈਂ ਬਾਹਰ ਜਾਣਾ ਚਾਹੁੰਦਾ, ਦੂਰ ਪ੍ਰਦੇਸ਼ ਵਿੱਚ। ਉਹ ਕਹਿੰਦੇ ਠੀਕ ਹੈ, ਬੀਬੀ ਦੇ ਕੋਲ ਬੰਦੋਬਸਤ ਪੂਰੀ ਤਰ੍ਹਾਂ ਕਰਦੇ, ਇਹਨੂੰ ਪਿੱਛੋਂ ਤਕਲੀਫ ਨਾ ਹੋਵੇ। ਉਸ ਵੇਲੇ ਸਾਰਾ ਇੰਤਜ਼ਾਮ ਕਰਤਾ ਤੇ ਉਹ ਜਿਹੜਾ ਉਹਦਾ ਮਕਾਨ ਸੀ, ਉੱਚਾ ਮਕਾਨ ਸੀ ਪਰ ਉਹ ਕਿਲ੍ਹਾ ਉਸ ਤੋਂ ਉੱਚਾ ਸੀ। ਕਿਲ੍ਹੇ ਦੇ ਬੁਰਜ ਦੇ ਵਿੱਚ ਇੱਕ ਦਿਨ ਬਾਦਸ਼ਾਹ ਟਹਿਲ ਰਿਹਾ ਸੀ। ਉਸ ਥਾਂ ਦਾ ਜਿਹੜਾ ਇੰਚਾਰਜ ਸੀ, ਉਹ ਟਹਿਲਦਾ ਅਚਾਨਕ ਉਹਦੀ ਨਿਗਾਹ ਚਲੀ ਗਈ ਉਹ ਬੀਬੀ ਕੇਸੀ ਇਸ਼ਨਾਨ ਕਰਕੇ ਧੁੱਪ ਦੇ ਵਿੱਚ ਕੇਸ ਹਰੇ ਕਰਨ ਲੱਗ ਗਈ। ਨਿੱਜ ਲਾ ਕੇ ਦੇਖਿਆ, ਕਹਿਣ ਲੱਗਿਆ ਹੈ ਇੰਨੀ ਸੁੰਦਰ ਇਸਤਰੀ, ਕੌਣ ਇਹ ਦਾ ਪਤਾ ਕੱਢਿਆ ਜਾਵੇ। ਮਨ ਦੇ ਵਿੱਚ ਕਮਜ਼ੋਰੀ ਆ ਗਈ ਵੀ ਇਹ ਤਾਂ ਮੇਰੇ ਮਹਿਲਾਂ ਚਾਹੀਦੀ ਹੈ, ਇੱਥੇ ਕਿਉਂ ਰਹਿੰਦੀ ਹੈ। ਉਸ ਵੇਲੇ CID ਦੇ ਬੰਦੇ ਭੇਜੇ, ਉਹਨਾਂ ਨੇ ਆ ਕੇ ਰਿਪੋਰਟ ਦਿੱਤੀ ਕਿ ਮਹਾਰਾਜ ਇਹ ਕਿਸੇ ਸੇਠ ਦੇ ਘਰ ਵਾਲੀ ਹੈ ਤੇ ਸੇਠ ਵਪਾਰ ਦੇ ਵਾਸਤੇ ਬਾਹਰ ਗਿਆ ਹੈ। ਆਪਣੇ ਜਿਹੜੇ ਭਰੋਸੇ ਵਾਲੇ ਬੰਦੇ ਸੀ, ਖਾਸ ਬੰਦੇ, ਉਹਨਾਂ ਨੂੰ ਭੇਜਿਆ, ਕਹਿੰਦੇ ਐਂ ਕਰੋ ਜਾ ਕੇ ਉਹਨੂੰ ਕਹੋ ਮੇਰੇ ਮਹਿਲਾਂ ਚ ਆ ਜਾਵੇ, ਤੇ ਜੇ ਨਾ ਆਈ ਫਿਰ ਮੈਂ ਘਰ ਬਾਰ ਵੀ ਜ਼ਬਤ ਕਰ ਲੂੰ ਤੇ ਇਹਦੇ ਪਤੀ ਨੂੰ ਵੀ ਮਰਵਾ ਦੂੰ, ਫਿਰ ਮੈਂ ਜ਼ਬਰਦਸਤੀ ਲੈ ਆਉਂ। ਜਿਸ ਵਕਤ ਜਾ ਕੇ ਇਹ ਗੱਲ ਕਹੀ, ਉਹਨੇ ਜਵਾਬ ਦਿੱਤਾ, ਕਹਿੰਦੇ ਭਾਈ ਗੱਲ ਇਹ ਹੈ, ਧਰਮ ਹਰੇਕ ਨੂੰ ਪਿਆਰਾ ਹੁੰਦਾ, ਜੇ ਧਰਮ ਜਾਵੇ ਸਰੀਰ ਬਚੇ ਕੋਈ ਫਾਇਦਾ ਨਹੀਂ ਹੁੰਦਾ ਸਰੀਰ ਦਾ, ਜੇ ਧਰਮ ਬਚ ਜਾਵੇ ਸਰੀਰ ਜਾਵੇ ਤਾਂ ਸਸਤਾ ਸੌਦਾ ਹੁੰਦਾ। ਧਰਮ ਹਰ ਹਾਲਤ 'ਚ ਬਚਣਾ ਚਾਹੀਦਾ ਮੇਰਾ, ਮੈਂ ਪਤੀ ਵਰਤਾ ਇਸਤਰੀ ਹਾਂ, ਪਰ ਪੁਰਖ ਦੇ ਨਾਲ ਮੈਂ ਕੋਈ ਅੰਗ ਨਹੀਂ ਛੋਹ ਸਕਦੀ, ਮੈਂ ਨਹੀਂ ਜਾਣਾ, ਜਿਹੜਾ ਕੁਛ ਉਹਨੇ ਕਰਨਾ ਕਰ ਲਏ। ਉਸ ਵੇਲੇ ਜਾ ਵਾਪਸ ਆ ਕੇ ਜਵਾਬ ਦੇ ਤਾ, ਉਸਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਉਹ ਔਰਤ ਨੂੰ ਗ੍ਰਿਫ਼ਤਾਰ ਕਰੋ ਅਤੇ ਮੇਰੇ ਮਹਿਲਾਂ 'ਚ ਲਿਆਓ। ਉਹਨੂੰ ਵਜ਼ੀਰ ਬੜਾ ਸਿਆਣਾ ਸੀ, ਉਹ ਕਹਿਣ ਲੱਗਿਆ ਮਹਾਰਾਜ ਹਿੰਦੂਆਂ ਦੀ ਆਬਾਦੀ ਹੈ, ਉਹ ਮੁਖੀ ਸੇਠ ਹੈ, ਤੇ ਜੇ ਉਹਦੀ ਔਰਤ ਨੂੰ ਅਸੀਂ ਐਂ ਲਿਆ ਬਦਨਾਮੀ ਹੋਜੂ ਸਾਰੇ, ਨਾਲੇ ਲੋਕ ਵਿਗੜ ਜਾਣਗੇ, ਐਵੇਂ ਹੀ ਖਾਮ ਖਾ ਹੋਜੂ, ਜੇ ਕੰਮ ਹੋਰ ਤਰ੍ਹਾਂ ਸਰ ਸਕਦਾ ਹੋਵੇ ਜ਼ਰੂਰ ਆਪਾਂ ਇਹ ਕੰਮ ਕਰਨਾ। ਕਹਿਣ ਲੱਗੇ ਵੀ ਕਿਸ ਤਰ੍ਹਾਂ, ਕਹਿੰਦੇ ਮੰਤਰ ਦੇ ਬਲ ਨਾਲ ਮੰਗਾਓ, ਕਿਉਂਕਿ ਐਸੇ ਮੰਤਰ ਹੁੰਦੇ ਨੇ। ਸੋ ਕਾਜੀ ਨੂੰ ਬੁਲਾਇਆ, ਕਹਿੰਦਾ ਮੈਂ ਮੰਤਰ ਕਰੂੰਗਾ ਤੇ ਉਹ ਆ ਜਾਏਗੀ। ਸੋ ਮੰਤਰ ਜਦ ਪੜ੍ਹਿਆ, ਪੜ੍ਹ ਕੇ ਮੰਜੇ ਦੇ ਪਾਵੇ ਥੱਲੇ ਦਬਤਾ, ਉੱਧਰ ਉਹਦੇ ਮਨ 'ਚ ਮੰਤਰ ਨੇ ਖਿਆਲ ਕਰਦਾ ਵੀ ਮੈਂ ਐਵੇਂ ਹੀ ਵਾਹ ਕਹਿ ਦਿੱਤਾ ਵੀ ਬੜਾ ਮਾੜਾ ਕੰਮ ਹੋਊਗਾ, ਇਹ ਤਾਂ ਠੀਕ ਨਹੀਂ ਹੈ। ਸੋਚਣ ਲੱਗ ਗਈ। ਤਿੰਨ ਇੱਕ ਪਹਿਰ ਲੰਘ ਗਿਆ, 3 ਘੰਟੇ ਲੰਘ ਗਏ, ਕਹਿੰਦਾ ਆਈ ਨਹੀਂ, ਕਹਿੰਦਾ ਦੂਜਾ ਮੰਤਰ ਪੜ੍ਹਦਾ, ਦੂਸਰਾ ਪੜ੍ਹਿਆ ਦੂਜੇ ਪਾਵੇ ਥੱਲੇ ਦਬਕਾ। ਉਹਦੇ ਮਨ 'ਚ ਖਿਆਲ ਆ ਗਿਆ ਵੀ ਮੇਰਾ ਘਰ ਲੁੱਟ ਜ਼ਬਤ ਕਰ ਲੂਗਾ, ਮੇਰੇ ਘਰ ਵਾਲੇ ਨੂੰ ਮਰਵਾ ਦੂ, ਬੱਚਿਆਂ ਨੂੰ ਕੈਦ ਕਰਾ ਦੂ, ਬੜਾ ਮੁਸ਼ਕਲ ਹੋਏਗਾ ਵੀ ਚਲੋ ਇਹਦੇ ਨਾਲ ਤਾਂ ਉਹ ਮਾਰੇ ਜਾਣਗੇ ਮੇਰੇ ਕਰਕੇ, ਮੈਂ ਜਾਨੀ ਹਾਂ। ਇਰਾਦਾ ਹੋ ਗਿਆ, ਲੇਕਿਨ ਇਰਾਦਾ ਕਰਦੇ ਕਰਦੇ 3 ਘੰਟੇ ਫੇਰ ਲੰਘ। ਉਹ ਕਹਿੰਦਾ ਆਈ ਨਹੀਂ, ਕਹਿੰਦਾ ਜੀ ਮੈਂ ਮੰਤਰ ਤੀਸਰਾ ਪੜ੍ਹਦਾ, ਹਿਲਜੁਲ ਤਾਂ ਹੋ ਗਈ ਹੈ, ਮੇਰੀ ਵਿਦਿਆ ਮੈਨੂੰ ਦੱਸਦੀ ਹੈ, ਤੇ ਰੁਕਾਵਟ ਹੈ ਥੋੜ੍ਹੀ ਜਿਹੀ ਦੂਰ ਹੋ ਜੂ। ਤੀਸਰਾ ਪੜਿਆ ਗਿਆ, ਉਸ ਵੇਲੇ ਉਹਨੇ ਤੀਸਰਾ ਪੜ੍ਹਦੀ ਸਾਰ ਹਾਰ ਸ਼ਿੰਗਾਰ ਕਰਨੇ ਸ਼ੁਰੂ ਕਰ ਦਿੱਤੇ। ਜਦ ਫੇਰ ਨਾ ਆਈ, ਕਹਿੰਦਾ ਤਿਆਰ ਤਾਂ ਹੋ ਗਈ ਹੈ ਤੇ ਹੁਣ ਮੈਂ ਚੌਥਾ ਪੜ੍ਹਦਾ। ਜਦ ਚੌਥਾ ਪੜਿਆ, ਉਹਨੇ ਤਾਲਾ ਬੰਦ ਕਰਕੇ ਘਰ ਦਾ ਸਿੱਧੀ ਉੱਧਰ ਨੂੰ ਚੱਲ ਪਈ। ਰਸਤੇ 'ਚ ਮਹਾਂਪੁਰਸ਼ਾਂ ਦਾ ਸਤਸੰਗ ਹੋ ਰਿਹਾ ਸੀ ਤੇ ਮਨ 'ਚ ਖਿਆਲ ਆ ਗਿਆ ਵੀ ਜੇ ਮਹਾਂਪੁਰਸ਼ਾਂ ਦੇ ਕੋਲੋਂ ਮੈਂ ਉਈ ਲੰਘ ਗਈ ਤਾਂ ਮਾੜੀ ਗੱਲ ਹੈ, ਕਿਉਂ ਨਾ ਮੈਂ ਨਮਸਕਾਰ ਕਰ ਜਾਂ। ਇਰਾਦਾ ਪੱਕਾ ਹੋ ਗਿਆ ਜਾਣ ਦਾ, ਤੇ ਜਦੋਂ ਆ ਕੇ ਨਮਸਕਾਰ ਕਰੀ, ਮਹਾਂਪੁਰਸ਼ ਕਹਿਣ ਲੱਗੇ ਬੀਬਾ ਆ ਹਾਰ ਸ਼ਿੰਗਾਰ ਕਾਹਦੇ ਵਾਸਤੇ ਨੇ, ਤੇਰੇ ਘਰ ਵਾਲਾ ਤਾਂ ਬਾਹਰ ਗਿਆ ਹੋਇਆ। ਇਹ ਗੱਲ ਦੱਸ। ਉਸ ਵੇਲੇ ਝੂਠ ਨਾ ਬੋਲ ਸਕੀ, ਕਹਿਣ ਲੱਗੀ ਮਹਾਰਾਜ ਆਹ ਗੱਲ ਹੋਈ ਹੈ ਤੇ ਮੈਂ ਜਾ ਰਹੀ ਹਾਂ। ਉਸ ਵੇਲੇ ਗੌਰ ਨਾਲ ਮਹਾਂਪੁਰਸ਼ਾਂ ਨੇ ਮੱਥੇ ਵੱਲ ਦੇਖਿਆ, ਪੜ੍ਹ ਲਿਆ ਮੱਥੇ ਦੇ ਵਿੱਚ ਮਾੜੀ ਰੇਖ ਹੈ। ਉਸ ਵੇਲੇ ਚਰਨਾਂ ਦੇ ਥੱਲੋਂ ਧੂੜ ਕੱਢ ਕੇ ਉਹਦੇ ਮੱਥੇ ਤੇ ਮਲਤੀ, ਮਲਣ ਨਾਲ ਲੇਖ ਜਿਹੜਾ ਸੀ ਬਦਲ ਗਿਆ। ਕਹਿੰਦੇ ਜਾ ਘਰ ਚ, ਤੈਨੂੰ ਕੁਛ ਨਹੀਂ ਹੁੰਦਾ, ਤੇਰੇ ਇੱਕ ਖੋਟਾ ਲੇਖ ਲਿਖਿਆ ਹੋਇਆ ਸੀ ਮੱਥੇ ਤੇ। ਉਸ ਵੇਲੇ ਉਹ ਵਾਪਸ ਚਲੀ ਜਾਂਦੀ ਹੈ ਤੇ ਹੋਸ਼ ਆ ਗਈ ਵੀ ਮੈਂ ਕਿੰਨਾ ਗਲਤ ਕੰਮ ਕਰਨ ਲੱਗੀ ਸੀ। ਇਰਾਦਾ ਉਹੀ ਹੋ ਗਿਆ ਵੀ ਮਰ ਜਾਈਏ ਚਾਹੇ, ਪਰ ਧਰਮ ਨਹੀਂ ਛੱਡ। ਇਧਰੋਂ ਸੰਤਾਂ ਦਾ ਉਸ ਜਿਹੜਾ ਰਾਜਾ ਸੀ ਕੁਛ ਸਤਿਕਾਰ ਕਰਦਾ ਸੀ, ਆਪ ਗਏ ਜਾ ਕੇ ਕਹਿਣ ਲੱਗੇ ਰਾਜਨ, ਰਿਆਇਆ ਜਿਹੜੀ ਹੁੰਦੀ ਹੈ ਬਾਲ ਬੱਚੇ ਹੋਇਆ ਕਰਦੇ ਆ, ਰਾਜਾ ਮਾਂ ਬਾਪ ਇਹ ਨਹੀਂ ਚਾਹੀਦਾ ਵੀ ਦੂਸਰਿਆਂ ਦੀ ਔਰਤਾਂ ਨੂੰ ਤੁਸੀਂ ਜ਼ਬਰਦਸਤੀ ਮੰਗਾਓ। ਸੋ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਧੂੜੀ ਲੇਖ ਮਟਾਇਆ ਚਰਨ ਉਦਕ ਮਨ ਵਸ ਗਤ ਆਇਆ। ਚਰਨਾਂ ਦੀ ਧੂੜੀ ਲੱਗਣ ਦੇ ਨਾਲ ਮਨ ਵਸ ਆ ਗਿਆ, ਮਨ ਦੇ ਵਿਕਾਰ ਖਤਮ ਹੋ ਗਏ। ਸੋ ਇਸ ਤਰ੍ਹਾਂ ਚਰਨਾਂ ਦੀ ਧੂੜੀ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਅਸੀਂ ਤਾਂ ਆਪ ਅਕਾਲ ਪੁਰਖ ਪਾਸ ਬੇਨਤੀ ਕਰਦੇ ਹਾਂ।
ਜੇ ਮਿਲ ਜੇ ਤਾਂ ਮਸ ਤੂੜੀ ਤੇਰੇ ਸਾਥ
ਮਸਤਕ ਲਾਈ। ਜੇ ਮਿਲ ਜਾਵੇ ਇੱਕ ਤਲੀ ਖਾਕ ਦੀ, ਕਹਿੰਦੇ ਫਿਰ ਮਸਤਕ ਨੂੰ ਲਾ ਲਈਏ। ਸਗਲ ਸੰਤਨ ਪੈ ਬਸ ਇੱਕ ਮੰਗ, ਕਰੋ ਬੇਨਤੀ ਮਾਨ ਤਿਆਗ, ਵਾਰ ਵਾਰ ਜਾਈ ਲੱਖ ਵਰੀਆ, ਦਿਓ ਸੰਤਨ ਕੀ ਧੂੜਾ ਜੀ। ਸੋ ਧੂੜੀ ਦਾ ਮਹਾਤਮ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ। ਦੋ ਤਰ੍ਹਾਂ ਦੀ ਧੂੜ, ਮੈਂ ਪਹਿਲੀ ਦਾ ਜ਼ਿਕਰ ਕੀਤਾ, ਦੂਸਰੀ ਧੂੜ ਹੋਇਆ ਕਰਦੀ ਹੈ ਬਚਨਾਂ ਦੀ। ਬਚਨਾਂ ਦੀ ਧੂੜ ਦਾ ਮਸਤਕ ਨਾਲ ਨਹੀਂ ਲੱਗਿਆ ਕਰਦੀ, ਉਹ ਹਿਰਦੇ ਚ ਲੱਗਿਆ ਕਰਦੀ ਹੈ ਤੇ ਉਹਦੀ ਕਮਾਈ ਕਰਨੀ ਪਿਆ ਕਰਦੀ ਹੈ। ਉਹ ਮਹਾਂਪੁਰਸ਼ਾਂ ਦੇ ਬਚਨ ਹੋਇਆ ਕਰਦੇ ਨੇ।
ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸ਼ਾਦੀ ਪਾਰ ਪਵੇਗਾ।
ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰ। ਸੋ ਮੁਖ ਦੀ ਧੂੜੀ ਦਾ ਜੋ ਕਮਾਈ ਕਰ ਲੈਂਦਾ ਉਹ ਵੀ ਤਰ ਜਾਂਦਾ। ਇੱਕ ਵਾਰੀ ਇੱਕ ਮਹਾਤਮਾ ਮੰਡਲੀ ਦੇ ਨਾਲ ਭਰਮਣ ਕਰਦੇ ਕਰਦੇ, ਚੁਮਾਸੇ ਦੀ ਜਿਹੜੀ ਪਹਿਲੀ ਤਰੀਕ ਸ਼ੁਰੂ ਹੁੰਦੀ ਹੈ, ਉਸ ਦਿਨ ਆਪ ਇੱਕ ਨਗਰ ਚ ਆ ਕੇ ਠਹਿਰ ਗਏ ਤੇ ਉਹ ਨਗਰ ਸਾਰਾ ਹੀ ਮਨਮੁਖਾਂ, ਬੇਮੁਖਾਂ, ਠੱਗਾਂ, ਚੋਰਾਂ ਤੇ ਡਾਕੂਆਂ ਦਾ ਸੀ। ਜਿਹੜੇ ਧਰਮ ਨੂੰ ਜਾਣਦੇ ਨਹੀਂ ਸੀ ਤੇ ਮਖੌਲ ਕਰਦੇ ਸੀ, ਟੁੱਚਰਾਂ ਡਾਉਂਦੇ ਸੀ ਤੇ ਕੰਮ ਕੀ ਸੀ? ਲੋਕਾਂ ਨੂੰ ਲੁੱਟਣਾ, ਨਾ ਖੇਤੀ ਕਰਨੀ, ਨਾ ਕੋਈ ਮਿਹਨਤ ਕਰਨੀ, ਨਾ ਮਜ਼ਦੂਰੀ ਕਰਨੀ, ਨਾ ਚਾਕਰੀ ਕਰਨੀ। ਜਮਾਂਦਰੂਏ ਸਿੱਖਿਆ ਬੱਚਿਆਂ ਨੂੰ ਦਿੰਦੇ ਸੀ ਵੀ ਲੁੱਟ ਕੇ ਖਾਣੇ। ਜਦ ਪਹਿਲੀ ਵਾਰੀ ਲੁੱਟ ਕੇ ਲਿਆਉਂਦੇ ਸੀ, ਉਸ ਵੇਲੇ ਬੱਚੇ ਨੇ ਲਿਆਉਣਾ, ਕਿਸੇ ਦੇ ਪਸ਼ੂ ਕੱਢ ਲਿਆਂਦੇ, ਕਿਸੇ ਦਾ ਘਰ ਭੰਨ ਕੇ ਲਿਆ, ਕਿਸੇ ਨੂੰ ਮਾਰ ਕੇ ਖੋਹ ਕੇ ਲਿਆ। ਉਸ ਵੇਲੇ ਫਿਰ ਭਾਈਚਾਰੇ ਨੂੰ ਇਕੱਠਾ ਕਰਕੇ ਬੜੀ ਭਾਰੀ ਫੀਸਟ ਦਿੰਦੇ ਸੀ, ਰੋਟੀ ਦਿੰਦੇ ਸੀ, ਬਈ ਅੱਜ ਬੱਚਾ ਸਾਡਾ ਕਮਾਈ ਕਰਨ ਲੱਗ ਗਿਆ, ਨੇਰਾ ਕਮਾਉਣ ਲੱਗ ਗਿਆ। ਕੁਦਰਤੀ ਤੌਰ ਤੇ ਐਸੇ ਲੋਕ ਹੈਗੇ। ਸੋ ਗੁਰੂ ਮਹਾਰਾਜ ਜਦੋਂ ਮਹਾਤਮਾ ਉੱਥੇ ਪਹੁੰਚੇ, ਨਾਲ ਦੇ ਪਿੰਡਾਂ ਵਾਲਾ ਕੋਈ ਪ੍ਰੇਮੀ ਆਇਆ, ਉਹ ਕਹਿੰਦਾ ਮਹਾਰਾਜ ਤੁਸੀਂ ਅੱਗੇ ਚਲੋ, ਸਾਡੇ ਪਿੰਡਾਂ ਚ ਰਹੋ, ਇਹ ਤਾਂ ਨਾਸਤਕਾਂ, ਡਾਕੂਆਂ, ਚੋਰਾਂ ਦਾ ਪਿੰਡ ਹੈ, ਇਹਨਾਂ ਦੀ ਤਾਂ ਕਮਾਈ ਸ਼ੁਭ ਨਹੀਂ ਹੈ ਤੇ ਨਾ ਇਹ ਸਾਧੂ ਦੀ ਸੇਵਾ ਕਰਦੇ ਆ, ਇਹ ਤਾਂ ਸਾਧੂ ਨੂੰ ਵੀ ਲੁੱਟਦੇ ਨੇ। ਕਹਿਣ ਲੱਗੇ ਪ੍ਰੇਮੀਓ, ਹੁਣ ਤਾਂ ਅਸੀਂ ਜੋ ਨੇਮ ਬੰਨਿਆ ਹੋਇਆ ਸਫ਼ਰ ਦਾ ਉਹਦੇ ਮੁਤਾਬਕ ਅੱਜ ਸਾਨੂੰ ਇੱਥੇ ਸੂਰਜ ਛਿਪਿਆ, ਇੱਥੇ ਹੀ ਰਹਾਂਗੇ, ਹੁਣ ਨਹੀਂ, ਅਸੀਂ ਜਾਂਦੇ 4 ਮਹੀਨੇ। ਤਾਂ ਉਸ ਵੇਲੇ ਸਾਰੇ ਪਿੰਡਾਂ ਨੇ ਇਕੱਠ ਕਰਿਆ, ਕਹਿਣ ਲੱਗੇ ਵੀ ਮਹਾਤਮਾ ਆ ਗਏ ਨੇ, ਉਹਨਾਂ ਨੇ ਤਾਂ ਨਹੀਂ ਸੇਵਾ ਕਰਨੀ, ਆਪਾਂ ਹੀ ਬਾਰੀਆਂ ਬੰਨ ਲਓ। ਸੋ ਬਾਰੀਆਂ ਬੰਨ ਲਈਆਂ ਪਿੰਡਾਂ ਨੇ ਵੀ ਮੈਂ 4 ਦਿਨ ਸਾਡੀ ਵਾਰੀ, ਅਸੀਂ ਪ੍ਰਸ਼ਾਦਾ ਲਿਜਾਵਾਂਗੇ, 4 ਦਿਨ ਅਗਲੇ ਪਿੰਡ ਨੇ, 4 ਦਿਨ ਅਗਲੇ ਪਿੰਡ ਨੇ। ਇਸ ਤਰ੍ਹਾਂ ਬਾਰੀਆਂ ਬੰਨ ਲਈਆਂ 10-15 ਪਿੰਡਾਂ ਨੇ। ਇੱਕ ਇੱਕ ਵਾਰੀ, ਦੋ ਦੋ ਵਾਰੀ ਬਾਰੀਆਂ ਆ ਕੇ ਸਾਰਿਆਂ ਦੀ ਸੇਵਾ ਵੀ ਹੋ ਗਈ, ਪਿੰਡਾਂ ਦੇ ਪਿੰਡ ਆਉਣੇ ਸ਼ੁਰੂ ਹੋ ਗਏ, ਰੋਜ਼ ਸਤਸੰਗ ਹੁੰਦਾ, ਬੜੀ ਮਹਿਮਾ ਫੈਲੀ, ਦੂਰ ਦਰਾਜ ਥਾਈ ਸੰਗਤਾਂ ਆਇਆ ਕਰ ਤੇ ਟੈਂਪਰੇਰੀ ਉੱਥੇ ਬਣਾ ਦਿੱਤੇ, ਛੱਪਰ ਛੁੱਪਰ ਪਾ ਤੇ, ਜਿਨ੍ਹਾਂ ਚਾਹੇ ਗਏ ਰਹਿਣ, ਕਾਫੀ ਰਚਨਾ ਲੱਗ ਗਈ। ਸੋ ਉਸ ਵੇਲੇ ਜਦੋਂ 4 ਮਹੀਨੇ ਲੰਘੇ ਤੇ ਮਹਾਤਮਾ ਤੁਰਨ ਲੱਗੇ, ਉਦਣ ਜਿਹੜਾ ਉਸ ਡਾਕੂਆਂ ਦੇ ਪਿੰਡ ਦਾ ਸਰਦਾਰ ਸੀ, ਉਹਨੇ ਇਕੱਠੇ ਕਰੇ ਸਾਰੇ, ਉਹ ਕਹਿੰਦਾ, ਉਹ ਪ੍ਰੇਮੀਓ, ਅੱਗੇ ਤਾਂ ਆਪਣੇ ਨਾਲ ਕੋਈ ਕੂੰ ਲੈਂਦਾ ਸੀ, ਬੋਲ ਲੈਂਦਾ ਸੀ, ਹੁਣ ਤਾਂ ਬੋਲਣ ਤੋਂ ਵੀ ਹਟ ਗਏ, ਕਿਉਂ ਆਪਾਂ ਸੰਤਾਂ ਦੀ ਸੇਵਾ ਨਹੀਂ ਕਰੀ? ਆਲੇ ਦੁਆਲੇ ਦੇ ਪਿੰਡਾਂ 'ਚ ਭਾਈਚਾਰਾ ਹੁੰਦਾ, ਆਲੇ ਦੁਆਲੇ ਪਿੰਡਾਂ 'ਚ ਆਪਣੀ ਬਦਨਾਮੀ ਬਹੁਤ ਹੋ ਗਈ, ਬਹੁਤ ਬੁਰਾ ਮੰਨਦੇ ਨੇ ਆਪਾਂ ਨੂੰ, ਚਲੋ ਆਪਾਂ ਵੀ ਸੰਤਾਂ ਦੀ ਸੇਵਾ 'ਚ ਕਰ ਦਈਏ। ਕਹਿੰਦੇ ਦੇਖ ਇਹ ਸੰਤ ਤਾਂ ਆਪਣੇ ਬੈਰੀ ਨੇ ਪੱਕੇ ਨੰਬਰ ਵਨ, ਇਹ ਸਾਡੀ ਕਿਰਤ ਨੂੰ ਨਿੰਦਦੇ ਨੇ, ਸਾਡੇ ਕੰਮਾਂ ਨੂੰ ਮਾੜਾ ਕਹਿੰਦੇ ਨੇ, ਸਾਨੂੰ ਇਹ ਗਾਲਾਂ ਕਹਿੰਦੇ ਨੇ, ਗਾਲਾਂ ਕੱਢਦੇ ਨੇ, ਕੋਈ ਨਗੁਰਾ ਕਹਿੰਦੇ ਨੇ, ਕਦੇ ਬੇਮੁੱਖ ਕਹਿੰਦੇ ਨੇ, ਕਦੇ ਮਨਮੁੱਖ ਕਹਿੰਦੇ ਨੇ, ਕਦੇ ਸਾਕਤ ਕਹਿੰਦੇ, ਕਹਿੰਦੇ ਅਸੀਂ ਸੁਣਿਆ ਇਹ ਤਾਂ ਇਹ ਜਿਹੀਆਂ ਗੱਲਾਂ ਕਰਦੀਆਂ ਕਬੀਰ ਸਾਕਤ ਸੰਗ ਨਾਲ ਕੀਤੀਆਂ, ਦੂਰੋਂ ਜਾਈਏ ਪਾਕ ਬਾਸਨ ਕਰੋ ਪਰਸੀ ਹੈ ਤਾਂ ਕੁਛ ਲਾ ਕਹਿਦਾ, ਸਾਨੂੰ ਤਾਂ ਕਾਲੇ ਭਾਂਡੇ ਕਹਿੰਦੇ ਨੇ, ਆਪ ਇਹ ਚਿੱਟੇ ਬਣੇ ਫਿਰਦੇ, ਇਹਨਾਂ ਨਾਲ ਆਪਣਾ ਕੀ ਮੇਲ। ਉਹ ਕਹਿਣ ਲੱਗਾ ਬਦਨਾਮੀ ਬਹੁਤੀ ਹੋ ਗਈ, ਜਿਹੜੀ ਸੇਵਾ ਕਰਨੀ ਹੈ ਨਾ ਆਪਾਂ ਇਹਨਾਂ ਦਾ ਸਮਾਨ ਛੱਡ ਕੇ ਇਹੋ ਜਿਹੇ ਥੋਂ ਦੂਰ ਛੱਡ ਕੇ ਆਈਏ ਕਾਲੇ ਕਾਲੇ ਤੁਰ ਕੇ ਜਿੱਥੋਂ ਫਿਰ ਆਪਣੇ ਇੱਥੇ ਕੋਈ ਗੱਲ ਨਾ ਪਹੁੰਚੇ। ਸਾਰਿਆਂ ਨੇ ਮੰਨ ਲਿਆ, ਕਹਿੰਦੇ ਗੱਲ ਤਾਂ ਠੀਕ ਹੈ, ਦੇਖੀ ਕਿਤੇ ਉਹਨਾਂ ਦੀ ਗੱਲਾਂ 'ਚ ਨਾ ਆ ਜੀ, ਇਹ ਗੱਲਾਂ ਕਰਕੇ ਹਰੇਕ ਨੂੰ ਕਰ ਦਿੰਦੇ ਨੇ, ਬਹੁਤ ਦੇਖੇ ਨੇ ਅਸੀਂ ਸ਼ਰਾਬਾਂ ਪੀਂਦੇ ਇਹਨਾਂ ਦੀਆਂ ਗੱਲਾਂ ਸੁਣਦੇ ਨੇ, ਕਹਿੰਦਾ ਛੱਡ ਕੇ ਬਹਿ ਜਾਂਦੇ ਨੇ, ਚੋਰੀਆਂ ਕਰਦੇ ਇਹਨਾਂ ਦਾ ਉਪਦੇਸ਼ ਸੁਣਦੇ ਆ ਕਹਿੰਦੇ ਚੋਰੀਆਂ ਛੱਡ ਕੇ ਬਹਿ ਜਾਂਦੇ ਨੇ, ਇਹ ਤਾਂ ਦੁਸ਼ਮਣ ਨੰਬਰ ਵਨ ਨੇ ਆਪਣੇ ਕਿਤੇ ਦੇ, ਗੱਲ ਨਾ ਕੋਈ ਮੰਨੀ, ਕਹਿੰਦਾ ਨਾ ਮੈਂ ਨਹੀਂ ਮੰਨੀ। ਅਖੀਰ ਸੰਤਾਂ ਕੋਲ ਆ ਗਿਆ, ਆ ਕੇ ਕਹਿਣ ਲੱਗਿਆ ਵੀ ਮਹਾਰਾਜ ਹੋਰ ਨਾ ਕਿਸੇ ਦੀ ਡਿਊਟੀ ਲਿਆਓ, ਤੁਹਾਡਾ ਸਮਾਨ ਮੈਂ ਛੱਡ ਕੇ ਆਊਂਗਾ। ਸਮਾਨ ਬੰਨ ਲਿਆ ਸਿਰ ਦੇ ਉੱਤੇ ਚੱਕ ਲਿਆ ਤੇ ਲਈ ਜਾਂਦਾ ਹੈ। ਜਦ ਥੋੜ੍ਹੀ ਦੂਰ ਗਿਆ ਸੰਤ ਕਹਿਣ ਲੱਗੇ ਵੀ ਪ੍ਰੇਮੀਆ ਤੂੰ ਕਦੇ ਸਤਸੰਗ ਵੀ ਕਰਦਾ ਹੁੰਦਾ? ਕਹਿੰਦਾ ਨਾ ਮਹਾਰਾਜ, ਅਸੀਂ ਤਾਂ ਇਸ ਗੱਲ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ। ਕਹਿੰਦੇ ਸ਼ਰਾਬ ਪੀਂਦਾ ਹੁੰਦਾ? ਕਹਿੰਦਾ ਰੋਜ਼ ਕਿੰਨੀ? ਕਹਿੰਦਾ ਕਦੇ ਹਿਸਾਬ ਨਹੀਂ ਲਾਇਆ, ਜਦ ਬੇਹੋਸ਼ ਹੋ ਕੇ ਗਿਰ ਜਾਈਦਾ ਕਹਿੰਦਾ ਵੀ ਹਟ ਜਾਈਦਾ। ਰੋਜ਼ ਪੀਂਦਾ? ਕਹਿੰਦੇ ਹਾਂ। ਬਈ ਇੱਕ ਵਚਨ ਸਾਡਾ ਮੰਨ ਲੈ, ਨਹੀਂ ਰੱਖਦੇ? ਕਹਿੰਦੇ ਕਈ ਵਚਨ, ਮੈਂ ਤਾਂ ਨਹੀਂ ਸ਼ਰਾਬ ਛੱਡਣੀ। ਕਹਿੰਦੇ ਸ਼ਰਾਬ ਨਹੀਂ ਮੈਂ ਛਡਾਉਂਦਾ, ਤੂੰ ਵਚਨ ਮੰਨ ਲੈ। ਕਹਿੰਦੇ ਇੱਕ ਗੱਲ ਹੋਰ, ਦਾ ਸਮਾਸ ਵੀ ਖਾਂਦਾ ਹੁੰਦਾ? ਕਹਿੰਦਾ ਹਾਂ। ਕਹਿੰਦੇ ਕਾਹਦਾ? ਕਹਿੰਦਾ ਜਿਹਦਾ ਮਿਲ ਜੇ। ਆ ਨਹੀਂ ਅਸੀਂ ਵਿਚਾਰ ਕਰੀ ਵੀ ਇਹ ਮਾਸ ਤਾਂ ਮਾਸ ਹੀ ਹੁੰਦਾ। ਕਹਿੰਦਾ ਵਿਚਾਰ ਵੀ ਕਰਦਾ ਹੁੰਦਾ? ਕਹਿੰਦਾ ਹਾਂ। ਇਹ ਤਾਂ ਸਾਡਾ ਅਸੀਂ ਮਾੜਾ ਹੀ ਨਹੀਂ ਗਿਣਦੇ। ਕੋਈ ਜਾਤ ਛੱਡਦਾ? ਕਹਿੰਦਾ ਨਾ, ਕੋਈ ਜਾਤ ਨਹੀਂ ਅਸੀਂ ਛੱਡਦੇ। ਤਿੰਨ ਗੱਲਾਂ ਹੋ ਗਈਆਂ। ਮਹਾਤਮਾ ਕਹਿਣ ਲੱਗੇ ਵੀ ਚੋਰੀ ਵੀ ਕਰਦਾ ਹੁੰਦਾ? ਕਹਿੰਦਾ ਉਹ ਤਾਂ ਸਾਡਾ ਪੇਸ਼ਾ ਹੀ ਹੈ, ਚੋਰੀ ਤਾਂ ਅਸੀਂ ਕਰਦੇ ਹੀ ਹਾਂ। ਕਹਿੰਦੇ ਫਿਰ ਅਸੀਂ ਥੋੜ੍ਹੀ ਥੋੜ੍ਹੀ ਗੱਲ ਮਨਾਉਣੀ ਹੈ, ਮਾੜੀ ਮਾੜੀ ਮੰਨ ਲਏਗਾ? ਕਹਿੰਦਾ ਜੇ ਮੰਨਣ ਜੋਗੀ ਹੋਈ ਤਾਂ ਮੰਨ ਲਓ। ਕਹਿੰਦੇ ਲੈ ਇੱਕ ਦਿਨ ਸ਼ਰਾਬ ਛੱਡ ਦੇ, ਕਾਦਸ਼ੀ ਵਾਲੇ ਦਿਨ ਨਾ ਪਿਆ ਕਰ। ਕਹਿੰਦਾ ਲੈ ਬਈ ਮਹਾਂਪੁਰਸ਼ਾ, ਤੂੰ ਕੀ ਕਹੇਗਾ? ਅਸੀਂ ਦਸਵੀਂ ਵਾਲੇ ਦਿਨ ਦੁੱਗਣੀ ਪੀ ਲਿਆ ਕਰਨੀ ਆ, ਬੇਹੋਸ਼ੇ ਚ ਰਿਹਾ ਕਰਨਗੇ, ਫਿਰ ਉਦਣ ਪੀਣਾ ਹੀ ਨਹੀਂ, ਚੱਲ ਛੱਡ ਦਾਂਗੇ। ਕਹਿੰਦੇ ਨਾਲਦਿਆਂ ਨੂੰ ਵੀ ਛਡਾ ਦੇਗਾ? ਕਹਿੰਦੇ ਹਾਂ, ਮੈਂ ਸਰਦਾਰ ਹਾਂ। ਕਹਿੰਦੇ ਦੇਖ, ਪੰਜ ਮਾਵਾਂ ਹੁੰਦੀਆਂ ਨੇ, ਇੱਕ ਤਾਂ ਆਪਣੀ ਮਾਂ ਹੁੰਦੀ ਹੈ, ਇੱਕ ਰਾਜੇ ਦੀ ਇਸਤਰੀ ਜਿਹੜੀ ਹੈ ਉਹ ਵੀ ਮਾਂ ਹੋਇਆ ਕਰਦੀ, ਇੱਕ ਮਿੱਤਰ ਦੀ ਮਾਂ ਜਿਹੜੀ ਹੁੰਦੀ ਹੈ ਉਹ ਵੀ ਮਾਂ ਹੋਇਆ ਕਰਦੀ, ਇੱਕ ਆਪਣੀ ਮਾਂ ਮਾਂ ਹੁੰਦੀ ਹੈ ਤੇ ਇੱਕ ਆਪਣੇ ਘਰ ਵਾਲੀ ਦੀ ਜਿਹੜੀ ਹੈ ਮਾਂ ਉਹ ਵੀ ਮਾਂ ਹੋਇਆ ਕਰਦੀ ਹੈ, ਤੇ ਇੱਕ ਗੁਰੂ ਪੀਰ ਦੀ ਘਰ ਵਾਲੀ ਉਹ ਮਾਂ ਹੋਇਆ ਕਰਦੀ ਹੈ। ਕਹਿੰਦੇ ਇਹਨਾਂ ਪੰਜਾਂ ਵੱਲ ਨਾ ਬੁਰੀ ਨਿਗਾਹ ਨਾਲ ਝਾਕੀਏ, ਮਾਤਾਵਾਂ ਮੰਨੀਏ ਇਹਨਾਂ ਨੂੰ। ਕਹਿੰਦਾ ਇਹ ਤਾਂ ਮੰਨਦਾ ਹੀ, ਅਸੀਂ ਮਿੱਤਰ ਦੀ ਮਾਂ ਦਾ ਆਦਰ ਕਰਦੇ ਹਾਂ। ਕਹਿੰਦੇ ਇਹ ਕਿਹੜੀਆਂ ਨਵੀਆਂ ਗੱਲਾਂ ਮੈਨੂੰ ਦੱਸਦੀਆਂ? ਕਹਿੰਦਾ ਮਨਜ਼ੂਰ ਨੇ। ਕਹਿੰਦੇ ਚੰਗਾ, ਫਿਰ ਮਾਸ ਆਪੇ ਹੀ ਛੱਡਦੇ ਇੱਕ ਚੀਜ਼ ਦਾ, ਸੋਚ ਸੋਚ ਕੇ ਕਹਿੰਦਾ ਕੌਂ ਦਾ ਨਹੀਂ ਖਾਂਦਾ, ਕੌਂ ਦਾ। ਚੱਲ ਕਹਿੰਦੇ ਕੌਂ ਦਾ ਹੀ ਸੀ, ਤਿੰਨ ਮਨਾ ਦੇ। ਕਹਿੰਦੇ ਹੁਣ ਚੌਥਾ ਤੈਨੂੰ ਅਸੀਂ ਮਨਾਉਂਦੇ ਹਾਂ, ਉਹ ਇਹ ਹੈ ਕਿ ਤੂੰ ਗਰੀਬ ਦੇ ਨਾਲ ਚੋਰੀ ਕਰੀ। ਕਹਿੰਦਾ ਲੈ ਕੋਈ ਨਵੀਂ ਗੱਲ ਹੈ, ਗਰੀਬ ਦੇ ਘਰੋਂ ਲੈਣਾ ਕੀ ਹੈ? ਅਸੀਂ ਤਾਂ ਅਮੀਰ ਦਾ ਸਰਦੇ ਪੁਰਦੇ ਘਰ ਨੂੰ ਪਹਿਲਾਂ ਹੀ ਭਾਂਦੇ ਹਾਂ, ਇਹ ਕਿਹੜਾ ਮੰਨਣਾ ਸਾਨੂੰ ਔਖਾ? ਕਹਿੰਦੇ ਇੱਕ ਗੱਲ ਹੋਰ, ਕਹਿੰਦੇ ਉਹ ਵੀ ਦੱਸ ਦੇ। ਕਹਿੰਦੇ ਨੂਣ ਖਾ ਕੇ ਬੁਰਾ ਨਾ ਕਰੀ। ਕਹਿੰਦਾ ਅਸੀਂ ਖਾਂਦੇ ਹੀ ਨਹੀਂ ਕਿਸੇ ਦਾ ਬੁਰਾ, ਬੁਰਾ ਤਾਂ ਅਸੀਂ ਕਰਨਾ, ਨੂਣ ਹੀ ਨਹੀਂ ਅਸੀਂ ਖਾਂਦੇ। ਇਹ ਵੀ ਮਨਜ਼ੂਰ ਹੈ? ਕਹਿੰਦਾ ਮਨਜ਼ੂਰ ਹੈ। ਇਹਨਾਂ ਨੂੰ ਸੂਰਜ ਛਿਪਣ ਵਾਲਾ ਹੋ ਗਿਆ, ਕਾਫੀ ਪੈਂਡਾ ਲੰਘੇ। ਕਹਿੰਦੇ ਲੈ ਬਈ ਵਚਨ ਕਮਾ ਲਏਗਾ? ਕਹਿੰਦੇ ਹਾਂ। ਉਸੇ ਤਰ੍ਹਾਂ ਦੇ ਨਾਲ ਵਾਪਸ ਆ ਗਿਆ, ਸਾਰੇ ਡਾਕੂ ਚੋਰ ਠੱਗ ਇਕੱਠੇ ਹੋਏ। ਕਹਿੰਦੇ ਸਰਦਾਰ ਜੀ, ਕੋਈ ਗੱਲ ਤਾਂ ਨਹੀਂ ਤੂੰ ਮੰਨਿਆ ਆਇਆ? ਕਹਿੰਦਾ ਮੰਨੀਆਂ ਤਾਂ ਹੈਗੀਆਂ, ਮਾੜੀਆਂ ਮਾੜੀਆਂ। ਦੱਸਦੀਆਂ, ਕਹਿੰਦਾ ਐਵੇਂ ਨਹੀਂ, ਚੱਲ ਕਹਿੰਦੇ ਇਹ ਤਾਂ ਅਸੀਂ ਮੰਨ ਲਾਂਗੇ, ਐਵੇਂ ਨੇ ਮੋਲੀ ਜਿਹੀਆਂ ਗੱਲਾਂ। ਇਸ ਤਰ੍ਹਾਂ ਕਰਦੇ ਕਰਦੇ ਸਮਾਂ ਬੀਤ ਗਿਆ, ਹੁਣ ਦੇਖਣ ਲੱਗ ਗਿਆ ਬਈ ਮਾੜੇ ਦੀ ਚੋਰੀ ਨਹੀਂ ਕਰਨੀ, ਤਗੜੇ ਦੀ ਕਰਨੀ ਹੈ। ਤਗੜਾ ਛਾਂਟਣ ਲੱਗ ਗਿਆ, ਛਾਂਟਦੇ ਛਾਂਟਦੇ ਨੇ ਰਾਜੇ ਦਾ ਘਰ ਛਾਂਟ ਲਿਆ। ਉਹਦੇ ਘਰ ਵਿੱਚ ਕਮੰਦ ਲਾ ਕੇ ਚੜ ਗਿਆ ਤੇ ਰਾਣੀ ਦੇ ਮਹਿਲਾਂ ਚ ਦਾਖਲ ਹੋ ਗਿਆ। ਰਾਣੀ ਦੇ ਮਹਿਲਾਂ ਚ ਦਾਖਲ ਹੋਇਆ ਹੋਇਆ, ਰਾਣੀ ਨੌਜਵਾਨ ਸੀ, ਰਾਜਾ ਬੁੱਢਾ ਸੀ। ਰਾਣੀ ਨੇ ਦੇਖ ਲਿਆ ਤੇ ਇਹਨੇ ਸਾਰਾ ਸਮਾਨ ਬੰਨ ਲਿਆ। ਬੰਨਣ ਤੋਂ ਬਾਅਦ ਜਦ ਜਾਣ ਲੱਗਿਆ, ਉੱਠ ਕੇ ਆ ਗਈ, ਕਹਿੰਦੀ ਮੈਨੂੰ ਵੀ ਨਾਲੇ ਲੈ ਚੱਲ। ਕਹਿੰਦਾ ਮਾਤਾ ਆਹ ਗੱਲ ਨਹੀਂ ਬਣਦੀ, ਮੈਂ ਇੱਕ ਸਾਧ ਨੂੰ ਬਚਨ ਦਿੱਤਾ ਹੋਇਆ ਵੀ ਰਾਜੇ ਦੀ ਘਰ ਵਾਲੀ ਮਾਂ ਆਉਂਦੀ ਹੈ। ਕਹਿੰਦੀ ਮੈਂ ਤੇਰੀ ਮਾਂ ਕਿੱਥੋਂ ਲੱਗਦੀ ਹਾਂ? ਕਹਿੰਦਾ ਨਾ, ਮੈਂ ਤਾਂ ਬਚਨ ਦਿੱਤਾ ਹੋਇਆ। ਕਹਿੰਦੀ ਚੋਰ ਡਾਕੂਆਂ ਦਾ ਨਹੀਂ ਬਚਨ ਹੁੰਦਾ, ਮੈਂ ਦੇਖ ਗਹਿਣੇ ਹੋਰ ਪਏ ਨੇ, ਮੈਂ ਸਾਰੇ ਲੈ ਚੱਲਦੀ ਹਾਂ। ਕਹਿੰਦਾ ਨਾ ਮਾਤਾ, ਰਾਜੇ ਨੂੰ ਜਾਗ ਆ ਗਈ। ਰਾਜਾ ਪੜਦੇ ਉਹਲੇ ਖੜਾ ਸਾਰੀ ਗੱਲ ਸੁਣੀ ਗਿਆ ਵੀ ਇਹ ਮਾਤਾ ਮਾਤਾ ਕਰਦਾ, ਇਹ ਨਾਲ ਨੱਠਣ ਨੂੰ ਤਿਆਰ ਹੋਈ ਹੈ। ਇਹਨੇ ਨੂੰ ਚੱਕਦੇ ਚੱਕਦੇ ਸਮਾਨ ਇੱਕ ਥਾਂ ਦੇ ਉੱਤੇ ਸੋਨੇ ਦੀ ਰਕੇਬੀ ਚੱਕ ਲਈ, ਉਹਦੇ ਚ ਉਂਗਲੀ ਪਾਈ, ਮੂੰਹ ਨੂੰ ਲਾਈ, ਉਹਦੇ ਚ ਲੂਣ ਦਾ ਸਵਾਦ ਆਇਆ, ਗੰਢ ਬੰਨੀ ਬਣਾਈ ਛੱਡ ਗਿਆ। ਉਸ ਤੋਂ ਬਾਅਦ ਉਹਨੇ ਉਵੇਂ ਉਤਰ ਗਿਆ। ਉਤਰਿਆ ਹੋਇਆ ਰਾਜੇ ਨੇ ਦੇਖ ਲਿਆ। ਰਾਜੇ ਨੇ ਦੂਏ ਦਿਨ ਢੰਡੋਰਾ ਫਰਾ ਤਾ ਵੀ ਜਿਹੜਾ ਰਾਤ ਚੋਰ ਆਇਆ ਸੀ, ਮੈਂ ਉਹਨੂੰ ਕੁਛ ਦੇਣਾ ਚਾਹੁੰਦਾ, ਉਹ ਮੈਨੂੰ ਮਿਲੇ, ਦਰਬਾਰ ਚ ਹਾਜ਼ਰ ਹੋ ਗਿਆ। ਕਹਿੰਦਾ ਮਹਾਰਾਜ ਮੈਂ ਚੋਰੀ ਕਰੀ ਸੀ। ਕਹਿੰਦਾ ਮੈਨੂੰ ਇੱਕ ਗੱਲ ਦੱਸ ਵੀ ਇੱਕ ਤਾਂ ਸਾਰਾ ਸਮਾਨ ਬੰਨ ਕੇ ਲੈ ਕੇ ਕਿਉਂ ਨਹੀਂ ਗਿਆ? ਕਹਿੰਦੇ ਮੈਨੂੰ ਇੱਕ ਸੰਤ ਮਿਲ ਗਏ ਸੀ, ਉਹਨੇ ਕਹਿਤਾ ਸੀ ਵੀ ਨੂਣ ਖਾ ਕੇ ਬੁਰਾ ਨਹੀਂ ਕਰਨਾ, ਮੈਨੂੰ ਆ ਗਿਆ ਨੂਣ ਦਾ ਸਵਾਦ, ਹੁਣ ਮੈਂ ਤੇਰਾ ਬੁਰਾ ਨਹੀਂ ਸੀ ਕਰ ਸਕਦਾ, ਮੈਂ ਸਮਾਨ ਨਾਲ ਗਿਆ। ਉਸ ਤੋਂ ਬਾਅਦ ਕਹਿੰਦਾ ਰਾਣੀ ਤੇਰੇ ਨਾਲ ਜਾਣ ਨੂੰ ਕਹਿੰਦੀ ਸੀ, ਤੂੰ ਇਹਨੂੰ ਕਿਉਂ ਨਾ ਲੈ ਕੇ ਗਿਆ? ਕਹਿੰਦਾ ਮਹਾਰਾਜ ਉਹਨੇ ਪੰਜ ਮਾਵਾਂ ਦੱਸੀਆਂ ਸੀ ਸੰਤ ਨੇ, ਉਹਨਾਂ ਚੋਂ ਇੱਕ ਇਹ ਵੀ ਮੇਰੀ ਮਾਂ ਲੱਗਦੀ ਹੈ। ਉਸ ਵੇਲੇ ਰਾਜੇ ਨੇ ਕਿਹਾ ਵੀ ਤੂੰ ਤਾਂ ਬੜਾ ਅਸੂਲ ਦਵਾਲਾ ਬੰਦਾ ਹੈ, ਤੈਨੂੰ ਤਾਂ ਸੰਤਾਂ ਨੇ ਜੁਗਤ ਨਾਲ ਦੇਵਤਾ ਬਣਾਤਾ, ਤੇ ਤੂੰ ਬਹੁਤ ਚੰਗਾ, ਮੈਂ ਤੈਨੂੰ ਵੱਡਾ ਵਜ਼ੀਰ ਬਣਾਉਣਾ ਆਪਣਾ। ਵੱਡਾ ਵਜ਼ੀਰ ਇਹ ਨਹੀਂ ਬਣਾਉਂਦਾ, ਕੱਲ ਨੂੰ ਮੈਂ ਤੈਨੂੰ ਆਪਣਾ ਜਾਨਸ਼ੀਨ ਬਣਾਊ, ਆਪਣਾ ਪੁੱਤਰ ਬਣਾਉ, ਮੇਰੀ ਔਲਾਦ ਨਹੀਂ ਹੋਈ। ਦੂਸਰੇ ਦਿਨ ਦਰਬਾਰ ਕਰਿਆ ਤੇ ਉਹਦੇ ਚ ਆਪਣਾ ਪੁੱਤਰ ਬਣਾ ਲਿਆ। ਉਹਨੇ ਕਿਹਾ ਵਾ ਦੋ ਵਚਨ ਮੰਨੇ ਨੇ ਸੰਤਾਂ ਦੇ, ਹੁਣ ਨਾ ਸ਼ਰਾਬ ਪੀਣੀ ਹੈ ਨਾ ਮਾਸ ਖਾਣਾ, ਦੋ ਦੇ ਨਾਲੇ ਮੈਂ ਤਰ ਗਿਆ। ਉਸ ਵੇਲੇ ਐਵੇਂ ਜਿਵੇਂ ਕਰ ਲਿਆ, ਕਰਕੇ ਉਹਨੇ ਸਾਰੇ ਚੋਰਾਂ ਨੂੰ ਨੌਕਰੀਆਂ ਦੇਤੀਆਂ, ਡਾਕੂਆਂ ਨੂੰ ਨੌਕਰੀਆਂ ਦੇਤੀਆਂ, ਹੁਕਮ ਕਰਤਾ, ਜਾਣਦਾ ਸਭ ਕੁਛ ਸੀ, ਐਸਾ ਰਾਜ ਦਾ ਪ੍ਰਬੰਧ ਚਲਾਇਆ। ਦੂਰ ਦਰਾਜ ਸਾਈਂ ਖਬਰਾਂ ਪਹੁੰਚ ਗਈਆਂ ਵੀ ਫਲਾਣੇ ਰਾਜੇ ਨੇ ਜਿਹੜਾ ਮਤਮੰਨਾ ਕਰਿਆ, ਪਤਾ ਨਹੀਂ ਕਿਹਾ ਜਿਹਾ ਬੰਦਾ, ਉਹਨੇ ਤਾਂ ਅਮਨ ਅਮਾਨ ਕਰਤਾ ਸਾਰੇ। ਕਾਫੀ ਸਮੇਂ ਤੋਂ ਬਾਅਦ ਸੰਤ ਆਏ, ਸੰਤਾਂ ਨੇ ਆ ਕੇ ਉਸ ਪਿੰਡ ਦੇ ਵਿੱਚ ਦੇਖਿਆ ਤਾਂ ਸਾਰੇ ਹੀ ਪਿੰਡ ਦੀ ਹੁਲੀਆ ਬਦਲਿਆ ਹੈ, ਘਰ ਵਧੀਆ ਬਣੇ ਹੋਏ ਨੇ, ਧਰਮਸ਼ਾਲਾ ਬਣੀ ਹੋਈ ਹੈ, ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਸਾਧੂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਆ। ਕਹਿੰਦੇ ਆਹ ਕੀ ਹੋ ਗਿਆ? ਪੁੱਛਿਆ ਵੀ ਆਹ ਬਦਲੀ ਕਾਹਦੀ ਆ ਗਈ? ਕਹਿੰਦੇ ਜੀ ਇੱਕ ਸਾਧ ਆਇਆ ਸੀ, ਕਹਿੰਦੇ ਉਹਨੇ ਬਦਲਤਾ ਸਾਡਾ ਪਿੰਡ। ਸਾਰੀ ਗੱਲ ਦੱਸੀ। ਕਹਿੰਦੇ ਉਹ ਕਿੱਥੇ ਆ ਹੁਣ ਸਰਦਾਰ? ਕਹਿੰਦੇ ਉਹ ਤਾਂ ਜੀ ਰਾਜੇ ਦਾ ਪੁੱਤਰ ਬਣਿਆ ਹੈ, ਰਾਜ ਕਰ ਰਿਹਾ, ਪਰ ਕਹਿੰਦੇ ਉਹ ਬਿਮਾਰ ਹੈ। ਹਕੀਮ ਇਹ ਕਹਿੰਦੇ ਨੇ ਕਿ ਜੇ ਕੌਂ ਦਾ ਮਾਸ ਖਾਏਗਾ ਤਾਂ ਰਾਜੀ ਹੋਏਗਾ, ਉਹ ਖਾਂਦਾ ਨਹੀਂ। ਕਹਿੰਦਾ ਮੇਰਾ ਬਚਨ ਦਿੱਤਾ ਹੋਇਆ, ਮਰ ਪਿਆ ਜਾਵਾਂ, ਬਚਨ ਨਹੀਂ ਮੈਂ ਛੱਡਦਾ। ਉਸ ਵੇਲੇ ਮਹਾਂਪੁਰਸ਼ ਦਵਾਈਆਂ ਵੀ ਜਾਣਦੇ ਸੀ, ਜਾ ਕੇ ਦਵਾਈ ਦਿੱਤੀ, ਰਾਜੀ ਕਰਿਆ ਤੇ ਬੜੇ ਹੀ ਪ੍ਰਸੰਨ ਹੋਏ। ਤੇ ਉਹਨੇ ਸ਼ਰਾਬ ਵੀ ਬੰਦ ਕਰਤੀ, ਮਾਸ ਵੀ ਬੰਦ ਕਰਾਤਾ, ਸਾਰੇ ਸਟੇਟ ਤੋਂ ਆਮਨੇ ਮਾਨ ਕਰਾਤਾ। ਸੋ ਮਹਾਰਾਜ ਕਹਿੰਦੇ ਪ੍ਰੇਮੀਓ ਇਹ ਹੁੰਦੀ ਹੈ ਸਾਧੂ ਦੇ ਮੁੱਖ ਦੀ ਧੂੜ, ਜਿਹਨੂੰ ਬਚਨ ਕਹਿੰਦੇ ਨੇ। ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤੇ, ਜਿਹੜਾ ਨਹੀਂ ਬਚਨ ਕਮਾਉਂਦਾ ਉਹ ਕਹਿੰਦੇ ਡੁੱਬ ਜਾਇਆ ਕਰਦਾ, ਕਿਉਂਕਿ ਉਹਦੀ ਸ਼ਰਧਾ ਨਾ ਹੋਣ ਕਰਕੇ ਬਚਨ ਦੀ ਕਮਾਈ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਸੰਤਾਂ ਦੀ ਧੂੜੀ ਦਾ ਜੋ ਮਹਿਮਾ ਹੈ ਉਹਦੇ ਬਾਰੇ ਆਪਨੇ ਵਿਸਥਾਰ ਨਾਲ ਸਰਵਣ ਕੀਤਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾ, ਇਸ ਤਰ੍ਹਾਂ ਪੜ ਲਓ ਫੇਰ।
ਕਰ ਲੈ ਇਸ਼ਨਾਨ ਜੀ ਸੰਤਾਂ ਦੀ ਸਾਰੇ
ਵਚਨ ਕਹਿੰਦੇ ਨੇ ਇਸ਼ਨਾਨ ਨੂੰ। ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਅਗਲਾ ਫਰਮਾਨ ਹੈ ਕਿ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਮੈਲ ਲੈ ਜਾਂਦੀ ਹੈ ਤੇ ਮਨ ਦੇ ਵਿੱਚੋਂ ਜਿਹੜਾ ਅਹੰ ਭਾਵ ਹਉਮੈ ਹੈ ਉਹਦਾ ਨਾਸ਼ ਹੋ ਕੇ ਇਹਦਾ ਜੰਮਣ ਮਰਨ ਦਾ ਚੱਕਰ ਛੁੱਟ ਜਾਇਆ ਘਟ ਜਾਇਆ ਕਰ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ। ਤੇ ਕਾਮ ਕ੍ਰੋਧ ਜਿਹੜਾ ਉਹ ਮੋਹਦਾ ਨਹੀਂ ਹੈ। ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰ ਦਾਨ। ਜਨਮ ਕਰਨ ਮਲ ਉਤਰੈ ਮਨ ਤੇ ਜਾਏ ਗਵਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ। ਜਿਹੜਾ ਕੁੱਤਾ ਹਰ ਵਕਤ ਅੰਦਰ ਬੜਿਆ ਹੋਇਆ ਸਾਡੇ ਲੋਭ ਦਾ, ਇਹ ਵੀ ਤੇ ਕ੍ਰੋਧ ਵੀ ਤੇ ਮੋਹ ਵੀ ਕਾਮ ਵੀ ਇਹ ਸਾਰੇ ਪਿੱਛਾ ਛੱਡ ਜਾਂਦੇ ਨੇ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਜਦੋਂ ਫਿਰ ਸੱਚੇ ਰਾਹ ਤੇ ਚੱਲਦਾ ਉਸ ਵੇਲੇ ਸਾਰੇ ਹੀ ਧੰਨ ਧੰਨ ਕਹਿਣ ਲੱਗ ਜਾਂਦੇ ਨੇ, ਵਰਿਆਈ ਨਹੀਂ ਕਰਦੇ ਉਸਤਤ ਕਰਦੇ ਨੇ।
ਹਰ ਕਾ ਨਾਮ ਧਿਆਏ ਸੁਣ
ਸਰਵਣ ਕਰ, ਸਤਸੰਗ ਚ ਜਾਣਾ ਸ਼ੁਰੂ ਕਰ ਤੇ ਨਾਮ ਜਪਣਾ ਸ਼ੁਰੂ ਕਰ ਤੇ ਇਹ ਜੋ ਕੁਛ ਤੈਨੂੰ ਗਿਆਨ ਪ੍ਰਾਪਤ ਹੁੰਦਾ ਉਸਨੂੰ ਅੱਗੇ ਵੀ ਵੰਡਦਾ ਜਾ, ਆਪਣੇ ਕੋਲ ਨਾ ਰੱਖ ਤੇ ਦੂਸਰਾ ਆਪਣੀ ਕਿਰਤ ਕਰਕੇ ਦਸਾਂ ਨਾਵਾਂ ਦੀ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ। ਕਿਉਂਕਿ ਤਿੰਨ ਚੀਜ਼ਾਂ ਸਾਡੀ ਰਹਿਤ ਚ ਆਉਂਦੀਆਂ, ਪਿੱਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਰਾਏ। ਪਿਛਲੀ ਰਾਤ ਚ ਜਾਗਣਾ ਤੇ ਨਾਮ ਜਪਣਾ, ਦਾਨ ਕਰਨਾ ਤੇ ਇਸ਼ਨਾਨ ਕਰਨਾ। ਸਰੀਰ ਦਾ ਇਸ਼ਨਾਨ, ਮਨ ਦਾ ਇਸ਼ਨਾਨ, ਬੁੱਧੀ ਦਾ ਇਸ਼ਨਾਨ, ਆਤਮ ਇਸ਼ਨਾਨ, ਰਸਨਾ ਦਾ ਇਸ਼ਨਾਨ, ਪੰਜ ਇਸ਼ਨਾਨ ਹੋਇਆ ਕਰਦੇ ਨੇ। ਪੰਜੇ ਇਸ਼ਨਾਨ ਕਰਨੇ, ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਮਿੱਠਾ ਬੋਲੇ, ਨੀਵਾਂ ਹੋ ਕੇ ਚੱਲੇ ਤੇ ਹੱਥੋਂ ਦੇ ਕੇ ਦੂਜੇ ਦਾ ਭਲਾ ਮਨਾਵੇ। ਥੋੜਾ ਸਭਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਇਹ ਗੁਰਮਤ ਹੈ, ਪ੍ਰਾਪਤ ਹੁੰਦੀ ਹੈ ਗੁਰਮਤ ਪਾਏ। ਥੋੜਾ ਸੋਣਾ, ਥੋੜਾ ਖਾਣਾ, ਥੋੜਾ ਬੋਲਣਾ। ਕਾਲ ਖਾਏ ਸੁਖ ਕਿਰਤ ਕਰੇ, ਵੱਡਾ ਹੋਏ ਨਾ ਆਪ ਬਣਾਏ। ਜੇ ਪੈਸਾ ਆ ਜਾਵੇ ਮਿਹਨਤ ਕਰਦੇ ਕਰਦੇ, ਕਹਿੰਦੇ ਫਿਰ ਹੰਕਾਰੀ ਨਾ ਬਣੇ। ਸਾਧ ਸੰਗਤ ਮਿਲ ਗਾਮ ਦੇ, ਰਾਤ ਦੇਹ ਨਿਤ ਚੱਲ ਚੱਲ ਜਾਏ। ਸ਼ਬਦ ਸੁਰਤ ਪਰਚਾ ਕਰੇ, ਸਤਿਗੁਰ ਪਰਚੇ ਮਨ ਪਰਚਾਏ। ਜਿੱਥੇ ਹਰੀ ਦਾ ਜਸ ਹੋ ਰਿਹਾ ਉਸ ਸਥਾਨ ਦੇ ਉੱਤੇ ਔਖਾ ਹੋ ਕੇ ਵੀ ਪਹੁੰਚਣ ਦਾ ਯਤਨ ਕਰੇ, ਆਸਾ ਵਿੱਚ ਨਿਰਾਸ਼ ਬੁਲਾਏ। ਸੋ ਇਹ ਗੁਰਮਤ ਦਾ ਮਾਰਗ ਹੈ, ਮਿੱਠਾ ਬੋਲੇ ਨਿਭ ਚਲੇ ਹੱਥੋਂ ਵੀ ਕਚਦੇ, ਰੱਬ ਤਿਨਾਂ ਦੀ ਬੁਕਲੇ ਜੰਗਲ ਕਿਆ ਢੂੰਡੇ। ਪਰ ਫਰੀਦ ਜੀ ਨੂੰ ਪੁੱਛਿਆ ਵੀ ਰੱਬ ਕਿਵੇਂ ਛੇਤੀ ਦੇ ਕੇ ਮਿਲ ਸਕਦਾ, ਕਹਿੰਦੇ ਕੁਛ ਰਹਿਤਾ ਨੇ ਭਾਈ, ਮਿੱਠਾ ਬੋਲੇ ਨਿਭ ਚਲੇ ਹੱਥੋਂ ਵੀ ਕੁਛ ਦੇ, ਰੱਬ ਤਿਨਾਂ ਦੀ ਬੁਕਲੇ ਜੰਗਲ ਕਿਆ ਢੂੰਡੇ। ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਰਨ। ਜਿਸ ਵਕਤ ਕਰਨ ਦੀ ਮੌਤ ਹੋ ਗਈ ਮੈਦਾਨੇ ਜੰਗ ਦੇ ਅੰਦਰ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਖੁਸ਼ੀ ਨਹੀਂ ਮਨਾਈ, ਦੋਹੇ ਬਾਹਾਂ ਉੱਚੀਆਂ ਕਰਨ ਤੇ ਉਧਰ ਸੂਰਜ ਛਿਪ ਰਿਹਾ ਸੀ, ਕਹਿੰਦੇ ਅਰਜਨ ਦਿਨ ਵੀ ਛਿਪ ਗਿਆ, ਕਹਿੰਦੇ ਹਾਂ ਮਹਾਰਾਜ, ਕਹਿੰਦੇ ਦਾਨ ਦਾ ਸੂਰਜ ਛਿਪ ਗਿਆ ਨਾਲ ਦੀ ਨਾਲ, ਕਹਿੰਦੇ ਦਾਨ ਦਾ ਸੂਰਜ, ਕਹਿੰਦੇ ਹਾਂ, ਕਹਿੰਦੇ ਕਰਨ ਵਰਗਾ ਦਾਨੀ ਜਿਹੜਾ ਸੀ ਇਹਦੇ ਨਾਲ ਦਾ ਦਾਨੀ ਨਹੀਂ ਕੋਈ ਵੀ ਹੈ ਇਸ ਵੇਲੇ। ਕਹਿਣ ਲੱਗੇ ਦਾਨੀ ਕਿੰਨਾ ਕੁ ਦਾਨੀ ਹੈ ਮਹਾਰਾਜ, ਕਹਿੰਦੇ ਆ ਤੈਨੂੰ ਦਿਖਾਵਾਂ। ਕਹਿਣ ਲੱਗੇ ਤੈਨੂੰ ਪਤਾ ਹੈ ਇਹਦੇ ਕੋਲ ਸੰਜੋਹ ਸੀ ਇੱਕ ਮਿਲੀ ਹੋਈ, ਤਪ ਕਰਕੇ ਲਈ ਸੀ ਇਹਨੇ, ਉਹ ਬਾਰੇ ਸੀ ਵੀ ਕਿਸੇ ਦਾ ਵੀ ਸ਼ਸਤਰ ਤੇਰੇ ਸਰੀਰ ਨੂੰ ਨਹੀਂ ਲੱਗੇਗਾ, ਚਾਹੇ ਕੋਈ ਅਸਤਰ ਚਲਾਉਂਦਾ ਚਾਹੇ ਕੋਈ ਸ਼ਸਤਰ ਚਲਾਉਂਦਾ, ਅਸਰ ਨਹੀਂ ਹੈ। ਇਹਦੇ ਦਰਵਾਜ਼ੇ ਤੇ ਇੱਕ ਦਿਨ ਇੰਦਰ ਬ੍ਰਾਹਮਣ ਦਾ ਭੇਗ ਧਾਰ ਕੇ ਆ ਗਿਆ ਦੇਵਤਾ, ਤੇ ਇਹਨੇ ਵਚਨ ਕਰਤਾ ਵੀ ਜੋ ਮੰਗੇ ਮੈਂ ਤੈਨੂੰ ਦਊਂ। ਉਹ ਕਹਿੰਦਾ ਮੰਗਣਾ ਕੀ ਹੈ, ਤੁਚਾ ਤੂੰ ਆਪਣੀ ਆ ਲਾ ਦੇ, ਸੰਜੋਹ ਲਾ ਦੇ, ਕਿਉਂਕਿ ਇਹਦਾ ਸਾਰਾ ਹੀ ਸੀ, ਸੂਰਮਾ ਸੀ, ਬੜੇ ਤਪ ਤੋਂ ਬਾਅਦ ਲਈ ਸੀ। ਇਹਦਾ ਪਿਤਾ ਵੀ ਕਹਿ ਰਿਹਾ ਬਈ ਨਾ ਲਾ ਇਸ ਚੀਜ਼ ਨੂੰ, ਜਿਸਨੇ ਇਹਨੂੰ ਪਾਲਿਆ ਸੀ, ਸੀਗਾ ਤਾਂ ਇਹ ਪਾਂਡਵਾਂ ਦਾ ਹੀ ਭਰਾ, ਲੇਕਿਨ ਜਿੱਥੇ ਪਲਿਆ ਸੀ ਉਸਨੇ ਕਿਹਾ ਬੇਟਾ ਇਹ ਲਾ ਕੇ ਨਾ ਦੇ, ਤੇਰੇ ਨਾਲ ਛਾਲ ਹੋ ਰਿਹਾ ਇੰਦਰ ਹੈ। ਉਹ ਕਹਿੰਦਾ ਪਿਤਾ ਜੀ ਹੁਣ ਚਾਹੇ ਕੋਈ ਹੈ, ਮੈਂ ਤਾਂ ਵਚਨ ਕਰ ਦਿੱਤਾ ਤੇ ਮੈਂ ਤਾਂ ਇਹ ਦੇ ਦੇਣੀ। ਕਹਿੰਦੇ ਉਹ ਦੇਤੀ, ਜੇ ਉਹਦੇ ਪਹਿਲੀ ਹੁੰਦੀ ਆ ਇਹਨੂੰ ਕੋਈ ਦੁਨੀਆਂ ਚ ਮਾਰਨ ਵਾਲਾ ਨਹੀਂ ਸੀ, ਮੈਦਾਨੇ ਜੰਗ ਚ ਕੋਈ ਨਹੀਂ ਸੀ ਮਾਰ ਸਕਦਾ, ਐਡਾ ਬੜਾ ਬਹਾਦਰ ਸੀ, ਹੁਣ ਵੀ ਇਹਨੂੰ ਮਾਰਿਆ ਨਹੀਂ ਸੀ ਜਾ ਸਕਦਾ, ਇਹਦਾ ਪਹੀਆ ਟੁੱਟਿਆ, ਰਾਜਨੀਤੀ ਦੇ ਹਿਸਾਬ ਨਾਲ ਮਾਰਿਆ ਇਹ ਛਲ ਕਰਕੇ, ਉਹ ਨਹੀਂ ਸੀ ਮਰਦਾ ਹੈ। ਸੋ ਕਹਿਣ ਲੱਗੇ ਦਾਨ ਦਾ ਸੂਰਜ ਛਿਪ ਗਿਆ, ਬ੍ਰਾਹਮਣ ਦਾ ਭੇਖ ਬਣਾ ਲਿਆ, ਨਾਲ ਲੈ ਲਿਆ ਅਰਜਨ ਨੂੰ, ਰੂਪ ਬਦਲ ਲਏ ਤੇ ਕੋਲ ਚਲੇ ਗਏ ਜਾ ਕੇ। ਬ੍ਰਾਹਮਣ ਦੁਹਾਈ ਬਚਾਉਣ ਲੱਗ ਗਿਆ, ਕਹਿੰਦਾ ਦੁਹਾਈ ਹੈ ਰਾਮ ਦੀ, ਤੇ ਮੈਂ ਆਇਆ ਸੀ, ਮੇਰੀ ਇੰਨੀ ਮਾੜੀ ਕਿਸਮਤ ਕਿ ਮੇਰੇ ਆਉਂਦੇ ਨੂੰ ਕਰਨ ਬੇਹੋਸ਼ ਪਿਆ ਜ਼ਮੀਨ ਦੇ ਉੱਤੇ, ਦਲਿੱਦਰ ਨੇ ਮੇਰਾ ਖਹਿੜਾ ਨਹੀਂ ਛੱਡਿਆ, ਦਲਿੱਦਰ ਨੇ ਬਹੁਤ ਮੇਰੇ ਨਾਲ ਬੁਰੀ ਕਰੀ ਆ, ਮੈਨੂੰ ਪੈਰ ਨਹੀਂ ਪੱਟਣ ਦਿੱਤਾ ਜਿੰਨਾ ਚਿਰ ਇਹ ਸੀਗਾ ਜਿਉਂਦਾ, ਤੇ ਮੈਂ ਇਸ ਵੇਲੇ ਆਇਆ। ਆਵਾਜ਼ ਆਈ ਬ੍ਰਾਹਮਣ ਦੇਵਤਾ ਕੀ ਗੱਲ ਹੈ, ਤੂੰ ਇੰਨਾ ਦੁਖੀ ਕਿਉਂ ਹੈ? ਕਹਿਣ ਲੱਗਿਆ ਕਰਨ ਮੇਰੀ ਲੜਕੀ ਦੀ ਸ਼ਾਦੀ ਹੈ ਤੇ ਮੈਂ ਬੜੀ ਆਸ ਲੈ ਕੇ ਆਇਆ ਸੀ ਕਿ ਮੈਨੂੰ ਕੁਛ ਮਿਲੇਗਾ, ਦੇਵਤਾ ਤੂੰ ਮੈਨੂੰ ਕੁਛ ਦੇ। ਉਹ ਕਹਿਣ ਲੱਗਿਆ ਵੀ ਬ੍ਰਾਹਮਣ ਦੇਵਤਾ ਇਸ ਵੇਲੇ ਤਾਂ ਮੇਰਾ ਸਰੀਰ ਹੈ, ਜੋ ਅੰਗ ਤੈਨੂੰ ਚਾਹੀਦਾ ਕੱਟ ਲੈ, ਅੱਖਾਂ ਚਾਹੀਦੀਆਂ ਕੱਢ ਲੈ, ਹੋਰ ਕੋਈ ਅੰਗ ਚਾਹੀਦਾ ਉਹ ਕੱਟ ਲੈ, ਲੱਤ ਮੇਰੀ ਕਿਸੇ ਕੰਮ ਆਉਂਦੀ ਹੈ, ਬਾਂਹ ਕਿਸੇ ਕੰਮ ਆਉਂਦੀ ਹੈ ਲੈ ਲੈ, ਹੱਡੀਆਂ ਕੰਮ ਆਉਂਦੀਆਂ ਲੈ ਲੈ। ਕਹਿੰਦਾ ਤੂੰ ਝੂਠ ਬੋਲਦਾ, ਤੇਰੇ ਦੰਦਾਂ ਦੇ ਵਿੱਚ ਮੈਨੂੰ ਹੀਰੇ ਦੀ ਚਮਕ ਪਈ ਹੈ, ਜਵਾਹਰਾਤ ਲੱਗੇ ਹੋਏ ਨੇ ਤੇ ਨਾਲ ਸੋਨਾ ਲੱਗਿਆ ਹੋਇਆ। ਉਹ ਹੋ ਕਹਿੰਦਾ ਪੰਡਿਤ ਜੀ ਮੈਂ ਭੁੱਲ ਗਿਆ, ਬੜਾ ਗੁਨਾਹਗਾਰ ਹਾਂ, ਤੈਂ ਚੰਗਾ ਕਰਿਆ ਮੇਰੇ ਯਾਦ ਕਰਾਤਾ, ਆਹ ਪੱਥਰ ਲੈ ਕੇ ਮੇਰੇ ਦੰਦ ਭੰਨ ਲੈ। ਉਹ ਕਹਿਣ ਲੱਗਿਆ ਮੇਰੇ 'ਚ ਤਾਕਤ ਨਹੀਂ ਹੈ ਤੇਰੇ ਦੰਦ ਭੰਨਣ ਦੀ। ਕਹਿਣ ਲੱਗੇ ਫਿਰ ਮੈਨੂੰ ਪੱਥਰ ਫੜਾ ਦੇ। ਉਹ ਕਹਿੰਦੇ ਮੈਂ ਪੱਥਰ ਵੀ ਤੈਨੂੰ ਨਹੀਂ ਫੜਾ ਸਕਦਾ, ਉਸ ਵੇਲੇ ਹਾਲਤ ਕੀ ਹੈ, ਚਾਰੇ ਉਂਗਲੀਆਂ ਕੱਟੀਆਂ ਹੋਈਆਂ ਨੇ, ਹੱਥ 'ਚੋਂ ਖੂਨ ਜਾ ਰਿਹਾ, ਸਰੀਰ 'ਚੋਂ ਖੂਨ ਜਾ ਰਿਹਾ, ਥਾਂ ਥਾਂ 'ਤੇ ਬਿੰਨਿਆ ਪਿਆ, ਉਸ ਵੇਲੇ ਇੰਚ ਇੰਚ ਕਰਕੇ ਹਿਲਦਾ ਪੱਥਰ ਵੱਲ ਨੂੰ ਵਧਿਆ ਜਾ ਰਿਹਾ, ਖੂਨ ਦੀ ਤਾਰ ਨਾਲ ਇਹ ਤੁਰੀ ਜਾ ਰਹੀ, ਤੇ ਲੰਮਾ ਹੱਥ ਕਰਕੇ ਪੱਥਰ ਚੱਕ ਲਿਆ, ਉਂਗਲੀਆਂ ਕੱਟੀਆਂ ਹੋਈਆਂ ਨੇ, ਸੰਭਾਲਣ ਦਾ ਯਤਨ ਕਰ ਰਿਹਾ ਥੇੜੀ ਦੇ ਅੰਦਰ, ਤੇ ਜਿਸ ਵਕਤ ਉੱਚਾ ਚੱਕ ਕੇ ਲੱਗਿਆ ਮਾਰਨ, ਉਸੇ ਵੇਲੇ ਬਾਂਹ ਫੜ ਲਈ ਉਹਦੀ ਤੇ ਦਰਸ਼ਨ ਹੋ ਗਏ ਭਗਵਾਨ ਦੇ। ਕਹਿਣ ਲੱਗੇ ਕਰਨ ਤੇਰੇ ਦਾਨ ਦੇ ਉੱਤੇ ਮੈਂ ਬੜਾ ਪ੍ਰਸੰਨ ਹੈ, ਕਿਉਂਕਿ ਤੂੰ ਸਰਬੰਸ ਦਾਨ ਦੇਣਾ, ਆਪਣੇ ਕੋਲ ਕੁਛ ਨਹੀਂ ਰੱਖਦਾ, ਕੋਈ ਵਰ ਮੰਗ ਮੇਤੇ, ਜੋ ਵਰ ਮੰਗੇਗਾ ਮੈਂ ਤੈਨੂੰ ਦੇਵਾਂਗਾ। ਕਹਿਣ ਲੱਗੇ ਮਹਾਰਾਜ ਮੈਨੂੰ ਵਰ ਇਹ ਦੇਵੋ ਕਿ ਮੈਂ ਜਦ ਵੀ ਸੰਸਾਰ ਤੇ ਆਵਾਂ ਤਾਂ ਮੈਂ ਸਰਵੰਸ ਦਾਨ ਹੀ ਕਰਦਾ ਰਹਾਂ, ਤੇ ਜੇ ਮੈਂ ਸਵਰਗ ਲੋਕਾਂ ਚ ਰਹਾਂ ਉੱਥੇ ਵੀ ਮੇਰੇ ਹੱਥੋਂ ਦਾਨ ਹੁੰਦਾ ਰਹੇ। ਇੱਕ ਕੰਮ ਮੈਂ ਮੰਗਦਾ ਵੀ ਮੇਰਾ ਸੰਸਕਾਰ ਉੱਥੇ ਕਰਿਓ ਜਿੱਥੇ ਅੱਜ ਤੱਕ ਕਿਸੇ ਦਾ ਸੰਸਕਾਰ ਨਾ ਹੋਇਆ ਹੋਵੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਭੂਮੀ ਨੂੰ ਪੁੱਛਿਆ ਵੀ ਕੋਈ ਥਾਂ ਦੱਸ ਜਿੱਥੇ ਸੰਸਕਾਰ ਨਾ ਹੋਇਆ। ਕਹਿਣ ਲੱਗੀ ਮਹਾਰਾਜ ਆਮ ਬੰਦਿਆਂ ਦਾ ਤਾਂ ਤੁਸੀਂ ਛੱਡੋ, ਮੇਰੇ ਥਾਂ ਧਰਤੀ ਦੇ ਉੱਤੇ ਕੋਈ ਥਾਂ ਐਸਾ ਨਹੀਂ ਹੈ ਜਿੱਥੇ ਚੱਕਰਵਰਤੀ ਬਾਦਸ਼ਾਹ ਨਾ ਸਾੜਿਆ ਹੋਵੇ। ਇੰਨੇ ਰਾਜੇ ਹੋ ਚੁੱਕੇ ਨੇ ਮੇਰੇ ਹੁੰਦੇ ਹੁੰਦੇ ਕਿ ਕੋਈ ਥਾਂ ਖਾਲੀ। ਅਖੀਰ ਕ੍ਰਿਸ਼ਨ ਮਹਾਰਾਜ ਨੇ ਅਨੁਭਵ ਦੇ ਨਾਲ ਇੱਕ ਥਾਂ ਦੇਖਿਆ, ਉੱਥੇ ਜਾ ਕੇ ਪੁੱਛਿਆ, ਕਹਿੰਦੇ ਧਰਤੀ ਇੱਥੇ ਤੂੰ ਸੁੱਚੀ ਹੈ, ਇੱਥੇ ਤਾਂ ਨਹੀਂ ਕਿਸੇ ਦਾ ਦਾਹ ਹੋਇਆ। ਕਹਿੰਦੀ ਮਹਾਰਾਜ ਇੱਥੇ ਤਾਂ ਹਜ਼ਾਰਾਂ ਵਾਰੀ ਅਧਿਸ਼ਟਨ ਮਰਿਆ, ਹਜ਼ਾਰਾਂ ਵਾਰੀ ਕਰਨ ਫੂਕਿਆ, ਵੀ ਇੱਥੇ ਤਾਂ ਬੇਅੰਤ ਕਰਨ ਆਏ ਨੇ, ਬੇਅੰਤ ਅਧਿਸ਼ਟਨ ਆਏ ਨੇ, ਬੇਅੰਤ ਦੁਰਯੋਧਨ ਆਏ ਨੇ, ਕੋਈ ਹਿਸਾਬ ਕਿਤਾਬ ਤੋਂ ਬਾਹਰ ਹੈ, ਮੇਰੇ ਵਿੱਚ ਕੋਈ ਥਾਂ ਨਹੀਂ ਜਿੱਥੇ ਕਿਸੇ ਦਾ ਸੰਸਕਾਰ ਨਾ ਹੋਇਆ ਹੋਵੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਖੱਬੇ ਹੱਥ ਦੇ ਉੱਤੇ ਚਿਤਾ ਚੁਣਵਾਈ, ਸੱਜੇ ਤੇ ਕਿਉਂ ਨਾ ਚੁਣਵਾਈ। ਉਹ ਕਹਿੰਦੇ ਸੱਜਾ ਹੱਥ ਮੇਰਾ ਪਹਿਲਾਂ ਦਗਧ ਹੋ ਚੁੱਕਿਆ ਕਿਉਂਕਿ ਮੈਂ ਬਲਰਾਜੇ ਤੋਂ ਦਾਨ ਮੰਗਿਆ ਸੀ, ਜਾ ਕੇ ਮੈਂ ਹੱਥ ਕਰਕੇ ਮੰਗਿਆ ਸੀ। ਜਿਹੜਾ ਹੱਥ ਕਰਕੇ ਦਾਨ ਮੰਗਦਾ ਹੈ ਉਹਦਾ ਹੱਥ ਜਲ ਜਾਂਦਾ ਸਾਧ ਸੰਗਤ। ਇਸੇ ਕਰਕੇ ਗੁਰੂ ਘਰ ਦੇ ਅੰਦਰ ਮੰਗਣਾ ਬਿਲਕੁਲ ਬੰਦ ਹੈ, ਅਪੀਲਾਂ ਕਰਨੀਆਂ ਮੰਗਣਾ ਬਿਲਕੁਲ ਬੰਦ। ਸੁਧਾ ਸਿੱਧ ਰਹਿਣਾ ਵੀ ਜੋ ਆਉਂਦਾ ਠੀਕ ਹੈ, ਜੋ ਕੁਛ ਆ ਗਿਆ ਸਹਿ ਸੁਭਾਅ ਉਹਨੂੰ ਵਰਤ ਲੈਣਾ, ਮੰਗਣਾ ਨੀ ਕਿਸੇ ਕੋਲੋਂ। ਮੰਗਣ ਗਿਆ ਸੋ ਮਰ ਗਿਆ, ਕਹਿੰਦੇ ਉਹ ਤਾਂ ਮਰ ਜਾਂਦਾ ਬੰਦਾ ਜਿਹੜਾ ਮੰਗਦਾ। ਉਸ ਵੇਲੇ ਭਗਵਾਨ ਕਹਿਣ ਲੱਗੇ ਵੀ ਦੇਖੋ ਮੇਰਾ ਹੱਥ ਜਿਹੜਾ ਸੱਜਾ ਹੈ ਇਹ ਮੈਂ ਬਲ ਰਾਜੇ ਦੇ ਸਾਹਮਣੇ ਕਿਹਾ ਸੀ ਵੀ ਮੈਨੂੰ ਢਾਈ ਕਰਮਾ ਧਰਤੀ ਦੇ ਦੇ, ਇਹ ਮੇਰਾ ਹੱਥ ਜਲ ਗਿਆ ਉਦੋਂ ਦਾ, ਇਹ ਨੇਕ ਨਹੀਂ ਰਿਹਾ, ਦੂਸ਼ਿਤ ਹੋ ਗਿਆ ਮੇਰਾ ਸੱਜਾ ਹੱਥ, ਤੇ ਖੱਬੇ ਹੱਥ ਤੇ ਮੈਂ ਇਹਦਾ ਦਾਹ ਕਰਾਂਗਾ। ਖੱਬੇ ਹਥੇੜੀ ਦੇ ਉੱਤੇ ਚਿਖਾ ਚੜਾ ਕੇ ਯੋਗ ਬਲ ਦੇ ਨਾਲ ਸਰੀਰ ਵਧਾ ਕੇ ਉਹਦੇ ਉੱਤੇ ਕਰਨ ਦਾ ਦਾਹ ਕੀਤਾ। ਸੋ ਦਾਨ ਦਾ ਮਹਾਰਾਜ ਕਹਿੰਦੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰੀ ਗੰਗਾ ਕਰਨੀ। ਕਹਿੰਦੇ ਉਹ ਗ੍ਰਿਸ਼ਤੀ ਗੰਗਾ ਦੇ ਨੀਰ ਵਰਗਾ ਹੁੰਦਾ ਜਿਹੜਾ ਕਾਲਖਾ ਇੱਕ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ, ਕਾਲਖਾ ਇਹ ਸੁਕਿਰਤ ਕਰੇ ਸੁਕਿਰਤ ਕਰੇ। ਸੋ ਇਸ ਤਰ੍ਹਾਂ ਦੇ ਨਾਲ ਬੜੀਆਂ ਪੁਰਾਣੇ ਇਤਿਹਾਸਾਂ ਦੇ ਅੰਦਰ ਵਚਨ ਆਉਂਦੇ ਸੀ, ਬੰਦੇ ਨੂੰ ਦੱਸਿਆ ਜਾਂਦਾ ਸੀ ਉਹਦੇ ਵੀ ਤੂੰ ਆਪਣੀ ਕਮਾਈ ਨਾ ਰੱਖੀ ਬੂਰ ਪੈ ਜੂਏ ਦੇ ਉੱਤੇ, ਵਧਣੀ ਨਹੀਂ ਹੈ, ਵਧਣ ਦਾ ਇੱਕੋ ਇਲਾਜ ਹੈ ਦਲਿੱਦਰ ਦਾ ਇਲਾਜ ਦਾਨ ਹੋਇਆ ਕਰਦਾ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਵਚਨ ਕਰਦੇ ਸੀ ਤਾਂ ਇੱਕ ਸਿੱਖ ਖੜਾ ਹੋ ਗਿਆ ਵੀ ਮਹਾਰਾਜ ਇਹ ਦਾਨ ਕਰਨ ਦੀ ਤਾਕਤ ਹੀ ਨਾ ਹੋਵੇ ਫਿਰ ਕੀ ਕਰੇ। ਮਹਾਰਾਜ ਕਹਿੰਦੇ ਕੈ ਪ੍ਰਸ਼ਾਦੇ ਖਾਣਾ, ਕਹਿੰਦਾ ਚਾਰ, ਕਹਿੰਦੇ ਤਿੰਨ ਖਾਇਆ ਕਰ ਇੱਕ ਦਾਨ ਕਰਿਆ ਕਰ। ਇੱਕ ਉੱਠ ਕੇ ਹੋਰ ਖੜਾ ਹੋ ਗਿਆ, ਕਹਿੰਦਾ ਮਹਾਰਾਜ ਮੈਨੂੰ ਚਾਰ ਦੀ ਭੁੱਖ ਹੈ, ਮੈਨੂੰ ਮਿਲਦੇ ਦੋ ਨੇ, ਮੈਂ ਕੀ ਕਰਾਂ, ਮੇਰਾ ਵੀ ਭਲਾ ਹੋ ਸਕਦਾ। ਮਹਾਰਾਜ ਕਹਿੰਦੇ ਤੂੰ ਐ ਕਹਿ ਬੀਬੀ ਕਿੱਥੇ ਆਇਆ, ਕਹਿੰਦਾ ਸੰਗਤ ਚ ਆਇਆ। ਖੜੀ ਹੋ ਗਈ ਬੀਬੀ, ਹੱਥ ਮੰਨੀ ਖੜੀ ਆ, ਕਹਿੰਦੇ ਬੇਟਾ ਜਦ ਤੂੰ ਪ੍ਰਸ਼ਾਦਾ ਬਣਾਵੇ ਨਾ ਇੱਕ ਚੁਟਕੀ ਕੱਢ ਕੇ ਆਟੇ ਦੀ ਵੱਖਰੀ ਪਾ ਲਿਆ ਕਰ ਗੁਰੂ ਘਰ ਵਾਸਤੇ, ਜਿਹੜਾ ਅੰਨ ਗੁਰੂ ਘਰ ਚ ਆਜੇਗਾ ਇਹ ਲੱਖਾਂ ਗੁਣਾ ਫੈਲਦਾ। ਇੱਥੇ ਸੰਗਤਾਂ ਆਉਂਦੀਆਂ ਕੋਈ ਕਿਸੇ ਨੂੰ ਜਾਣਦਾ ਨਹੀਂ, ਸਹਿ ਸੁਭਾਅ ਆਉਂਦੀਆਂ ਤੇ ਪ੍ਰਸ਼ਾਦਾ ਮਿਲਦਾ, ਦਿਨ ਰਾਤ ਲੰਗਰ ਚੱਲਦੇ ਨੇ, ਕੋਈ ਸ਼ੱਕ ਜੋ ਕੋਈ ਚੰਗਾ ਹੈ ਕੋਈ ਮਾੜਾ ਹੈ ਕਿਸੇ ਨੂੰ ਨਹੀਂ ਦੇਖਿਆ ਜਾਂਦਾ, ਜੇ ਦੇਖਿਆ ਜਾਂਦਾ ਇਹੀ ਦੇਖਿਆ ਜਾਂਦਾ ਬਈ ਗੁਰੂ ਨਾਨਕ ਸਾਹਿਬ ਆ ਰਹੇ ਨੇ ਤੇ ਪ੍ਰਸ਼ਾਦੇ ਛਕ ਰਹੇ, ਇਹ ਗੁਰੂ ਘਰ ਦੀ ਮਰਿਆਦਾ ਹੈ, ਇੱਥੇ ਰੋਕ ਟੋਕ ਨਹੀਂ ਹੋਇਆ ਕਰਦੀ ਕਿਸੇ ਨੂੰ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਕਰਿਆ ਕਰ। ਜਦ ਉਸਨੇ ਕਿਹਾ ਵੀ ਮਹਾਰਾਜ ਇਹਦਾ ਵੀ ਫਲ ਹੁੰਦਾ ਇੰਨੀ ਚੁਟਕੀ ਦਾ, ਮਹਾਰਾਜ ਕਹਿੰਦੇ ਇੱਕ ਦਾਣੇ ਦਾ ਵੀ ਫਲ ਹੁੰਦਾ। ਕਹਿਣ ਲੱਗੇ ਇੱਕ ਚਿੜਾ ਚਿੜੀ ਰਹਿੰਦੇ ਸੀ, ਛੱਪੜ ਸੀਗਾ ਤੇ ਉਹ ਬੰਦਾ ਪੈੜਾਂ ਹੂੰਝ ਕੇ ਲਿਆਇਆ ਕਰਦਾ ਸੀ ਤੇ ਲਿਆ ਕੇ ਉਹ ਫਿਰ ਸੁੱਕਣੇ ਪਾਉਂਦਾ ਸੀ ਧੋ ਕੇ ਮੈਲੇ ਦਾਣੇ। ਉਹ ਚਿੜੇ ਚਿੜੀ ਨੇ ਚੁਗਣ ਲੱਗ ਜਾਣੇ। ਇੱਕ ਦਿਨ ਦੋਏ ਕਿਸੇ ਸ਼ਰਾਬ ਬਸ ਹੋਏ ਸੀ, ਪੁਰਾਣਾ ਜਨਮ ਯਾਦ ਸੀ, ਕਹਿਣ ਲੱਗੇ ਆਪਾਂ ਬੜਾ ਮਾੜਾ ਕੰਮ ਕਰਦੇ ਹਾਂ, ਇਹ ਮਿਹਨਤ ਨਾ ਲਿਆਉਂਦਾ, ਇਹਦਾ ਭਲਾ ਵੀ ਕਰਨਾ ਚਾਹੀਦਾ, ਇਸ ਮੂਰਖ ਨੂੰ ਤਾਂ ਪਤਾ ਨਹੀਂ ਵੀ ਭਲਾ ਕਿਵੇਂ ਹੁੰਦਾ ਹੈ, ਦੋ ਦਾਣੇ ਤੂੰ ਚੱਕਿਆ ਕਰ ਦੋ ਮੈਂ, ਆਪਾਂ ਗੁਰੂ ਦੇ ਲੰਗਰ ਚ ਪਾਇਆ ਆਇਆ ਕਰੀਏ। ਮਹਾਰਾਜ ਕਹਿੰਦੇ ਚਾਰ ਦਾਣੇ ਆਉਣ ਲੱਗ ਗਏ, ਬਰਕਤ ਪੈ ਗਈ, ਮਿੱਟੀ ਨੂੰ ਹੱਥ ਪਾਵੇ ਸੋਨਾ ਬਣ ਜੇ। ਸਾਧ ਸੰਗਤ ਜੀ ਦਾਨ ਬਿਨਾ ਕਮਾਈ ਨਹੀਂ ਵੱਧਦੀ, ਇਹ ਤਾਂ ਸਾਰਾ ਅਸੀਂ ਪ੍ਰਤਿਆ ਕੇ ਦੇਖਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਅਮੀਰ ਹੋ ਗਿਆ, ਪੱਕਾ ਘਰ ਹੋ ਗਿਆ, ਮਾਇਆ ਹੀ ਮਸਤ ਗਿਆ, ਮਸਤ ਕੇ ਸ਼ਰਾਬਾਂ ਪੀਣੀਆਂ ਸ਼ੁਰੂ ਕਰਤੀਆਂ, ਮਾੜੇ ਕੰਮ ਕਰਨ ਲੱਗ ਗਿਆ। ਉਹ ਚਿੜਾ ਚਿੜੀ ਜਿਹੜੇ ਰਹਿੰਦੇ ਸੀ ਉਹ ਵੀ ਵਿਚਾਰੇ ਬਾਹਰ ਨਿਕਲ ਗਏ, ਕਹਿਣਗੇ ਆਪਾਂ ਤਾਂ ਮਾੜਾ ਕੰਮ ਕਰਿਆ, ਅਧਿਕਾਰੀ ਨਹੀਂ ਸੀਗਾ ਇਹ। ਕਹਿੰਦੇ ਫੇਰ ਉਲਟਾ ਕਰ ਦਈਏ, ਉਸ ਵੇਲੇ ਦੋ ਦਾਣੇ ਉਹਨੇ ਗੁਰੂ ਕੇ ਲੰਗਰ ਚੋਂ ਚੱਕਣੇ ਤੇ ਲਿਆ ਕੇ ਉਹਦੇ ਪਾ ਦੇਣੇ। ਉਹਦੇ ਨਾਲ ਕੀ ਹੋਇਆ, ਕਮਾਈ ਗਲਣੀ ਸ਼ੁਰੂ ਹੋ ਗਈ। ਮਹਾਰਾਜ ਕਹਿੰਦੇ ਤਿਉਂ ਧਰਮਸ਼ਾਲਾ ਦੀ ਝਾਕ ਹੈ ਵੀ ਉਹ ਖੰਡੂ ਪਾਜੇ। ਧਰਮਸ਼ਾਲਾ ਦਾ ਜੇ ਕੋਈ ਕਹੇ ਨਾ ਮੇਰੇ ਘਰ ਚ ਆ ਕੇ ਫਲ ਜੂ, ਬਿਲਕੁਲ ਨਹੀਂ ਫਲਦਾ ਹੁੰਦਾ, ਇਹ ਘਾਟੇ ਪਾਉਂਦਾ ਹੁੰਦਾ, ਵਧਾਇਆ ਨਹੀਂ ਕਰਦਾ, ਇਹ ਤਾਂ ਸੇਵਾ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਪਚਦਾ, ਦੂਏ ਨੂੰ ਨਹੀਂ ਪਜਿਆ ਕਰਦਾ। ਕਹਿੰਦੇ ਫਿਰ ਇਹ ਗਰੀਬ ਹੋ ਗਿਆ, ਫਿਰ ਸਾਡੇ ਕੋਲ ਆਇਆ ਸੀ, ਫਿਰ ਸਾਰੀ ਵਾਰਤਾ ਦੱਸੀ। ਪ੍ਰੇਮੀਓ, ਇੱਕ ਚੁਟਕੀ ਦਾ ਦੋ ਦਾਣਿਆਂ ਨਾਲੋਂ ਵੱਧ ਹੈ, ਚਾਹੇ ਪੋਰਾਕ ਵੀ ਦੇ ਦੇ ਉਹਦਾ ਵੀ ਫਲ ਹੋਇਆ ਕਰਦਾ, ਦਾਨ ਦਾ ਫਲ ਹੁੰਦਾ। ਤੇ ਫਰਮਾਨ ਕੀਤਾ ਕਿ ਰਘੂ ਵੰਸ਼ ਦੇ ਅੰਦਰ ਇੱਕ ਰਾਜਾ ਸੀ ਜਿਸਦਾ ਨਾਮ ਸੰਕ੍ਰਿਤੀ ਸੀਗਾ, ਉਹਦੇ ਦੋ ਪੁੱਤਰ ਸੀ ਤੇ ਵੱਡੇ ਦਾ ਨਾਂ ਤਾਂ ਗੁਰੂ ਸੀ, ਛੋਟੇ ਦਾ ਨਾਂ ਰਤੀ ਦੇਵ ਸੀ। ਰਤੀ ਦੇਵ ਨੇ ਪਰਨ ਕਰ ਲਿਆ ਕਿ ਮੇਰੇ ਘਰੋਂ ਕੋਈ ਬੰਦਾ ਭੁੱਖਾ ਨਹੀਂ ਜਾਏਗਾ, ਅਥਿਤੀ ਜਿਹੜਾ ਆਏਗਾ ਅਥਿਤੀ ਨੂੰ ਮੈਂ ਪ੍ਰਸ਼ਾਦਾ ਛਕਾਉਂਗਾ। ਅਥਿਤੀ ਉਹ ਹੁੰਦਾ ਜਿਹਨੂੰ ਜਾਣਦੇ ਨਾ ਹੋਈਏ ਤੇ ਭੁੱਖਾ ਹੋਵੇ ਸੱਚਮੁੱਚ ਤੇ ਪ੍ਰਸ਼ਾਦਾ ਛਕਣਾ ਹੋਵੇ। ਇਸ ਤਰ੍ਹਾਂ ਦੇ ਨਾਲ ਉਹਦੇ ਕੋਲ ਰਾਜ ਆ ਗਿਆ। ਰਾਜ ਆਉਣ ਨਾਲ ਜਦੋਂ ਇਹ ਕਰਨ ਲੱਗਿਆ ਤਾਂ ਉਸ ਵੇਲੇ ਜਿਹੜਾ ਖਜ਼ਾਨਾ ਸੀ, ਦੁਨੀਆ ਨੇ ਲਾਈਨਾਂ ਲਾ ਤੀਆਂ ਤੇ ਖਜ਼ਾਨਾ ਖਾਲੀ ਹੋ ਗਿਆ ਦਿੰਦੇ ਦਿੰਦੇ ਦਾ। ਉਧਰੋਂ ਦੁਰਭਿੱਖ ਪੈ ਗਿਆ, ਕਾਲ ਪੈ ਗਿਆ, ਕਾਲ ਦੇ ਵਿੱਚ ਲੋਕਾਂ ਨੇ ਇਹਨੂੰ ਨਿੰਦਣਾ ਸ਼ੁਰੂ ਕਰਤਾ, ਰਾਜ ਛੱਡ ਕੇ ਜੰਗਲ ਚਲਿਆ ਗਿਆ। ਪਰਨ ਉੱਥੇ ਵੀ ਕਰ ਲਿਆ ਵੀ ਇੱਥੇ ਵੀ ਮੈਂ ਕਿਸੇ ਨੂੰ ਖਾਲੀ ਨਹੀਂ ਜਾਣਦਾ, ਜੋ ਕੁਛ ਲਿਆਵੇ ਆਵਾਜ਼ ਮਾਰੇ, ਕਿਉਂਕਿ ਵੱਡੇ ਜਿਹੜੇ ਮਹਾਂਪੁਰਸ਼ ਹੋਏ ਨੇ, ਮਾਮਾ ਸਾਹਿਬ ਹੋਏ ਨੇ, ਮਾਮਾ ਸਾਹਿਬ ਦਾ ਇਹ ਸੀ, ਐਵੇਂ ਨਹੀਂ ਆ ਐਡਾ ਬੜਾ ਉਹਦਾ ਪੰਥ ਚੱਲ ਗਿਆ, ਵਿੱਚ ਖੂਬੀਆਂ ਸੀ ਤਾਂ ਹੀ ਚੱਲਿਆ। ਉਹਦਾ ਇਹ ਸੀ, ਪ੍ਰਸ਼ਾਦਾ ਤਿਆਰ ਕਰਕੇ ਕੋਠੇ ਤੇ ਉੱਪਰ ਖੜ ਜਾਂਦਾ ਸੀ, ਉੱਥੇ ਆਵਾਜ਼ ਦੇਣੀ ਦੂਰ ਤੱਕ ਕਿ ਮੇਰੀ ਆਵਾਜ਼ ਜਿਹਨੂੰ ਸੁਣਦੀ ਹੋਵੇ ਉਹ ਬੰਦਾ ਪ੍ਰਸ਼ਾਦਾ ਛਕੇ ਮੇਰੇ ਘਰ ਆ ਕੇ ਜੇ ਉਹ ਭੁੱਖਾ। ਕਈ ਵਾਰੀ ਐਸਾ ਸੀ 7-7 ਦਿਨ ਉਹਨੂੰ ਪ੍ਰਸ਼ਾਦਾ ਆਪ ਨੂੰ ਨਹੀਂ ਮਿਲਿਆ, ਭੁੱਖਾ ਹੀ ਸੌ ਜਾਂਦਾ ਸੀ। ਗੁਰੂ ਘਰ ਦੇ ਅੰਦਰ 100-100 ਫੁੱਟ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਇਹ ਫਰਹਿਰਾ ਝੂਲਦਾ ਹਵਾ ਦੇ ਨਾਲ। ਦੋ ਗੱਲਾਂ ਕਹਿੰਦਾ ਇਹ, ਇੱਕ ਤਾਂ ਕਹਿੰਦਾ ਵੀ ਜਿਹਨੂੰ ਮਾਨਸਿਕ ਭੁੱਖ ਲੱਗੀ ਹੋਈ ਹੈ, ਆਤਮਕ ਖੁਰਾਕ ਖਾਣੀ ਹੈ, ਇੱਧਰ ਆ ਜਾਓ ਸਾਰੇ, ਇੱਧਰ ਨੂੰ ਤੁਰ ਜਾਓ। ਦੂਸਰੀ ਇਹ ਕਹਿੰਦਾ ਜਿਹਨੂੰ ਸਰੀਰਕ ਭੁੱਖ ਹੈ, ਪ੍ਰਸ਼ਾਦਾ ਨਹੀਂ ਮਿਲਿਆ, ਭੁੱਖਾ ਸੌਣ ਲੱਗਿਆ, ਆਹ ਦੇਖੋ ਮੈਂ ਹਿੱਲ ਕੇ ਆਵਾਜ਼ ਦੇ ਰਿਹਾ, ਤੁਸੀਂ ਇੱਥੇ ਆ ਜਾਓ। ਸੋ ਗੁਰੂ ਘਰ 'ਚ ਆਵਾਜ਼ ਦਿੱਤੀ ਜਾਂਦੀ ਹੈ, ਇਹ ਨਿਸ਼ਾਨ ਜਿਹੜੇ ਕਾਇਮ ਨੇ, ਨਿਸ਼ਾਨ ਆਵਾਜ਼ਾਂ ਦਿੰਦੇ ਨੇ, ਕੁਛ ਕਹਿ ਰਹੇ ਨੇ ਪਬਲਿਕ ਨੂੰ ਵੀ ਤੁਸੀਂ ਆਓ ਇੱਧਰਲੇ ਪਾਸੇ ਆ ਜਾਓ, ਬੁਲਾ ਰਹੇ ਨੇ ਵੀ ਹਰੀ ਦਾ ਜਸ ਵੀ ਇੱਥੇ ਹੁੰਦਾ, ਪ੍ਰਸ਼ਾਦਾ ਪਾਣੀ ਵੀ ਮਿਲਦਾ, ਰਹਿਣ ਨੂੰ ਥਾਂ ਵੀ ਮਿਲਦਾ, ਬਿਮਾਰਾਂ ਨੂੰ ਦਵਾਈਆਂ ਵੀ ਮਿਲਦੀਆਂ ਨੇ, ਲਵਾਰਸਿਆਂ ਨੂੰ ਸੰਭਾਲਿਆ ਵੀ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿਸ ਵਕਤ ਜੰਗਲ ਚਲਿਆ ਜਾਂਦਾ ਹੈ, ਐਸਾ ਸਮਾਂ ਆਇਆ ਕਿ ਉਹਨੂੰ 48 ਦਿਨ ਪ੍ਰਸ਼ਾਦਾ ਨਾ ਮਿਲਿਆ। 49ਵੇਂ ਦਿਨ ਪਰਮੇਸ਼ਰ ਨੇ ਉਸ ਨੂੰ ਥਾਲ ਭੇਜ ਦਿੱਤਾ, ਸਾਰਿਆਂ ਨੂੰ ਇੱਕ ਥਾਲ, ਪਾਣੀ ਵੀ ਭੇਜ ਦਿੱਤਾ। ਜਿਸ ਵਕਤ ਇਹ ਰਾਜਾ ਖਾਣ ਲੱਗਿਆ, ਉਸੇ ਵੇਲੇ ਇੱਕ ਬ੍ਰਾਹਮਣ ਆ ਗਿਆ, ਕਹਿਣ ਲੱਗਿਆ ਰਾਜਨ ਮੈਂ 7 ਦਿਨ ਦਾ ਭੁੱਖਾ, ਮੇਰੇ ਮੂੰਹ ਚ ਕੁਛ ਨਹੀਂ, ਕਿਰਪਾ ਕਰ ਇਹ ਥਾਲ ਮੈਨੂੰ ਦੇ ਦੇ, ਮੈਂ ਅੱਜ ਖਾਵਾਂਗਾ ਤੇਰਾ ਜਸ ਗਾਵਾਂਗਾ। ਉਸੇ ਤਰ੍ਹਾਂ ਰਾਜੇ ਨੇ 49ਵੇਂ ਦਿਨ ਬਣਾਇਆ ਥਾਲ ਬ੍ਰਾਹਮਣ ਨੂੰ ਦੇ। ਜਿਸ ਵਕਤ ਦੂਜੇ ਖਾਣ ਲੱਗੇ, ਉਸੇ ਵੇਲੇ ਇੱਕ ਸ਼ੂਦਰ ਆ ਗਿਆ, ਕਹਿਣ ਲੱਗਿਆ ਦੇਖਿਓ ਮੈਂ ਕਿੰਨੇ ਦਿਨਾਂ ਦਾ ਭੁੱਖਾ, ਮੈਨੂੰ ਦੇ ਦਿਓ ਖਾਣ। ਉਹਦੇ ਜਿਹੜੇ ਬੱਚੇ ਸੀ, ਘਰਵਾਲੀ ਸੀ, ਉਹਨਾਂ ਨੇ ਉਸ ਨੂੰ ਦੇ ਦਿੱਤਾ ਇੱਕ ਥਾਲ ਤੇ ਇੱਕ ਬਚ ਗਿਆ। ਜਦ ਉਹਨੂੰ ਖਾਣ ਲੱਗੇ, ਉਸੇ ਵੇਲੇ ਇੱਕ ਹੋਰ ਆ ਗਿਆ, ਨਾਲ ਕੁੱਤੇ ਨੇ ਉਹਦੇ, ਕਹਿੰਦਾ ਮੇਰੇ ਕੁੱਤੇ ਵੀ ਭੁੱਖੇ ਆ, ਮੈਂ ਵੀ ਭੁੱਖਾ, ਤੇ ਮੈਨੂੰ ਦੇ ਦਿਓ। ਉਹ ਉਹਨਾਂ ਨੇ ਦੇ ਦਿੱਤਾ। ਉਹਦੇ ਬਾਅਦ ਉਹ ਕਹਿਣ ਲੱਗਿਆ ਵੀ ਬੇਟਾ ਆਪਾਂ ਜਲ ਪੀ ਕੇ ਗੁਜ਼ਾਰਾ ਕਰ ਲਏ। ਜਦੋਂ ਪੀਣ ਲੱਗਿਆ ਪਾਣੀ, ਉਸੇ ਵੇਲੇ ਇੱਕ ਚੰਡਾਲ ਆ ਗਿਆ, ਕਹਿੰਦਾ ਮੈਂ ਪਿਆਸਾ ਮਰ ਰਿਹਾ, ਮੈਨੂੰ ਪਾਣੀ ਦੇ ਦੇ। ਉਸੇ ਤਰ੍ਹਾਂ ਖਿੜਿਆ ਖਿੜਿਆ ਖਿੜੇ ਹਿਰਦੇ ਨਾਲ ਪਾਣੀ ਦੇ ਕੇ ਅਰਦਾਸ ਚ ਪੈ ਗਿਆ, ਖੁਸ਼ ਹੋ ਰਿਹਾ। ਕਹਿੰਦਾ ਹੇ ਪ੍ਰਭੂ, ਇਹ ਜੰਗਲ ਦੇ ਵਿੱਚ ਜਿੱਥੇ 48 ਦਿਨ ਤੋਂ ਬਾਅਦ ਪ੍ਰਸ਼ਾਦਾ ਮਿਲਿਆ, ਇਹ ਵੀ ਤੇਰੀ ਬੜੀ ਮਿਹਰ ਹੈ ਕਿ ਸਾਡੇ ਵਿੱਚ ਇਹ ਸ਼ਕਤੀ ਦਿੱਤੀ ਹੈ ਕਿ ਅਸੀਂ ਇੱਥੇ ਵੀ ਭੁੱਖਿਆਂ ਦਾ ਦੁੱਖ ਦੂਰ ਕਰ ਸਕਦੇ ਹਾਂ। ਇੰਨੇ ਜਦ ਵਚਨ ਕਰਦਾ ਸੀ ਕੀ ਦੇਖਦਾ, ਸਾਹਮਣੇ ਪ੍ਰਕਾਸ਼ ਹੋਇਆ, ਤਿੰਨੇ ਦੇਵਤੇ ਬਰਮਾ ਵਿਸ਼ਨੂੰ ਮਹੇਸ਼ ਇੰਦਰ ਸਾਰੇ ਖੜੇ, ਵਰ ਦੇ ਤੇ ਉਸ ਨੂੰ। ਸੋ ਇਸ ਤਰ੍ਹਾਂ ਦੇ ਬੜੀਆਂ ਸਾਖੀਆਂ ਦੀਆਂ ਗੁਰੂ ਨਾਨਕ ਪਾਤਸ਼ਾਹ ਤਿੱਬਤ ਦੇ ਉੱਪਰਲੇ ਪਾਸੇ ਚੀਨ ਵਿੱਚ ਜਿਸ ਵਕਤ ਆਪ ਦੁਨੀਆ ਨੂੰ ਉਤਾਰ ਰਹੇ ਸੀ, ਉਸ ਵੇਲੇ ਇੱਕ ਰਾਜਾ ਉਹਦੇ ਰਾਜ 'ਚ ਜਦ ਦਾਖਲ ਹੋਏ, ਉੱਥੇ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਵਾਲਾ, ਇੱਥੇ ਦਾ ਜਿਹੜਾ ਰਾਜਾ ਹੈ ਬੜਾ ਧਰਮੀ ਹੈ, ਬੜਾ ਦਾਨੀ ਹੈ। ਉਹਦੇ ਨਾਲ ਦਾ ਦਾਨੀ ਨਹੀਂ, ਮੋਰ ਧੁਜ ਤੋਂ ਵੀ ਉੱਪਰਲਾ ਦਾਨੀ। ਕਹਿਣ ਲੱਗੇ ਮਹਾਰਾਜ ਮੋਰ ਧੁਜ ਕੌਣ ਸੀ? ਮਹਾਰਾਜ ਕਹਿੰਦੇ ਉਹਦਾ ਨਾਂ ਤਾਂ ਸੀਗਾ ਮਯੂਰ ਧੁਜ, ਤੇ ਮੋਹਰ ਧੁਜ ਆਮ ਕਹਿੰਦੇ ਨੇ ਲੋਕ, ਦੁਆਪਰ ਦੇ ਅੰਤ ਵਿੱਚ ਹੋਇਆ, ਤੇ ਇਹਦਾ ਦਾਨ ਮਸ਼ਹੂਰ ਸੀ, ਭਗਤੀ ਮਸ਼ਹੂਰ ਸੀ। ਇਹਦਾ ਲੜਕਾ ਜਿਹੜਾ ਰਤਨਪੁਰ ਦੇ ਰਹਿਣ ਵਾਲਾ ਸੀ, ਤੇ ਜਦੋਂ ਪਾਂਡਵਾਂ ਨੇ ਜੱਗ ਕਰਿਆ ਉਸ ਵੇਲੇ ਇਹਦਾ ਪੁੱਤਰ ਦਾ ਨਾਂ ਤਾਸ ਧੁਜ ਸੀ, ਤਾਮ ਧੁਜ। ਉਹਨੇ ਇਹਨੇ ਵੀ ਘੋੜਾ ਛੱਡਤਾ ਤੇ ਇੱਧਰ ਇਹਨਾਂ ਨੇ ਘੋੜਾ ਛੱਡਤਾ, ਚੱਲਦੇ ਚੱਲਦੇ ਮਨੀਪੁਰ ਚ ਦੋਵੇਂ ਇਕੱਠੇ ਹੋ ਗਏ। ਉਹ ਜਿਹੜਾ ਲੜਕਾ ਸੀ ਮੋਰ ਧੁਜਦਾ, ਉਹਨੇ ਕ੍ਰਿਸ਼ਨ ਮਹਾਰਾਜ ਨਾਲ ਨੇ ਅਰਜਨ ਦਾ ਘੋੜਾ ਫੜ ਲਿਆ। ਘੋੜਾ ਫੜ ਕੇ ਯੁੱਧ ਹੋਣਾ ਸ਼ੁਰੂ ਹੋ ਗਿਆ। ਯੁੱਧ ਦੇ ਵਿੱਚ ਕ੍ਰਿਸ਼ਨ ਮਹਾਰਾਜ ਜਦੋਂ ਜੰਗ ਹੋ ਰਿਹਾ ਸੀ, ਨਾਲ ਦੀ ਨਾਲ ਵਾਹ ਵਾਹ ਕਰ ਲਿਆ। ਉਹ ਕਹਿੰਦਾ ਮਹਾਰਾਜ ਤੁਸੀਂ ਬੜੀ ਪ੍ਰਸ਼ੰਸਾ ਕਰ ਰਹੇ ਹੋ। ਕਹਿੰਦੇ ਮੈਂ ਇਹਦੀ ਬਹਾਦਰੀ ਤੇ ਕਰ ਰਿਹਾ, ਮੈਂ ਤਾਂ ਲੋਕੀ ਦਾ ਬੋਝ ਦੇ ਹੀ ਬੈਠਾ ਤੇਰੇ ਰਸਤੇ, ਤੇ ਤਿੰਨ ਕਦਮ ਪਿੱਛੇ ਕਰ ਦਿੰਦਾ ਜਦ ਬਾਣ ਮਾਰਦਾ। ਕਹਿੰਦੇ ਇੰਨਾ ਬਾਲੇ ਦੇ ਜਿਕਾਦੇ ਆ ਗਿਆ? ਕਹਿੰਦੇ ਸੱਤ ਦਾ ਜੀਵਨ ਹੈ ਇਹਨਾਂ ਚ, ਭਗਤੀ ਕਰਦੇ, ਨਾਮ ਜਪਦੇ, ਨਾਮ ਦਾ ਬਾਲਾ ਇਹਨਾਂ ਚ। ਉਸ ਵੇਲੇ ਉਹਨੇ ਦੂਸਰੇ ਦਿਨ ਲੜਾਈ ਦੇ ਅੰਦਰ ਦੋਏ ਮੁਰਸ਼ਿਦ ਕਰਕੇ ਉਹਨਾਂ ਦਾ ਘੋੜਾ ਫੜ ਕੇ ਲਿਆ। ਜਦ ਪਿਤਾ ਨੂੰ ਪਤਾ ਲੱਗਿਆ ਵੀ ਤੂੰ ਤਾਂ ਕ੍ਰਿਸ਼ਨ ਮਹਾਰਾਜ, ਮੈਂ ਤਾਂ ਉਹਨਾਂ ਨੂੰ ਮੰਨਦਾ, ਤੈਂ ਮਾੜਾ ਕੰਮ ਕਰਿਆ। ਜਾ ਕੇ ਕ੍ਰਿਸ਼ਨ ਮਹਾਰਾਜ ਨੂੰ ਤੇ ਅਰਜਨ ਨੂੰ ਲੈ ਆਏ। ਉਸ ਵੇਲੇ ਇਹਨਾਂ ਨੇ ਦੋਹਾਂ ਨੇ ਭੇਗ ਬਦਲਾ ਲਿਆ, ਬ੍ਰਾਹਮਣ ਬਣ ਗਏ ਤੇ ਚੇਲਾ ਬਣਾ ਲਿਆ। ਰਾਜੇ ਕੋਲ ਆ ਗਏ, ਮੋਰ ਧੁਜ ਕੋ ਕਹਿਣ ਲੱਗੇ ਵੀ ਰਾਜਨ ਮੇਰੀ ਮਦਦ ਕਰ, ਕੁਛ ਦੇ ਸਾਨੂੰ। ਕਹਿਣ ਲੱਗੇ ਮੰਗੋ, ਕੀ ਮੰਗਦੇ ਹਾਂ? ਕਹਿੰਦੇ ਅਸੀਂ ਜੰਗਲ ਚੋਂ ਆ ਰਹੇ ਸੀ ਤੇ ਸ਼ੇਰ ਮੇਰੇ ਚੇਲੇ ਨੂੰ ਖਾਣਾ ਚਾਹੁੰਦਾ ਸੀ, ਤੇ ਮੈਂ ਬੜਾ ਕਿਹਾ ਵੀ ਮੇਰੇ ਚੇਲੇ ਨੂੰ ਆਖਾ, ਕਿਸੇ ਸ਼ਰਤ ਤੇ ਛੱਡ ਦੇ। ਕਹਿੰਦੇ ਵੀ ਉਹਨੇ ਕਿਹਾ ਵੀ ਇੱਥੇ ਦਾ ਰਾਜਾ ਜੇ ਮੇਰੀ ਖੁਰਾਕ ਬਣ ਜਾਵੇ ਤਾਂ ਮੈਂ ਤੈਨੂੰ ਛੱਡ ਦਿੰਦਾ, ਪਰ ਸ਼ਰਤ ਇਹ ਹੈ ਕਿ ਉਹ ਰਾਜੇ ਨੂੰ ਉਹਦੀ ਔਰਤ ਤੇ ਉਹਦਾ ਮੁੰਡਾ ਚੀਰ ਕੇ ਮੇਰੇ ਮੂਹਰੇ ਪਾਉਣ, ਤੇ ਸੱਜਾ ਅੰਗ ਮੈਂ ਖਾਊਂਗਾ, ਖੱਬਾ ਖਾਣਾ ਨੀ। ਰਾਜਾ ਕਹਿਣ ਲੱਗਿਆ ਵੀ ਇਹ ਤਾਂ ਮਾਮੂਲੀ ਗੱਲ ਹੈ, ਪੁੱਤਰ ਬੁਲਾ ਲਿਆ, ਘਰ ਵਾਲੀ ਬੁਲਾ ਲਈ। ਕਹਿੰਦਾ ਦੇਖੋ ਮੋਹ ਦੇ ਵਿੱਚੋਂ ਤੁਸੀਂ ਬਾਹਰ ਨਿਕਲੋ, ਸਰੀਰ ਨੇ ਤਾਂ ਜਾਣਾ ਹੀ ਜਾਣਾ ਹੈ, ਆਰਾ ਲਿਆਓ ਮੈਨੂੰ ਚੀਰ ਦੋ। ਜਦੋਂ ਚੀਰਨ ਲੱਗੇ ਉਸ ਵੇਲੇ ਸੱਜੀ ਅੱਖ ਚੋਂ ਪਾਣੀ ਆਉਣਾ ਸ਼ੁਰੂ ਹੋ ਗਿਆ। ਉਹ ਬ੍ਰਾਹਮਣ ਵਿਗੜ ਗਿਆ, ਕਹਿਣ ਲੱਗਿਆ ਵੀ ਮੈਂ ਨਹੀਂ ਮਾਸ ਲੈਣਾ, ਕਿ ਇਹ ਤਾਂ ਦੁਖੀ ਕਰਕੇ ਮੈਂ ਦਾਨ ਲੈ ਰਿਹਾ। ਜਿਹੜਾ ਤਮੋ ਗੁਣ ਦਾਨ ਹੁੰਦਾ ਉਹ ਪਾਪ ਹੁੰਦਾ, ਦੇਣ ਵਾਲੇ ਨੂੰ ਵੀ ਪਾਪ ਲੱਗਦਾ, ਲੈਣ ਵਾਲੇ ਨੂੰ ਵੀ ਪਾਪ ਲੱਗਦਾ, ਤਾਂ ਦੁਖੀ ਹੋ ਕੇ ਦਾਨ ਦੇ। ਉਹ ਰਾਜਾ ਕਹਿਣ ਲੱਗਿਆ ਮੈਂ ਦੁਖੀ ਨਹੀਂ ਹੋਇਆ। ਕਹਿੰਦੇ ਫਿਰ ਤੇਰੀ ਅੱਖ ਚੋਂ ਪਾਣੀ ਕਿਉਂ ਆਇਆ? ਕਹਿੰਦਾ ਮੇਰੇ ਪਾਣੀ ਆਇਆ ਵੀ ਮੇਰਾ ਸੱਜਾ ਪਾਸਾ ਤਾਂ ਸ਼ੇਰ ਦੇ ਕੰਮ ਆਜੂ, ਖੱਬਾ ਪਾਸਾ ਮੇਰਾ ਵਿਅਰਥੇ ਜਾਊਗਾ, ਵੀ ਇਹ ਵੀ ਕਿਸੇ ਕੰਮ ਆਉਣਾ ਚਾਹੀਦਾ। ਉਸ ਵੇਲੇ ਮਹਾਰਾਜ ਕਹਿੰਦੇ ਭਾਈ ਬਾਲਾ, ਇਹ ਰਾਜਾ ਜਿਹੜਾ ਹੈ ਇਹ ਬੜਾ ਸਿਦਕ ਦਾ ਪੱਖ ਹੈ, ਥੋੜ੍ਹੀ ਦੇਰ ਆਪਾਂ ਖੇਲ ਕਰਦੇ ਹਾਂ। ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੈਨੂੰ ਸ਼ੇਰ ਬਣਾ ਤਾ ਮਹਾਰਾਜ ਨੇ। ਤੇ ਰਾਜਾ ਆਇਆ, ਆ ਕੇ ਬੜੀ ਸ਼ਰਧਾ ਨਾਲ ਨਮਸਕਾਰ ਕਰਦਾ ਤੇ ਬਹੁਤ ਬੇਨਤੀਆਂ ਕਰਦਾ ਤੇ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਸੇਵਾ ਤਾਂ ਅਸੀਂ ਦੱਸ ਦਿੰਦੇ ਹਾਂ, ਕਰ ਲਏਗਾ? ਕਹਿੰਦੇ ਸਾਡੇ ਨਾਲ ਸ਼ੇਰ ਹੈ, ਇਹ ਰਾਜੇ ਦੇ ਪੁੱਤਰ ਦੀ ਖੁਰਾਕ ਮੰਗ ਰਿਹਾ। ਉਸ ਵੇਲੇ ਪੁੱਤਰ ਨੂੰ ਮੰਗਾ ਲਿਆ, ਘਰ ਵਾਲੀ ਨੂੰ ਮੰਗਾ ਲਿਆ। ਕਹਿੰਦੇ ਦੇਖੋ ਮਹਾਂਪੁਰਸ਼ ਆਏ ਨੇ ਤੇ ਆ ਇਹ ਸਵਾਲ ਕਰਦੇ ਨੇ। ਪੁੱਤਰ ਕਹਿਣ ਲੱਗਿਆ ਪਿਤਾ ਜੀ, ਫਿਰ ਮੇਰਾ ਜੇ ਸਰੀਰ ਮਹਾਂਪੁਰਸ਼ਾਂ ਦੇ ਸੇਵਾ ਚ ਲੱਗ ਜਾਵੇ ਏਦੋਂ ਵੱਧ ਕੀ ਚਾਹੀਦਾ? ਉਸ ਵੇਲੇ ਆਰਾ ਲੈ ਲਿਆ, ਤੇ ਰਾਜਕੁਮਾਰ ਨੂੰ ਚੀਰਨਾ ਸ਼ੁਰੂ ਕਰ ਦਿੱਤਾ। ਸ਼ੇਰ ਦੇ ਅੱਗੇ ਕਰਤਾ, ਜਦ ਦੇਖਿਆ ਵੀ ਰਾਜਾ ਡੋਲਿਆ ਨੀ, ਮਹਾਰਾਜ ਨੇ ਚਰਨ ਛੋਹ ਦਿੱਤਾ ਤੇ ਮੁੜ ਕੇ ਨਾ ਸ਼ੇਰ ਰਿਹਾ ਉਧਰ ਭਾਈ ਵਾਲਾ, ਤੇ ਸਾਰੀ ਕਿਰਿਆ ਖਤਮ ਹੋ ਗਈ। ਉਸ ਵੇਲੇ ਮਹਾਰਾਜ ਬੜੇ ਹੀ ਪ੍ਰਸੰਨ ਹੋਏ, ਬ੍ਰਹਮ ਗਿਆਨ ਕੀਤਾ ਉਸ ਰਾਜੇ। ਸੋ ਇਸ ਤਰ੍ਹਾਂ ਦੇ ਨਾਲ ਦਾਨ ਦੀ ਮਹੱਤਤਾ ਚੱਲਦੀ ਹੈ। ਸਾਧ ਸਿੰਘ ਜੀ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ, ਜਨਮ ਕਰਮ ਵੱਲ ਉਤਰੈ ਮਨ ਤੇ ਜਾਏ ਗਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ, ਸੱਚਾ ਮਾਰਗ ਚੱਲਦੇ ਹੋ ਉਸਤਤ ਕਰੇ ਜਹਾਨ, ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਭ। ਅਠਾਰੇ ਤੀਰਥਾਂ ਦਾ ਜਿਹੜਾ ਪੁੰਨ ਹੈ, ਅਠਾਠ ਤੀਰਥਾਂ ਦਾ, ਉਹ ਪੁੰਨ ਪ੍ਰਾਪਤ ਹੋ ਜਾਇਆ ਕਰਦੇ ਨੇ। ਵੱਡੇ ਵੱਡੇ ਪੁੰਨ ਪ੍ਰਾਪਤ ਹੁੰਦੇ ਨੇ ਤੇ ਕਿੱਡੇ ਕਿੱਡੇ ਨੇ। ਇੱਕ ਵਾਰੀ ਹੱਜ ਜਾ ਰਹੀ ਹੈ ਰਾਵੀਆ, ਤੇ ਜਾਂਦੇ ਜਾਂਦੇ ਜੀ ਦਿਆ ਪ੍ਰਵਾਨ ਸੰਗ ਨੰਘਿਆ, ਮੱਕੇ ਤੋਂ 60 ਕੋਹ ਹੋ ਰਹੇ ਨੇ। ਉਸ ਵੇਲੇ ਇਹਨੇ ਕੀ ਦੇਖਿਆ ਕਿ ਇੱਕ ਕੁੱਤੀ ਖੂਹ ਦੇ ਦੁਆਲੇ ਗੇੜੇ ਕੱਢਦੀ ਫਿਰਦੀ ਹੈ, ਪਾਣੀ ਮਿਲਦਾ ਨਹੀਂ ਹੈ। ਮਨ ਚ ਦਿਆ ਜਾਗ ਵੀ ਜੀ ਦਿਆ ਪ੍ਰਵਾਨ, ਸਾਰ ਤੀਰਥਾਂ ਦਾ ਪੁੰਨ ਮਿਲਦਾ। ਆਪਣੇ ਕੱਪੜੇ ਲਾਹ ਕੇ ਪਾੜ ਪਾੜ ਕੇ ਖੂਹ ਚ ਫਰਾਉਣ ਲੱਗ ਗਈ, ਜਾਂਦੇ ਨਹੀਂ ਹੈ ਪਾਣੀ ਤੱਕ। ਉਸ ਵੇਲੇ ਇਹਨੇ ਆਪਣੇ ਕੇਸ ਕੱਟ ਲਏ, ਕੇਸ ਕੱਟ ਕੇ ਰੱਸੀ ਵੱਟ ਲਈ, ਰੱਸੀ ਵੱਟ ਕੇ ਜਦੋਂ ਪਾਣੀ ਤੱਕ ਪਹੁੰਚ ਗਿਆ, ਪਾਣੀ ਕੱਢ ਕੱਢ ਕੇ ਕੁੱਤਿਆਂ ਨੂੰ ਪਿਲਾਉਂਦੀ ਰਹੀ। ਕੱਪੜਾ ਕੋਈ ਕੋਲ ਨਹੀਂ, ਟੋਆ ਪੱਟਿਆ ਰੇਤੇ ਚ, ਗਲ ਤੱਕ ਰੇਤਾ ਆਲੇ ਦੁਆਲੇ ਪਾ ਕੇ ਉੱਥੇ ਹੀ ਬਹਿ ਗਈ, ਇਕੱਲੀ ਹੋਈ ਬੈਠੀ। ਇੱਧਰ ਜਦ ਹਾਜੀ ਗਏ, ਉੱਥੇ ਮੱਕਾ ਨਹੀਂ ਨਜ਼ਰ ਆਉਂਦਾ ਕਿਸੇ ਨੂੰ। ਇਬਰਾਹੀਮ ਉਹਨਾਂ ਦਾ ਵੱਡਾ ਮੁਖੀ ਸੀ। ਉਸ ਵੇਲੇ ਇਬਰਾਹੀਮ ਨੇ ਦੁਆ ਕੀਤੀ, ਐ ਖੁਦਾਵੰਦ ਤਾਲਾ ਸਾਤੋਂ ਕੀ ਭੁੱਲੋਗੀ ਕਿ ਅੱਜ ਕਾਬੇ ਦੇ ਦਰਸ਼ਨ ਨਹੀਂ ਹੁੰਦੇ। ਉਸ ਵੇਲੇ ਆਵਾਜ਼ ਆਈ ਕਿ ਕਾਬਾ ਤਾਂ ਜਾ ਕੇ ਦਰਸ਼ਨ ਦੇ ਰਿਹਾ, ਉਹਨੂੰ ਦਰਸ਼ਨ ਕਰ ਰਿਹਾ ਰਾਬੀਆ ਦੇ। ਕਿੱਥੇ ਹੈ? ਕਹਿੰਦੇ 60 ਕੋਹ ਹੈ। ਸਿਰ ਕੀ ਸੋਭਾ ਦੂਰ ਕਰ ਚੀਨੋ ਆਤਮ ਰਾਮ, 60 ਕੋਸ ਮੌਕਾ ਮਿਲਾ ਦੇਖ ਦਿਆ ਕੇ ਕਾਂ। ਸੋ ਦਿਆ ਕਰਨ ਦੇ ਨਾਲ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਹਨੇ ਵੀ ਦਿਆ ਕੀਤੀ ਹੈ। ਸੁਗਤਗੀਨ ਇੱਕ ਬਾਦਸ਼ਾਹ ਹੋਇਆ, ਉਹਦੀ ਦਿਆ ਦੀ ਕਹਾਣੀ ਉਹਨੇ ਆਪ ਲਿਖੀ ਹੈ। ਸੋ ਉਹ ਦਿਆ ਦੇ ਨਾਲ ਉਹਨੂੰ ਰਾਜ ਮਿਲਿਆ, ਉਹਨੇ ਹਰਨੀ ਫੜ ਲਈ, ਹਰਨੀ ਦਾ ਬੱਚਾ ਬਨ ਲਿਆ ਨਾਲ, ਤੇ ਹਰਨੀ ਪਿੱਛੇ ਪਿੱਛੇ ਤੁਰੀ ਆਉਂਦੀ ਹੈ। 6 ਮੀਲ ਆ ਗਿਆ, 6 ਮੀਲ ਤੇ ਬਾਅਦ ਉਹਦੇ ਮਨ ਚ ਆਇਆ ਬਈ ਇਹ ਮੇਰੇ ਬੱਚੇ ਨੂੰ ਜੇ ਕੋਈ ਲੈ ਜਾਵੇ ਤਾਂ ਮੇਰੇ ਘਰ ਵਾਲੇ ਵੀ ਇੰਨਾ ਹੀ ਕਰੇ। ਦਿਆ ਆ ਗਈ ਹਿਰਦੇ ਚ, ਹੰਨੇ ਨਾਲੋਂ ਖੋਲਤਾ ਬੱਚਾ, ਬੱਚਾ ਮਾਂ ਨੂੰ ਜਾ ਕੇ ਮਿਲ ਗਿਆ। ਉਹਨੇ ਸੁੰਘਿਆ, ਸੁੰਘ ਕੇ ਉੱਤੇ ਨੂੰ ਬੂਥੀ ਕਰ ਲਈ। ਇਹਦੇ ਮਨ ਚ ਬੜੀ ਪ੍ਰਸੰਨਤਾ ਆਈ ਬਈ ਅੱਜ ਮੈਂ ਇੱਕ ਨੇਕ ਕੰਮ ਕਰਿਆ। ਰਾਤ ਨੂੰ ਸੌਂ ਗਿਆ, ਉਸ ਵੇਲੇ ਫਰਿਸ਼ਤੇ ਆਏ, ਉਹਨਾਂ ਨੇ ਤਾਜ ਰੱਖਤਾ ਇਹਦੇ ਸਿਰ ਤੇ, ਕਹਿੰਦੇ ਜਾ ਹਿੰਦੁਸਤਾਨ ਦੀ ਬਾਦਸ਼ਾਹੀ ਤੈਨੂੰ ਦਿੱਤੀ। ਇਹਨੇ ਆ ਕੇ ਲੜਾਈਆਂ ਲੜੀਆਂ, ਦਿੱਲੀ ਦਾ ਬਾਦਸ਼ਾਹ ਹੋਇਆ, ਖਾਨਦਾਨ ਏ ਗੁਲਾਮਾਂ। ਇਹਨੇ ਆਪਣੀ ਤੌਸਕੀ ਆਪਣੀ ਸਵਾਨਾ ਅਮਰੀ ਚ ਲਿਖਿਆ ਹੈ ਸੁਭਕਤਗੀਨ ਨੇ ਕਿ ਮੈਂ ਕੋਈ ਕਰਮ ਨਹੀਂ ਸੀ ਕਰਿਆ, ਮੇਰੇ ਤੇ ਅੱਲਾ ਤਾਲਾ ਇੱਕ ਹਰਨ ਦੇ ਬੱਚੇ ਨੂੰ ਛੱਡਣ ਨਾਲ ਪ੍ਰਸੰਨ ਹੋ ਗਿਆ। ਸੋ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ, ਜਿਸ ਨੂੰ ਦੇਵੇ ਦਿਆ ਕਰ ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕਰਵਾਨ, ਮਾਗ ਸੁੱਚੇ ਸੇ ਕੰਢੀ ਹੈ ਜਿਨ ਪੂਰਾ ਗੁਰ ਮਿਹਰਬਾਨ। ਕਹਿੰਦੇ ਉਹ ਨੇ ਜਿਹੜੇ ਦਾਨ ਕਰਦੇ ਨੇ, ਆਪ ਵੀ ਕਮਾਈ ਕਰੇ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਜਦੋਂ ਹਰੀ ਦਾ ਨਾਮ ਦਾਨ ਕਰਦਾ, ਮਹਾਰਾਜ ਕਿੱਡੀ ਪਦਵੀ ਦਿੰਦੇ ਨੇ।
ਆਪ ਜਪਦਾ ਹੈ ਤੇ ਜਪਾਉਂਦਾ ਹੈ ਨਾਮ ਗੁਰਾਂ ਨੂੰ, ਧੂੜੀ ਮੰਗਾ
ਪਦਵੀ ਕਿੱਡੀ ਹੁੰਦੀ ਹੈ। ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੇ ਅਵਰਾ ਨਾਮ ਦੇ। ਸੋ ਆਪ ਸਾਰਿਆਂ ਨੇ ਸੰਗਰਾਂਦ ਦੇ ਮਹੀਨੇ ਮਾਘ ਦੇ ਮਹੀਨੇ ਆ ਕੇ ਗੁਰੂ ਮਹਾਰਾਜ ਦੀ ਬਾਣੀ ਸਰਵਣ ਕੀਤੀ ਹੈ ਸਾਧ ਸਿੰਘ ਜੀ। ਸਿੱਖੀ ਜਿਹੜੀ ਹੈ ਸੁਣਨ ਨਾਲ ਨਹੀਂ ਪੂਰੀ ਹੁੰਦੀ, ਇਹਨੂੰ ਕਮਾਉਣਾ ਪੈਂਦਾ, ਅੰਮ੍ਰਿਤ ਵੇਲੇ ਜਾਗਣਾ ਪੈਂਦਾ। ਗੁਰਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦੇ ਹਰ ਨਾਮ ਤੇ ਆਵੇ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰਾ ਨਾਮ ਜਪਾ। ਸੋ ਮਾਘ ਦੇ ਮਹੀਨੇ ਤੋਂ ਉਪਦੇਸ਼ ਲੈ ਕੇ ਤਿੰਨ ਚੀਜ਼ਾਂ ਦਾ ਤੱਤ ਨਿਕਲਦਾ, ਪਿਛਲੇ ਰਾਤੀ ਜਾਗਣਾ, ਨਾਮ ਦਾਨ, ਇਸ਼ਨਾਨ ਦਿਲਾਏ। ਇਹ ਸਿੱਖੀ ਕਮਾਈ ਕਿਵੇਂ ਜਾਂਦੀ ਹੈ? ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਹੋਣਾ, ਥੋੜਾ ਸੁਣਾ ਕਾਵਣਾ, ਥੋੜਾ ਬੋਲਣ ਗੁਰਮੁਖ ਦਾ। ਸੋ ਮੇਰੇ ਮਨ ਵਿੱਚ ਬੜੀ ਖੁਸ਼ੀ ਹੈ ਕਿ ਹੌਲੀ 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 ਸਿੱਖੀ ਦਾ ਜੀਵਨ ਆਉਂਦਾ ਜਾਂਦਾ। ਸ਼ਹਿਰ ਦੇ ਅੰਦਰ ਮੈਂ ਦੇਖਦਾ, ਸ਼ਹਿਰ ਸੁਖ ਰਹਿਣਿਆਂ ਦਾ ਥਾਂ ਹੋਇਆ ਕਰਦਾ, ਪਿੰਡ ਜਿਹੜੇ ਨੇ ਇਹ ਸਖਤ ਹੋਇਆ ਕਰਦੇ। ਲੇਕਿਨ ਸ਼ਹਿਰ 'ਚ ਦੇਖੀਦਾ, ਆਸ਼ਾ ਜੀ ਦੀ ਵਾਰ ਗਰਮੀਆਂ 'ਚ ਲੱਗਦੀ ਸੀ 5 ਵਜੇ, ਅਤੇ ਭੋਗ ਪੈ ਜਾਂਦਾ ਸੀ 2 ਵਜੇ ਲੱਗ ਕੇ 5 ਵਜੇ ਭੋਗ ਪੈਂਦਾ ਸੀ। ਹੁਣ 3 ਵਜੇ ਲੱਗਦੀ ਹੈ ਅਤੇ 6 ਵਜੇ ਭੋਗ ਪੈ ਜਾਂਦਾ, ਅਤੇ ਆਹ 3 ਵਜੇ ਧਨਾਸ ਮੀਂਹ ਪੈਂਦਾ ਸੀ, ਬਾਰਿਸ਼ ਹੋ ਰਹੀ ਸੀ, ਭਿੱਜ ਰਹੇ ਸੀ ਸਾਰੇ। ਮੈਂ ਹੈਰਾਨ ਹੋ ਗਿਆ ਜਦ ਮੈਂ 3 ਵਜੇ ਆ ਕੇ ਪਹੁੰਚਿਆ, 5 ਮਿੰਟਾਂ ਦੇ ਅੰਦਰ ਅੰਦਰ ਸਾਰੀ ਸੰਗਤ ਇਕੱਠੀ ਹੋ ਗਈ, ਦੂਰ ਦਰਾਜ ਤੋਂ, ਚੰਡੀਗੜ੍ਹ ਤੋਂ, ਇੰਡਸਟਰੀ ਏਰੀਏ ਤੋਂ, ਅਤੇ ਇੱਧਰਲੇ ਪਾਸੇ ਮੋਹਾਲੀ ਤੋਂ, ਦੂਰ ਦਰਾਜ ਤੋਂ ਸੰਗਤ ਏ ਸੰਗਤ ਇਕੱਠੀ ਹੋਈ। ਮੇਰੇ ਮਨ 'ਚ ਆਇਆ ਵੀ ਇਹ ਸੰਗਤ ਸੁਣਨ ਦੀ ਅਵਸਥਾ 'ਚੋਂ ਲੰਘ ਕੇ ਹੁਣ ਕਮਾਉਣ ਦੀ ਅਵਸਥਾ 'ਚ ਪਹੁੰਚ ਗਈ, ਹੁਣ ਇਹ ਸਿੱਖੀ ਦੀ ਕਮਾਈ ਕਰ ਰਹੇ ਨੇ। ਸਿੱਖੀ ਦੀ ਜਦੋਂ ਕਮਾਈ ਕਰਾਂਗੇ, ਫਿਰ ਅਸੀਂ ਗੁਰੂ ਮਹਾਰਾਜ ਦੀ ਪ੍ਰਸੰਨਤਾ ਦੇ ਪਾਤਰ ਬਣ ਜਾਵਾਂਗੇ। ਫਿਰ ਮਹਾਰਾਜ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਕੋ। ਸੋ ਸੁਣਦੇ ਵੀ ਰਹੋ, ਸੁਣਨ ਦਾ ਮਹੱਤਵ ਹੈ, ਸੁਣਨ ਤੋਂ ਬਾਅਦ ਮੰਨੋ, ਮੰਨਣ ਤੋਂ ਬਾਅਦ ਫਿਰ ਕਮਾਓ। ਮਹਾਰਾਜ ਕਹਿੰਦੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਹਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਫਿਰ ਫਲ ਕਿੰਨਾ ਹੁੰਦਾ, ਕਈ ਕੋਟ ਕੇ ਜੱਗ ਫਲਾ, ਸੁਣ ਗਾਵਨ ਹਾਰੇ ਦਾ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਬਾਕੀ ਬੀਬੀ ਨੇ, ਚਰਨਜੀਤ ਨੇ ਕਵਿਤਾ, ਕਿਉਂਕਿ ਮੈਂ ਬੇਨਤੀ ਕਰਦਾ ਕਿ ਅੱਜ ਦੇ ਦਿਨ, ਮਾਘੀ ਦੇ ਦਿਨ ਅਸੀਂ ਮੁਕਤਸਰ ਜਾ ਕੇ 40 ਮੁਕਤਿਆਂ ਦੀ ਯਾਦ ਮਨਾਉਂਦੇ ਹਾਂ। ਉਹ ਇਸ ਕਰਕੇ ਦਿਨ ਰੱਖਿਆ ਗਿਆ ਸੀ ਕਿ ਠੰਡ ਦਾ ਹੁੰਦਾ, ਕੰਮ ਕਾਰ ਹੁੰਦੇ ਨਹੀਂ, ਲੋਕ ਦੂਰ ਦਰਾਜ ਤੋਂ ਆ ਜਾਂਦੇ ਨੇ, ਉਹ ਦਿਨ ਰੱਖ ਲਿਆ ਸੀ। ਸਹੀ ਤੌਰ ਦੇ ਉੱਤੇ ਵਿਸਾਖ ਦਾ ਮਹੀਨਾ ਸੀ ਜਦੋਂ ਇਹ ਯੁੱਧ ਲੜਿਆ ਗਿਆ। ਉੱਥੇ ਪਾਣੀ ਨਹੀਂ ਹੁੰਦਾ ਗਰਮੀਆਂ 'ਚ, ਹੁਣ ਤਾਂ ਪਾਣੀ ਪਹੁੰਚ ਗਏ, ਉਹਨਾਂ ਦਿਨਾਂ 'ਚ ਨਾ ਪਾਣੀ ਸੀ। ਅਤੇ ਪੰਥ ਨੇ ਫੈਸਲਾ ਕਰ ਲਿਆ ਸੀ ਵੀ ਸਰਦੀਆਂ 'ਚ ਇਹ ਦਿਨ ਮਨਾਇਆ ਕਰਾਂਗੇ, ਮਾਘ ਦੀ ਸੰਗਰਾਂਦ ਦਾ। ਸੋ ਅੱਜ ਸਾਰੇ ਉਹਨਾਂ ਦੀ ਯਾਦ ਵਿੱਚ ਦਿਨ ਮਨਾ ਰਹੇ ਨੇ। ਉਹਨਾਂ ਦੇ ਸੰਬੰਧ ਵਿੱਚ ਬੀਬੀ ਤੋਂ ਤੁਸੀਂ ਕਵਿਤਾ ਸੁਣਿਓ।
ਸਰਬਣੀ ਸੁਣੀ ਕਹਾਣੀਆਂ ਜੇ ਗੁਰ ਦੀਵੇ ਕਿਰਪਾ। ਮੁਖੜੇ ਨੂੰ ਤੋਤਾ ਜਦੋਂ, ਮੁਖੜੇ ਨੂੰ ਤੋਤਾ ਜਦੋਂ, ਹੰਝੂਆਂ ਦੇ ਹਾਰ ਨੇ ਪਾੜਿਆ ਵਿਦਾਵਾ ਜਦੋਂ, ਸੱਚੀ ਸਰਕਾਰ ਉਪਗੜੇ ਨੂੰ ਤੋਤਾ। ਘਟ ਜਾ ਗਿਆ ਸੂਰਜ ਵੀ ਬੱਤੀ ਲਾ ਕੇ ਮੁਕੜਾ ਛੁਪਾ ਗਿਆ ਸੱਜ ਰੰਗ ਵਿੱਚ ਵੀ ਜਵਾਰ ਘਟ ਜਾ ਗਿਆ ਅੰਬਰਾਂ ਦੇ ਦੇਵਤੇ ਵੀ ਅੰਬਰਾਂ ਦੇ ਦੇਵਤੇ ਵੀ ਜਾ ਗਿਆ
ਵਾਹਿਗੁਰੂ ਜੀ ਕੀ ਫਤਿਹ।